ਜੀ ਦੋਸਤੋ, ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ ਲੈ ਕੇ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਜੀ। ਮੈਂ ਅਮਰਦੀਪ ਕੌਰ, ਹਰ ਮੰਗਲਵਾਰ ਦੀ ਤਰ੍ਹਾਂ ਅੱਜ ਵੀ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਾਡਾ ਇਹ ਸਫ਼ਰ ਜਿਹੜਾ ਇਹ ਸੁਹਾਵਣਾ ਰਹੇਗਾ। ਇਸ ਗੱਲ ਦੀ ਅਸੀਂ ਉਮੀਦ ਕਰਦੇ ਹਾਂ, ਦਿਨ ਹਮੇਸ਼ਾ ਵਾਂਗ ਮੰਗਲਵਾਰ ਦਾ ਤੇ ਤਰੀਕ ਜਿਹੜੀ ਹੈ ਜੀ ਉਹ ਅੱਜ 19 ਹੋ ਚੁੱਕੀ ਹੈ, ਸਾਲ 2019 ਦੇ ਫਰਵਰੀ ਮਹੀਨੇ ਦੀ। ਸੋ 2019 ਦੇ ਫਰਵਰੀ ਮਹੀਨੇ ਦੀ 19 ਤਰੀਕ ਹੈ, ਅਜੀਬ ਇਤਫਾਕ ਹੈ। ਸੋ 19 ਤਰੀਕ ਤੇ ਦਿਨ ਹਮੇਸ਼ਾ ਵਾਂਗ ਮੰਗਲਵਾਰ ਦਾ ਹੀ ਹੁੰਦਾ ਸਾਡਾ। ਤੇ ਉਧਰ ਨਾਨਕ ਸ਼ਾਹੀ ਸੰਮਤ ਵੱਲ ਨਜ਼ਰ ਮਾਰੀਏ ਤਾਂ ਸਾਲ 550 ਚੱਲ ਰਿਹਾ, ਫੱਗਣ ਮਹੀਨੇ ਦੀ 7 ਤਰੀਕ ਹੋ ਚੁੱਕੀ ਹੈ। ਤੇ ਦੋਸਤੋ, ਘੜੀਆਂ ਵੱਲ ਨਜ਼ਰ ਮਾਰੀਏ ਤਾਂ ਘੜੀਆਂ ਕਹਿੰਦੀਆਂ ਜੀ ਕਿ ਇਸ ਵੇਲੇ ਮੈਲਬਰਨ, ਸਿਡਨੀ ਤੇ ਕੈਨਬਰਾ ਦੇ ਵਿੱਚ ਸਮਾਂ ਜਿਹੜਾ ਜੀ 8:04 ਦਾ ਹੋ ਚੁੱਕਿਆ, ਜਦਕਿ ਸਮਾਂ ਬ੍ਰਿਸਬੇਨ ਦੇ ਵਿੱਚ 7:04 ਦਾ, ਐਡੀਲੇਡ ਦੇ ਵਿੱਚ ਅਜੇ ਜਿਹੜਾ ਸਮਾਂ ਜੀ ਉਹ ਸਾਡੇ ਤੋਂ ਅੱਧਾ ਘੰਟਾ ਪਿੱਛੇ ਚੱਲ ਰਿਹਾ, ਯਾਨੀ ਕਿ ਉੱਥੇ ਅਜੇ 7:34 ਹੋਏ ਨੇ। ਪਰਥ ਦੇ ਵਿੱਚ ਅਜੇ ਤੜਕਾ 5:04 ਹੋਏ ਨੇ। ਤੇ ਆਸਟ੍ਰੇਲੀਆ ਤੋਂ ਬਾਹਰ ਚਲੀਏ ਤਾਂ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ, ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿੱਚ ਸਮਾਂ ਜਿਹੜਾ ਜੀ 10:05 ਦਾ ਇਸ ਵੇਲੇ ਹੋ ਚੁੱਕਿਆ। ਤੇ ਇਸ ਤੋਂ ਇਲਾਵਾ ਜਿੱਥੇ ਜਿੱਥੇ ਵੀ ਮੰਗਲਵਾਰ ਚੜ ਚੁੱਕਿਆ, ਪਹਿਲਾਂ ਜ਼ਿਕਰ ਉਥੋਂ ਦਾ ਹੀ ਕਰ ਲੈਂਦੇ ਹਾਂ। ਸੋ ਮੰਗਲਵਾਰ ਚੜ ਚੁੱਕਿਆ ਜੀ ਡੁਬਈ ਦੇ ਵਿੱਚ, 1 ਪਹਿਲਾਂ ਹੀ ਹੋਇਆ, 1:05 ਦਾ ਸਮਾਂ ਉੱਥੇ ਹੋਇਆ। ਤੇ ਇਸੇ ਤਰ੍ਹਾਂ ਮੰਗਲਵਾਰ ਹਾਂਗਕਾਂਗ ਦੇ ਵਿੱਚ ਵੀ ਚੜ ਚੁੱਕਿਆ, 5:05 ਉੱਥੇ ਵੀ ਹੋ ਚੁੱਕੇ ਨੇ। ਤੇ ਇਸੇ ਤਰ੍ਹਾਂ ਮੰਗਲਵਾਰ ਚੜ ਚੁੱਕਿਆ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਜਿਹੜਾ ਸਮਾਂ ਇਸ ਵੇਲੇ 2:35 ਦਾ ਬਹੁਤ ਵੱਡਾ ਤੜਕਾ। ਤੇ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਸਾਡੇ ਨਾਲ ਪਟਿਆਲਾ ਸਟੂਡੀਓ ਤੋਂ ਸਰਬਜੀਤ ਭਾਜੀ ਜੁੜ ਨਹੀਂ ਪਾਉਣਗੇ, ਪਰ ਅਸੀਂ ਉਮੀਦ ਕਰਾਂਗੇ ਕਿ ਪ੍ਰੋਗਰਾਮ ਦੌਰਾਨ ਜਦੋਂ ਵੀ ਉਹ ਸਾਡੇ ਨਾਲ ਜੁੜ ਪਾਉਣਗੇ ਅਸੀਂ ਜੀ ਆਇਆਂ ਨੂੰ ਕਹਾਂਗੇ ਪ੍ਰੋਗਰਾਮ ਦੇ ਵਿੱਚ। ਤੇ ਇਸ ਤੋਂ ਬਿਨਾਂ ਜੀ ਜਿੱਥੇ ਜਿੱਥੇ ਨਹੀਂ, ਅਸੀਂ ਬੈਂਕਾਕ ਦੀ ਵੀ ਗੱਲ ਕਰ ਰਹੇ ਨੇ, ਬਹੁਤ ਸਾਰੇ ਸਰੋਤੇ ਜਿਹੜੇ ਉੱਥੋਂ ਵੀ ਸਾਡੇ ਨਾਲ ਜੁੜਦੇ ਨੇ, 4:06 ਦਾ ਸਮਾਂ ਉੱਥੇ ਹੋਇਆ। ਤੇ ਹੁਣ ਜਿੱਥੇ ਚੜਿਆ ਜੀ ਅਜੇ ਸੋਮਵਾਰ, ਯਾਨੀ ਕਿ ਚੜਿਆ ਨਹੀਂ ਆ, ਉੱਥੇ ਚੱਲ ਰਿਹਾ, ਕਿਤੇ ਸ਼ਾਮ ਵੀ ਪੈ ਚੁੱਕੀ ਹੈ, ਕਿਤੇ ਦੁਪਹਿਰਾ ਵੀ ਚੱਲ ਰਿਹਾ। ਸੋ ਸੋਮਵਾਰ ਚੱਲ ਰਿਹਾ ਜੀ ਵੈਨਕੂਵਰ ਦੇ ਵਿੱਚ, ਕੈਨੇਡਾ ਦੇ ਸ਼ਹਿਰ ਵੈਨਕੂਵਰ ਦੇ ਵਿੱਚ ਸਮਾਂ ਇਸ ਵੇਲੇ 1:06 ਦਾ ਹੋਇਆ, ਯਾਨੀ ਉੱਥੇ ਦੁਪਹਿਰੋਂ ਬਾਅਦ ਦਾ ਸਮਾਂ ਚੱਲ ਰਿਹਾ, ਜਦਕਿ ਟੋਰੋਂਟੋ ਦੇ ਵਿੱਚ ਸ਼ਾਮ ਪੈ ਚੁੱਕੀ ਹੈ, ਉੱਥੇ 4:06 ਹੋਏ ਨੇ। ਤੇ ਵਿਨੀਪੈਗ ਦੇ ਵਿੱਚ 3:06 ਦਾ ਸਮਾਂ, ਉੱਥੇ ਵੀ ਬਾਅਦ ਦੁਪਹਿਰ ਚੱਲ ਰਹੀ ਹੈ। ਤੇ ਇਸ ਤੋਂ ਇਲਾਵਾ USA ਦੇ ਵਿੱਚ ਲਾਸ ਏਂਜਲਸ ਦੇ ਵਿੱਚ ਦੇਖੀਏ ਤਾਂ ਉੱਥੇ ਵੀ ਲਗਭਗ ਵੈਨਕੂਵਰ ਵਾਲਾ ਸਮਾਂ ਹੀ ਹੈ, 1:06 ਉੱਥੇ ਹੋਏ ਨੇ। ਤੇ ਦੋਸਤੋ, ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਸਫ਼ਰ ਦੇ ਵਿੱਚ ਸ਼ਾਮਲ ਹੁੰਦੇ ਹੋ, ਤੁਹਾਨੂੰ ਤਹਿ ਦਿਲ ਤੋਂ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ ਇੱਕ ਵਾਰ ਫਿਰ ਤੋਂ। ਤੇ ਕੁਛ ਦੋਸਤ ਜਿਹੜੇ ਆ ਉਹ ਸਾਡੇ ਨਾਲ ਇਸ ਵੇਲੇ ਸਾਂਝ ਪਾ ਵੀ ਚੁੱਕੇ ਆ ਪ੍ਰੋਗਰਾਮ ਦੇ ਵਿੱਚ, ਅਸੀਂ ਉਹਨਾਂ ਨੂੰ ਵੀ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਸਾਡੇ ਨਾਲ ਢਿੱਲੋਂ ਸਾਹਿਬ ਸ਼ਾਮਲ ਹੋ ਗਏ ਨੇ ਪ੍ਰੋਗਰਾਮ ਦੇ ਵਿੱਚ, ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਤੇ ਜਿਹੜੇ ਉਹਨਾਂ ਦੇ ਸਾਰਿਆਂ ਦੇ ਮੈਸੇਜਿਸ ਜਿਹੜੇ ਆ ਉਹ ਆਪਾਂ ਜ਼ਰੂਰ ਲਵਾਂਗੇ ਪ੍ਰੋਗਰਾਮ ਦੇ ਅਗਲੇ ਸੈਗਮੈਂਟ ਦੇ ਵਿੱਚ, ਪਰ ਫਿਲਹਾਲ ਤੁਹਾਨੂੰ ਦੱਸਦੇ ਜਾਈਏ ਕਿ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਕੀ ਤੁਹਾਡੇ ਲਈ ਲੈ ਕੇ ਆਏ ਹਾਂ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗ ਮੌਸਮ ਦੇ ਉੱਤੇ ਝਾਤ ਤਾਂ ਮਾਰਾਂਗੇ ਹੀ, ਔਰ ਖ਼ਬਰਾਂ ਦੇ ਸਿਲਸਿਲੇ ਦੇ ਵਿੱਚ ਮਿੰਟੂ ਬਰਾੜ ਹੋਰਾਂ ਦੇ ਨਾਲ ਅੱਜ ਦੀਆਂ ਖਾਸ ਖ਼ਬਰਾਂ ਵੀ ਲੈ ਕੇ ਆਵਾਂਗੇ, ਤੇ ਇਸ ਤੋਂ ਇਲਾਵਾ ਕੁਛ ਜ਼ਰੂਰੀ ਜਾਣਕਾਰੀਆਂ ਵੀ ਤੁਹਾਡੇ ਲਈ ਲੈ ਕੇ ਆਵਾਂਗੇ। ਤੇ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿੱਚ ਅੱਜ ਅਸੀਂ ਦੋ ਮਹਿਮਾਨਾਂ ਨੂੰ ਤੁਹਾਡੇ ਰੂਬਰੂ ਕਰਾਂਗੇ। ਸੋ ਉਹ ਦੋ ਮਹਿਮਾਨ ਜਿਹੜੇ ਆ ਉਹਨਾਂ ਦਾ ਸੰਗੀਤ ਤੇ ਨਾਟਕ ਦੇ ਖੇਤਰ ਦੇ ਵਿੱਚ ਬਹੁਤ ਲੰਮਾ ਤਜਰਬਾ, ਬਹੁਤ ਲੰਮੇ ਸਮੇਂ ਤੋਂ ਜੁੜੇ ਹੋਏ ਨੇ। ਸੋ ਸ਼ਖਸੀਅਤਾਂ ਜਿਹੜੀਆਂ ਜੀ ਉਹ ਕੌਣ ਨੇ, ਉਹਨਾਂ ਦੇ ਬਾਰੇ ਮੈਂ ਜ਼ਿਆਦਾ ਤਾਂ ਨਹੀਂ ਜ਼ਿਕਰ ਕਰਾਂਗੀ, ਕਿਉਂਕਿ ਉਹਨਾਂ ਦੇ ਨਾਲ ਅੱਜ ਅਸੀਂ ਲਾਈਵ ਇੰਟਰਵਿਊ ਜਿਹੜੀ ਆ ਉਹ ਕਰਾਂਗੇ, ਉਹ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਹੋਣਗੇ। ਸੋ ਮੈਂ ਇੰਨਾ ਜ਼ਰੂਰ ਦੱਸਦਿਆਂ ਕਿ ਉਹ ਇਸ ਵੇਲੇ ਸਾਡੇ ਨਾਲ USA ਤੋਂ ਮੈਲਬਰਨ ਦੇ ਵਿੱਚ ਪਹੁੰਚੇ ਹੋਏ ਆ, ਔਰ USA ਤੋਂ ਉਹਨਾਂ ਦਾ ਇਹ ਜਿਹੜਾ ਮੈਲਬਰਨ ਦੇ ਵਿੱਚ ਆਉਣਾ ਜਿਹੜਾ ਆ ਉਹ ਕਿਸ ਮਕਸਦ ਦੇ ਨਾਲ ਹੋਇਆ, ਔਰ ਸੰਗੀਤ ਤੇ ਨਾਟਕ ਦੇ ਖੇਤਰ ਦੇ ਵਿੱਚ ਉਹਨਾਂ ਦਾ ਜਿਹੜਾ ਤਜਰਬਾ ਆ ਉਹ ਕਿਸ ਤਰ੍ਹਾਂ ਦਾ ਆ, ਔਰ ਕਿਸ ਪੱਧਰ ਤੇ ਉਹ ਯੋਗਦਾਨ ਪਾ ਰਹੇ ਆ, ਇਹਦੇ ਬਾਰੇ ਚ ਅਸੀਂ ਗੱਲਾਂ ਬਾਤਾਂ ਜਿਹੜੀਆਂ ਆ ਜੀ ਉਹ ਉਹਨਾਂ ਦੇ ਨਾਲ ਕਰਾਵਾਂਗੇ। ਸੋ ਪਰਮਜੀਤ ਸਿੰਘ ਤੇ ਰੇਨੂ ਜੀ ਸਾਡੇ ਨਾਲ ਜੁੜਨਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਤੇ ਦੋਸਤੋ, ਇਸ ਤੋਂ ਇਲਾਵਾ ਕੀ ਹੁੰਦਾ ਜੀ, ਇਸ ਤੋਂ ਇਲਾਵਾ ਤੁਹਾਡੇ ਹੁੰਦੇ ਆ ਜੀ ਬਹੁਤ ਪਿਆਰੇ ਪਿਆਰੇ ਮੈਸੇਜ ਪ੍ਰੋਗਰਾਮ ਦੇ ਵਿੱਚ, ਕਿਉਂਕਿ ਜੇ ਤੁਹਾਡੇ ਮੈਸੇਜ ਪ੍ਰੋਗਰਾਮ ਦਾ ਹਿੱਸਾ ਨਾ ਬਣਨ ਤਾਂ ਪ੍ਰੋਗਰਾਮ ਬਹੁਤ ਅਧੂਰਾ ਅਧੂਰਾ ਲੱਗਦਾ, ਖਾਲੀ ਖਾਲੀ ਲੱਗਦਾ। ਤੁਹਾਡੀ ਹਾਜ਼ਰੀ ਜਿਹੜੀ ਹੈ ਪ੍ਰੋਗਰਾਮ ਨੂੰ ਹੋਰ ਵੀ ਖੁਸ਼ਗਵਾਰ ਬਣਾਉਂਦੀ ਹੈ, ਤੇ ਅਸੀਂ ਉਮੀਦ ਕਰਾਂਗੇ ਕਿ ਅੱਜ ਵੀ ਤੁਹਾਡੀ ਜਿਹੜੀ ਹਾਜ਼ਰੀ ਹੈ ਜੀ ਉਹ ਉਸੇ ਤਰ੍ਹਾਂ ਲੱਗੇਗੀ ਜਿਸ ਤਰ੍ਹਾਂ ਤੁਸੀਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਸਾਡੇ ਨਾਲ ਸਾਡਾ ਸਾਥ ਦਿੰਦੇ ਹੋ ਪ੍ਰੋਗਰਾਮ ਚ। ਤੇ ਤੁਹਾਡੀ ਉਡੀਕ ਰਹੇਗੀ, ਤੁਹਾਡੀ ਉਡੀਕ ਰਹੇਗੀ, ਤੁਹਾਡੇ ਸੁਨੇਹਿਆਂ ਦੀ ਉਡੀਕ ਰਹੇਗੀ ਪ੍ਰੋਗਰਾਮ ਦੌਰਾਨ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਜੀ ਉਹ ਚੱਲਦਾ ਰਹੇਗਾ, ਤੇ ਗੀਤ ਸੰਗੀਤ ਵੀ ਤੁਹਾਨੂੰ ਸੁਣਾਵਾਂਗੇ। ਇਸ ਤੋਂ ਪਹਿਲਾਂ ਦੋਸਤੋ, ਸਾਡੇ ਨਾਲ ਜਿਹੜਾ ਗੁਰਬਾਣੀ ਪ੍ਰੋਗਰਾਮ ਦਾ ਜਿਹੜਾ ਸੰਚਾਲਨ ਸੀ ਉਹ ਕਰ ਰਹੇ ਸਨ ਸਰਦਾਰ ਦਲਜੀਤ ਸਿੰਘ ਢਿੱਲੋਂ ਹੁਰੀ, ਜਿਹੜੇ ਕਿ ਗੁਰਬਾਣੀ ਸੈਕਸ਼ਨ ਵੇਖਦੇ ਨੇ ਔਰ ਉਹਦਾ ਸੰਚਾਲਨ ਕਰਦੇ ਨੇ। ਸਭ ਤੋਂ ਪਹਿਲੀ ਫਤਿਹ ਵੀ ਜਿਹੜੀ ਆ ਉਹ ਉਹਨਾਂ ਦੀ ਹੀ ਇਹ ਪ੍ਰੋਗਰਾਮ ਦੇ ਵਿੱਚ ਪਹੁੰਚੀ ਹੈ। ਸੋ ਕਹਿੰਦੇ ਜੀ ਹਰਮਨ ਪਰਿਵਾਰ ਨੂੰ ਪਿਆਰ ਭਰੀ ਗੁਰਫਤਿਹ ਜੀ। ਤੇ ਨਾਲ ਹੀ ਨਾਲ ਬਹੁਤ ਸੋਹਣਾ ਇਹਨਾਂ ਨੇ ਨਾ ਇੱਕ ਮੈਸੇਜ ਵੀ ਭੇਜਿਆ। ਪਹਿਲਾਂ ਤਾਂ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਗੁਰਫਤਿਹ ਤੁਹਾਨੂੰ ਢਿੱਲੋਂ ਸਾਹਿਬ, ਤੁਸੀਂ ਇੰਨੇ ਵੱਡੇ ਤੜਕੇ ਸਾਡੇ ਨਾਲ ਜੁੜਦੇ ਹੋ। 2:35 ਦਾ ਸਮਾਂ ਸੀ ਔਰ ਉਸ ਤੋਂ ਵੀ ਪਹਿਲਾਂ ਤੁਸੀਂ ਗੁਰਬਾਣੀ ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਸੀਗੇ, ਹਨਾ। ਔਰ ਪਰਮਾਤਮਾ ਨੇ ਬੜੀ ਬਖਸ਼ਿਸ਼ ਕੀਤੀ ਹੋਈ ਹੈ ਕਿ ਤੁਸੀਂ ਇੰਨੀ ਅੱਧੀ ਰਾਤ ਉੱਠ ਕੇ ਗੁਰਬਾਣੀ ਪ੍ਰੋਗਰਾਮ ਜਿਹੜਾ ਜੀ ਉਹਨੂੰ ਚਲਾਉਂਦੇ ਹੋ ਭਾਰਤ ਤੋਂ, ਪੰਜਾਬ ਤੋਂ, ਹਨਾ। ਤੇ ਇਹਨਾਂ ਦਾ ਬਹੁਤ ਸੋਹਣਾ ਇੱਕ ਵਿਚਾਰ ਹੈ ਜੀ, ਐ ਬਖਸ਼ਣ ਹਾਰੇ ਮਾਲਕਾ ਸਭ ਨੂੰ ਸੁੱਖਾਂ ਦੀ ਦਾਤ ਬਖਸ਼, ਸਭ ਹੱਸਦੇ ਵਸਦੇ ਰਹਿਣ ਐਸੀ ਸੌਗਾਤ ਬਖਸ਼, ਭਾਗਾਂ ਵਾਲੀ ਸਵੇਰ ਕਹਿੰਦੇ ਮੁਬਾਰਕ। ਕਿਆ ਬਾਤ ਹੈ ਜੀ, ਬਿਲਕੁਲ ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਕਿ ਸਾਰੇ ਹੀ ਕੁੱਲ ਲੁਕਾਈ ਜਿਹੜੀ ਹੈ, ਕੁੱਲ ਆਲਮ ਜਿਹੜਾ ਉਹ ਹੱਸਦਾ ਵਸਦਾ ਰਹੇ ਤੇ ਪਰਮਾਤਮਾ ਦੀ ਇਹ ਬਖਸ਼ਿਸ਼ ਸਾਡੇ ਸਾਰਿਆਂ ਤੇ ਬਣੀ ਰਹੇ। ਸੋ ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ ਸਾਂਝ ਪਾਉਣ ਦੇ ਲਈ, ਔਰ ਸਾਰੇ ਦੋਸਤਾਂ ਨੂੰ ਵੀ ਅਸੀਂ ਧੰਨਵਾਦ ਕਹਾਂਗੇ ਜਿਹੜੇ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਜੁੜ ਰਹੇ ਨੇ। ਤੇ ਦੋਸਤੋ, ਹੁਣ ਪ੍ਰੋਗਰਾਮ ਦੇ ਵਿੱਚ ਆਪਾਂ ਪਹਿਲਾ ਗੀਤ ਵੀ ਤੁਹਾਡੀ ਨਜ਼ਰ ਕਰਨਾ। ਤੇ ਪਹਿਲਾ ਗੀਤ ਹੈ ਜੀ ਗਿੱਪੀ ਗਰੇਵਾਲ ਹੋਰਾਂ ਦੀ ਆਵਾਜ਼ ਦੇ ਵਿੱਚ ਤਲਵਾਰ।
ਡਰਨਾ ਡਰ ਕੇ ਮਰਨਾ ਸਾਡੀ ਸੋਮ ਨੂੰ ਆਵੇ ਨਾ, ਜੋ ਡਰ ਕੇ ਮਰ ਜਾਵੇ ਸੱਚਾ ਸਿੱਖ ਕਹਾਵੇ ਨਾ। ਡਰਨਾ ਡਰ ਕੇ ਮਰਨਾ ਸਾਡੀ ਸੋਮ ਨੂੰ ਆਵੇ ਨਾ, ਜੋ ਡਰ ਕੇ ਮਰ ਜਾਵੇ ਸੱਚਾ ਸਿੱਖ ਕਹਾਵੇ ਨਾ। ਬੁਜ਼ੁਰਗ ਵਾਲੇ ਦਇਆ ਇੱਕ ਤੇ ਵਾਰ ਕਰਾਂਗੇ, ਇੱਕ ਹੱਥ ਦੇ ਵਿੱਚ ਕੜਾ ਦੂਜੇ ਤਲਵਾਰ ਫੜਾਂਗੇ, ਹੱਥ ਦੇ ਵਿੱਚ ਕੜਾ ਦੂਜੇ ਤਲਵਾਰ ਫੜਾਂਗੇ। ਸਾਡੇ ਸਿਰ ਤੇ ਕਰਜ਼ਾ ਹੋਇਆ ਧੂਣ ਪਿਤਾ ਦਾ, ਅੰਮ੍ਰਿਤ ਦਾ ਹੈ ਪਾਣੀ ਰਗਾਂ ਵਿੱਚ ਖੂਨ ਪਿਤਾ ਦਾ, ਹੱਥ ਦੇ ਵਿੱਚ ਕੜਾ ਦੂਜੇ ਤਲਵਾਰ ਫੜਾਂਗੇ, ਇੱਕ ਹੱਥ ਦੇ ਵਿੱਚ ਕੜਾ ਦੂਜੇ ਤਲਵਾਰ ਫੜਾਂਗੇ। ਹੱਥ ਦੇ ਵਿੱਚ ਕੜਾ ਦੂਜੇ ਤਲਵਾਰ ਫੜਾਂਗੇ, ਇੱਕ ਹੱਥ ਦੇ ਵਿੱਚ ਕੜਾ ਦੂਜੇ ਤਲਵਾਰ ਫੜਾਂਗੇ। ਗਿੱਦੜਾਂ ਦੀ ਪਲਹੂ ਜੇ ਸੁੱਤਾ ਸ਼ੇਰ ਜਗਾਇਆ, ਅਤਵੈਰ ਦੇ ਬੂਟੇ ਨੂੰ ਜੇ ਪਾਣੀ ਪਾਇਆ। ਗਿੱਦੜਾਂ ਦੀ ਪਲਹੂ ਜੇ ਸੁੱਤਾ ਸ਼ੇਰ ਜਗਾਇਆ, ਅਤਵੈਰ ਦੇ ਬੂਟੇ ਨੂੰ ਜੇ ਪਾਣੀ ਪਾਇਆ। ਸ਼ੱਕ ਕੋਈ ਨਾ ਵਹਿਰੀ ਗੁੱਲੀ ਵਾਂਗ ਕਢਾਂਗੇ, ਇੱਕ ਹੱਥ ਦੇ ਵਿੱਚ ਕੜਾ ਦੂਜੇ ਤਲਵਾਰ ਫੜਾਂਗੇ। ਹੱਥ ਦੇ ਵਿੱਚ ਕੜਾ ਦੂਜੇ ਤਲਵਾਰ ਫੜਾਂਗੇ। ਪੰਜ ਦਰਿਆਏ ਅਣਖਾਂ ਵਾਲੇ ਵਗਦੇ ਰਹਿਣੇ, ਸਿੰਘ ਸੂਰਮੇ ਆਈ ਵਿਸਾਖੀ ਸੱਜਦੇ ਰਹਿਣੇ। ਦਰਿਆਏ ਅਣਖਾਂ ਵਾਲੇ ਸਿੰਘ ਸੂਰ ਮੇ ਆਈ ਵਿਸਾਖੀ, ਅਣਖ ਜਗਾਉਣ ਲਈ ਚੰਡੀ ਦੀਵਾਰ ਫੜਾਂਗੇ, ਇੱਕ ਹੱਥ ਦੇ ਵਿੱਚ ਕੜਾ ਦੂਜੇ ਤਲਵਾਰ ਫੜਾਂਗੇ। ਇੱਕ ਹੱਥ ਦੇ ਵਿੱਚ ਕੜਾ ਦੂਜੇ ਤਲਵਾਰ ਫੜਾਂਗੇ।
ਜੀ ਦੋਸਤੋ, ਗਿੱਪੀ ਗਰੇਵਾਲ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣ ਰਹੇ ਸੀ ਜੀ ਪ੍ਰੋਗਰਾਮ ਦਾ ਪਹਿਲਾ ਗੀਤ। ਤੇ ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ, ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਅੱਜ ਮੈਲਬਨ ਤੋਂ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ। ਤੇ ਪ੍ਰੋਗਰਾਮ ਦੇ ਵਿੱਚ ਸਮਾਂ ਹੁਣ ਹੋ ਗਿਆ ਜੀ ਖਬਰਾਂ ਦਾ, ਤੇ ਖਬਰਾਂ ਦਾ ਇਹ ਖਾਸ ਸੈਗਮੈਂਟ ਜਿਹੜਾ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ, ਇਸ ਖਾਸ ਸੈਗਮੈਂਟ ਦੇ ਵਿੱਚ ਆਪਣੀ ਖਾਸ ਹਾਜ਼ਰੀ ਲਗਵਾਉਂਦੇ ਨੇ ਮਿੰਟੂ ਬਰਾਡਵਰੀ ਐਡੀਲੇਡ ਤੋਂ। ਸੋ ਇਸ ਵੇਲੇ ਉਹ ਸ਼ਿਰਕਤ ਕਰ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ, ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਆ ਜੀ। ਬਰਾਡ ਸਾਹਿਬ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਵਰਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਹੋਏਗਾ। ਤੇ ਅੱਜ ਐਡੀਲੇਡ ਦੇ ਵਿੱਚ ਤਕਰੀਬਨ ਬੱਦਲਬਾਈ ਜੀ ਛਾਈ ਹੋਈ ਆ, ਕਹਿੰਦੇ ਆ ਜੀ ਦਿਨ ਚੰਗਾ ਹੀ ਲੱਗਣਾ ਜੀ।
ਸੋ ਬਿਲਕੁਲ ਜੀ, ਅਸੀਂ ਮੌਸਮ ਦੀ ਸਾਂਝ ਜਿਹੜੀ ਆ ਦੋਸਤਾਂ ਦੇ ਨਾਲ ਜ਼ਰੂਰ ਪਾਵਾਂਗੇ, ਪਰ ਜਿਹੜੀ ਇਹ ਵੀ ਬੱਦਲਬਾਈ ਆ ਇਹਦੇ ਨਾਲ ਇਹ ਹੁੰਦਾ ਕਿ ਬਹੁਤਾ ਜ਼ਿਆਦਾ ਗਰਮੀ ਵਾਲਾ ਜਿਹੜਾ ਹੈ ਨਾ, ਜਿਹੜੀ ਤਪਸ਼ ਆ ਉਹ ਨਹੀਂ ਹੁੰਦੀ ਮੌਸਮ ਦੇ ਵਿੱਚ। ਸੋ ਇਸ ਕਰਕੇ ਬੱਦਲਬਾਈ ਦੇ ਨਾਲ ਭਾਵੇਂ ਜਿਹੜਾ ਟੈਂਪਰੇਚਰ ਆ ਉਹ ਟਿਕਿਆ ਜਿਹਾ ਰਹਿੰਦਾ ਆ, ਪਰ ਜਿਹੜੀ ਉਹ ਤਿੱਖੀ ਧੁੱਪ ਤੋਂ ਜਿਹੜਾ ਇੱਕ ਬਚਾਅ ਆ ਉਹ ਜ਼ਰੂਰ ਬਣਿਆ ਰਹਿੰਦਾ। ਮੈਲਬਨ ਦੇ ਵਿੱਚ ਵੀ ਅੱਜ ਤਕਰੀਬਨ ਜਿਹੜਾ ਟੈਂਪਰੇਚਰ ਆ ਤਾਪਮਾਨ ਆ ਉਹ ਬੜਾ ਸਥਿਰ ਆ, 20 ਡਿਗਰੀ ਆ, 14 ਡਿਗਰੀ ਘੱਟ ਤੋਂ ਘੱਟ ਆ, ਤੇ ਬਹੁਤ ਜ਼ਿਆਦਾ ਜਿਹੜਾ ਤਾਪਮਾਨ ਆ ਉਹ ਹੋਣ ਦੀ ਅੱਜ ਉਮੀਦ ਨਹੀਂ ਹੈਗੀ। ਪਰ ਧੁੱਪ ਮੈਲਬਨ ਦੇ ਵਿੱਚ ਦੱਸੀ ਗਈ ਆ, ਸਵੇਰ ਵੇਲੇ ਭਾਵੇਂ ਥੋੜੇ ਥੋੜੇ ਬੱਦਲ ਦਿਖਾਈ ਦੇ ਰਹੇ ਆ, ਪਰ ਤਿੱਖੀ ਜਿਹੀ ਧੁੱਪ ਜਿਹੜੀ ਸੀ ਨਾ ਉਹ ਸਵੇਰੇ ਹੀ ਖਿੜਕੀਆਂ ਦੀਆਂ ਉਹਦੇ ਝੀਟਾਂ ਦੇ ਵਿੱਚੋਂ ਝਾਤੀਆਂ ਮਾਰਨ ਲੱਗ ਗਈ ਸੀਗੀ। ਸੋ ਅੱਜ ਧੁੱਪ ਦਾ ਜਿਹੜਾ ਸੂਰਜ ਦੇਵਤਾ ਦਾ ਜਿਹੜਾ ਪ੍ਰਕਾਸ਼ ਆ ਉਹ ਸਾਰਾ ਦਿਨ ਹੋਇਆ ਰਹਿਣਾ। ਸੋ ਬ੍ਰਾਡ ਸਾਹਿਬ ਆਉਣੇ ਆ ਜੀ ਹੁਣ ਖਬਰਾਂ ਦੇ ਵੱਲ। ਸੋ ਖਬਰਾਂ ਜਿਹੜੀਆਂ ਅੱਜ ਕਾਫੀ ਜ਼ਿਆਦਾ, ਔਰ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤੇ ਪੰਜਾਬ ਤੋਂ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਇਹੋ ਜਿਹੀਆਂ ਨੇ ਜਿਹੜੀਆਂ ਸਾਡੇ ਸਾਰਿਆਂ ਦੇ ਲਈ ਹੀ ਕਾਫੀ ਮਹੱਤਵਪੂਰਨ ਹੋ ਜਾਂਦੀਆਂ, ਕਿਉਂਕਿ ਕੱਲ ਪੰਜਾਬ ਵਿਧਾਨ ਸਭਾ ਦਾ ਜਿਹੜਾ ਬਜਟ ਆ ਉਹ ਪੇਸ਼ ਹੋਇਆ ਸਾਲ 2019-20 ਦਾ। ਸੋ ਇਸ ਬਜਟ ਦੇ ਵਿੱਚ, ਬਜਟ ਸੈਸ਼ਨ ਦੌਰਾਨ ਕਾਫੀ ਜ਼ਿਆਦਾ ਰਾਹਤ ਦੇਣ ਦੀ ਜਿਹੜੀ ਕੋਸ਼ਿਸ਼ ਆ ਉਹ ਵੀ ਕੀਤੀ ਗਈ ਆ, ਤੇ ਕੱਲ ਜਦੋਂ ਇਹ ਬਜਟ ਪੇਸ਼ ਹੋਇਆ ਤੇ ਮਨਪ੍ਰੀਤ ਬਾਦਲ ਹੋਰਾਂ ਨੇ ਦੱਸਿਆ ਕਿ ਇਹਦੇ ਵਿੱਚ ਕੋਈ ਵੀ ਨਵਾਂ ਟੈਕਸ ਜਿਹੜਾ ਆ ਉਹ ਜਨਤਾ ਤੇ ਨਹੀਂ ਥੋਪਿਆ ਗਿਆ, ਸਗੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵੀ ਘੱਟ ਜਿਹੜੀ ਕੀਮਤਾਂ ਜਿਹੜੀਆਂ ਆ ਉਹਨਾਂ ਦੇ ਵਿੱਚ ਹੋਰ ਜ਼ਿਆਦਾ ਘੱਟ ਕੀਤਾ ਗਿਆ ਹੈ। 5 ਰੁਪਏ ਜਿਹੜਾ ਪੈਟਰੋਲ ਸਸਤਾ ਹੋ ਗਿਆ ਤੇ ਡੀਜ਼ਲ ਜਿਹੜਾ ਆ ਉਹ 1 ਰੁਪਏ ਸਸਤਾ ਹੋਇਆ। ਸੋ ਪੈਟਰੋਲ ਦੇ ਵਿੱਚ ਤਾਂ ਕਾਫੀ ਜ਼ਿਆਦਾ ਜਿਹੜੀ ਰਾਹਤ ਆ ਉਹ ਲੋਕਾਂ ਨੂੰ ਮਿਲਣ ਵਾਲੀ ਆ, ਪਰ ਜੇ ਸਾਰਾ ਜਿਹੜਾ ਬਜਟ ਆ ਦੇਖਿਆ ਜਾਵੇ ਤਾਂ ਉਹਦੇ ਵਿੱਚ ਸਿਹਤ ਸਹੂਲਤਾਂ, ਖੇਡਾਂ ਤੇ ਸਮਾਜਿਕ ਸੁਰੱਖਿਆ ਤੇ ਸਨਅਤ ਤੇ ਰੁਜ਼ਗਾਰ ਸਕੀਮਾਂ ਸਮੇਤ ਹੋਰ ਵੀ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਆ ਉਹ ਜਨਤਾ ਦੇ ਫਾਇਦੇ ਦੇ ਲਈ ਉਲੀਕੇ ਨਜ਼ਰ ਆ ਰਹੇ ਆ, ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ?
ਦੇਖੋ ਜਿੰਨੀ ਕਾਸਟ ਸੀ ਬਜਟ ਤੋਂ ਉਹੋ ਜਿਹਾ ਬਜਟ ਆ ਜਿਹਦੇ ਜਿਹੜੀ ਜਿਵੇਂ ਪਰਸਨਲ ਪੱਧਰ ਤੇ ਕਹਾਂ ਤਾਂ ਪਰਸਨਲ ਪੱਧਰ ਦੇ ਉੱਤੇ ਮੇਰਾ ਇਹ ਮੰਨਣਾ ਕਿ ਬਜਟ ਕੀ ਚੀਜ਼ ਆ, ਪਹਿਲਾਂ ਤਾਂ ਬਜਟ ਬਾਰੇ ਸਮਝਣਾ ਪੈਣਾ
ਜੀ।
ਬਜਟ ਜੇ ਘਰ ਪਰਿਵਾਰ ਦੇ ਵੀ ਹੁੰਦੇ ਆ, ਬਜਟ ਮੁਲਕਾਂ ਦੇ ਵੀ ਹੁੰਦੇ ਆ, ਬਜਟ ਸੂਬਿਆਂ ਦੇ ਵੀ ਹੁੰਦੇ ਆ ਤੇ ਬਜਟ ਕਿਸੇ ਅਦਾਰੇ ਦਾ ਵੀ ਹੁੰਦਾ
ਜੀ।
ਹੁਣ ਕਿਸੇ ਵੀ ਅਦਾਰੇ ਦਾ ਜਦੋਂ ਕੋਈ ਬਜਟ ਤਿਆਰ ਕੀਤਾ ਜਾਂਦਾ ਤਾਂ ਉਹਦੇ ਚ ਦੋ ਤਿੰਨ ਚੀਜ਼ਾਂ ਧਿਆਨ ਚ ਰੱਖੀਆਂ ਜਾਂਦੀਆਂ। ਨੰਬਰ ਇੱਕ ਤਾਂ ਜਿਹੜੀਆਂ ਇੱਕ ਅਖਲਾਕੀ ਤੌਰ ਦੇ ਉੱਤੇ ਜਾਂ ਸਮਾਜਿਕ ਤੌਰ ਦੇ ਉੱਤੇ ਸਹੂਲਤਾਂ, ਖਾਸ ਕਰਕੇ ਜਦੋਂ ਆਪਾਂ ਸਟੇਟ ਜਾਂ ਮੁਲਕ ਦੇ ਬਜਟ ਦੀ ਗੱਲ ਕਰਦੇ ਹਾਂ
ਜੀ,
ਪਹਿਲੀ ਗੱਲ ਤਾਂ ਜਿਹੜੀ ਚੀਜ਼ ਹੈਗੀ ਆ ਉਹਨੂੰ ਸਾਂਭਣਾ, ਉਹਦੀ ਰੱਖ ਰਖਾਵ, ਉਹਦੀ ਦੇਖਭਾਲ ਕਰਨੀ ਪਹਿਲਾਂ ਬਜਟ ਤੈਅ ਹੁੰਦਾ
ਜੀ।
ਦੂਜਾ ਉਹਦੇ ਵਿੱਚ ਜਿਹੜਾ ਹੁੰਦਾ ਵੀ ਉੱਥੋਂ ਦੇ ਜਿਹੜੇ ਨਾਗਰਿਕ ਆ ਉਹਨਾਂ ਦੇ ਉੱਤੇ ਬੋਝ ਨਾ ਪਵੇ ਕਿਸੇ ਕਿਸਮ ਦਾ ਤੇ ਉਹਨਾਂ ਨੂੰ ਬਣਦੀਆਂ ਉਹਦੀਆਂ ਸਹੂਲਤਾਂ ਮਿਲਣ
ਜੀ।
ਤੀਜਾ ਹੁੰਦਾ ਭਵਿੱਖ ਬਾਰੇ ਵੀ ਭਵਿੱਖ ਨੂੰ ਅਸੀਂ ਕਿਵੇਂ ਸੇਵ ਕਰਨਾ, ਕਿਉਂਕਿ ਜੇ ਹੁਣ ਤੁਸੀਂ ਕਾਮ ਹੀ ਗੱਲ ਸੁਣਦੇ ਹੋ ਵੀ ਐਪਲ ਹੋਈ ਜਾਂ ਮਾਈਕਰੋਸਾਫਟ ਹੋਈ ਆਪਦੇ ਬਜਟ ਦਾ 60% ਭਵਿੱਖ ਤੇ ਲਾਉਂਦੇ ਆ, ਇਨਵੈਂਸ਼ਨ ਤੇ ਲਾਉਂਦੇ ਆ ਵੀ ਕੋਈ ਨਵੀਂ ਖੋਜ ਦਾ ਕਾਰਜ ਚੱਲਦਾ ਰਹੇ। ਉਹ ਕੀ ਕਰਦੇ ਆ ਵੱਡੇ ਵੱਡੇ ਦਿਮਾਗ ਦੂਰੋਂ ਹੀ ਖਰੀਦ ਲੈਂਦੇ ਆ ਪਹਿਲਾਂ ਹੀ, ਉਹਨਾਂ ਨੂੰ ਕਹਿਣ ਦਿਆ ਵੀ ਚਾਹੇ ਬੈਠੇ ਤਨਖਾਹ ਲਓ ਪਰ ਕੁਛ ਨਾ ਕੁਛ ਨਵਾਂ ਖੋਜੋ, ਠੀਕ ਆ, ਉਹ ਭਵਿੱਖ ਬਾਰੇ ਬਚਾਇਆ
ਜੀ।
ਹੁਣ ਇਹ ਚੀਜ਼ਾਂ ਕਦੋਂ ਹੁੰਦੀਆਂ, ਜਦੋਂ ਜ਼ਿਆਦਾ ਤੁਸੀਂ ਸੌਖੇ ਹੋ, ਜਿਵੇਂ ਹੁਣ ਐਪਲ ਆ ਜਾਂ ਮਾਈਕਰੋਸਾਫਟ ਆਫਿਸ ਨਾਲ ਆਪਾਂ ਕੰਪੇਅਰ ਕੀਤਾ ਨਾਲ ਮਾਈਕਰੋਸਾਫਟ ਵਾਲਿਆਂ ਨਾਲ ਬਿਲ ਗੇਟਸ ਨਾਲ, ਤਾਂ ਉਹਦੇ ਚ ਇਹ ਆ ਵੀ ਜੇ ਤਾਂ ਤੁਸੀਂ ਸੌਖੇ ਹੋ, ਤੁਹਾਡੇ ਕੋਲ ਖਜ਼ਾਨੇ ਦੇ ਵਿੱਚ ਪੈਸਾ ਪਿਆ, ਉਹਦੇ ਤੁਹਾਨੂੰ ਜਿਹੜੀ ਬਜਟ ਮਨ ਮਰਜ਼ੀ ਦਾ ਬਜਟ ਤੁਸੀਂ ਬਣਾ ਸਕਦੇ ਹੋ ਜਾਂ ਮਨ ਮਰਜ਼ੀ ਨਾਲ ਤੁਸੀਂ ਉਸਨੂੰ ਲਾਗੂ ਕਰ ਸਕਦੇ ਹੋ ਜਾਂ ਉਹਦੇ ਵਿੱਚ ਤਜਰਬੇ ਕਰ ਸਕਦੇ ਹੋ। ਹੁਣ ਜੇ ਤੁਹਾਨੂੰ ਪਤਾ ਵੀ ਤੁਹਾਡੇ ਕੋਲ ਤਾਂ 3.25 ਲੱਖ ਕਰੋੜ ਦਾ ਕਰਜ਼ਾ ਤੇ ਉਸ ਕਰਜ਼ੇ ਦਾ ਜਿਹੜਾ 1000 ਕਰੋੜ ਜਿਹੜਾ ਵਿਆਜ ਆਉਂਦਾ ਤੇ ਉਹ ਵਿਆਜ ਭਰਨਾ ਤੇ ਵਿਆਜ ਭਰਨ ਤੋਂ ਬਾਅਦ ਤੁਹਾਡੇ ਕੋਲੇ ਕੀ ਬਚਿਆ, ਫੇਰ ਤੁਸੀਂ ਸੋਚਣਾ ਵੀ ਤੁਸੀਂ ਕੀ ਕਰ ਸਕਦੇ ਹੋ। ਸੋ ਬਜਟ ਤੋਂ ਦੋ ਚੀਜ਼ਾਂ ਦੀ ਆਸ ਸੀਗੀ, ਪਹਿਲੀ ਇਹ ਸੀ ਵੀ 2019 ਦੇ ਇਲੈਕਸ਼ਨ ਹੋਣ ਕਾਰਨ ਬਜਟ ਦੇ ਨਾਲ ਕਿ ਲੋਕਾਂ ਦੇ ਉੱਤੇ ਕੋਈ ਨਵਾਂ ਬੋਝ ਨਹੀਂ ਪਾਇਆ ਜਾਊਗਾ, ਹਾਲਾਂਕਿ ਨਵਾਂ ਬੋਝ ਪਾਉਣਾ ਲਾਜ਼ਮੀ ਸੀ ਇੱਕ ਵਿੱਤ ਮੰਤਰੀ ਲਈ, ਸੂਬੇ ਨੂੰ ਚਲਾਉਣ ਲਈ, ਉਹਨੂੰ ਆਪਦੇ ਜਿਹੜੇ ਖਜ਼ਾਨੇ ਨੂੰ ਸਹੀ ਕਰਨ ਲਈ ਕੁਝ ਕੁ ਨਵੇਂ ਟੈਕਸ ਲੱਗਣੇ ਜ਼ਰੂਰੀ ਸੀ, ਚਾਹੇ ਕੋਈ ਫ੍ਰੀ ਦਿੱਤੀਆਂ ਜਾ ਰਹੀਆਂ ਸਰਵਿਸਿਜ਼ ਬੰਦ ਕਰਨ ਦੀ ਲੋੜ ਸੀ, ਪਰ ਗੱਲ ਇਹ ਆਈ ਵੀ ਉਹਨਾਂ ਦੀ ਮਜਬੂਰੀ ਹੋ ਗਈ 2019 ਦੇ ਇਲੈਕਸ਼ਨ, ਕਿਉਂਕਿ 2019 ਚ ਕਾਂਗਰਸ ਨਹੀਂ ਚਾਹੁੰਦੀ ਵੀ ਪੰਜਾਬ ਦੇ ਵਿੱਚ ਉਹ ਜਿਹੜੀਆਂ MP ਦੀਆਂ 13 ਸੀਟਾਂ ਦੇ ਵਿੱਚੋਂ ਜ਼ਿਆਦਾ ਲੂਜ਼ ਕਰੇ, ਉਹ ਵੱਧ ਤੋਂ ਵੱਧ ਬਹੁਮਤ ਚਾਹੁੰਦੀ ਹੈ। ਸੋ ਇਹ ਇੱਕ ਮਜਬੂਰੀ ਆ ਗਈ, ਦੂਜੀ ਮਜਬੂਰੀ ਖਾਲੀ ਖਜ਼ਾਨੇ ਦੀ ਆ ਗਈ, ਉਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਜਿਹੜਾ ਇਹ ਬਜਟ ਪੇਸ਼ ਕੀਤਾ ਗਿਆ। ਇਸ ਬਜਟ ਦੇ ਵਿੱਚ ਵਿੱਤ ਮੰਤਰੀ ਵਾਰ ਵਾਰ ਇਹ ਵੀ ਕਿਹਾ ਉਹਨਾਂ ਨੇ ਵੀ ਮੈਂ ਚਾਹੁੰਦਾ ਵੀ ਸਿੱਖਿਆ ਦੇ ਉੱਤੇ ਵੀ ਲਾਇਆ ਜਾਵੇ, ਕਿਉਂਕਿ ਜਿਹੜਾ ਭਵਿੱਖ ਦੀ ਅਸੀਂ ਗੱਲ ਕਰਦੇ ਹਾਂ ਜੇ ਸਿੱਖਿਅਕ ਅਦਾਰੇ ਜਾਂ ਸਿੱਖਿਆ ਦੇ ਉੱਤੇ ਬਜਟ ਬਣੂਗਾ ਤਾਂ ਹੀ ਜਿਹੜਾ ਭਵਿੱਖ ਆ ਜਿਹੜਾ ਸਾਡਾ ਚੰਗਾ ਹੋਊਗਾ। ਪਰ ਉਹਨਾਂ ਚੀਜ਼ਾਂ ਨੂੰ ਹੁਣ ਉਹਨਾਂ ਕੋਲੇ ਖੁੱਲ ਨੀ ਹੈ, ਉਹਨਾਂ ਕੋਲੇ ਪੈਸਾ ਨੀ ਹੈ, ਉਹ ਕਿੱਥੋਂ ਕਰਨ ਉਹ ਚੀਜ਼ਾਂ। ਸੋ ਉਹਨਾਂ ਨੇ ਰਲਵਾਂ ਮਿਲਵਾਂ ਜਿਹਾ ਇਸ ਢੰਗ ਨਾਲ ਬਜਟ ਪੇਸ਼ ਕਰਤਾ ਜਿਹਦੇ ਨਾਲ ਕਿ ਲੋਕਾਂ ਨੂੰ ਇਹ ਲੱਗੇ ਵੀ ਪੈਟਰੋਲ 5 ਰੁਪਏ ਸਸਤਾ ਹੋ ਗਿਆ, ਰਾਹਤ ਮਿਲ ਗਈ। ਪਰ ਤੁਸੀਂ ਮੇਰੀ ਅੱਜ ਦੀ ਗੱਲ ਨੋਟ ਕਰ ਲਓ, ਅੱਜ ਜਿਹੜਾ ਅੱਧੀ ਰਾਤ ਤੋਂ ਬਾਅਦ ਜਿਹੜਾ ਪੈਟਰੋਲ ਸਸਤਾ ਹੋਇਆ ਜਾਂ ਹੋਣਾ ਮੰਨ ਲਓ, ਉਹ ਪੈਟਰੋਲ ਦੀ ਕੀਮਤ ਨੋਟ ਕਰ ਲਿਓ ਤੇ ਸਹੀ 10 ਦਿਨਾਂ ਜਾਂ 15 ਦਿਨਾਂ ਬਾਅਦ ਪੈਟਰੋਲ ਦੀ ਕੀਮਤ ਫੇਰ ਨੋਟ ਕਰ ਲਿਓ। ਪਤਾ ਨੀ ਕਿਹੜਾ ਟੈਕਸ ਕਿਹੜੀ ਰੋਜ਼ ਦੀ ਜ਼ਿੰਦਗੀ ਦੀਆਂ ਗੱਲਾਂ ਕਰਕੇ ਉਹਨੂੰ ਉੱਚੀ ਕਰ ਦੇਣਗੇ। ਹਾਂ, ਸੁਰਖੀਆਂ ਅੱਜ ਮਿਲ ਗਈਆਂ,
ਭਰਮਾਉਣ ਦੀ ਕੋਸ਼ਿਸ਼ ਕੀਤੀ ਗਈ ਅੱਜ ਦਾ ਜੀ।
ਹਾਂਜੀ, ਸੁਰਖੀਆਂ ਵਧੀਆ ਮਿਲ ਗਈਆਂ, ਪਰ ਉਸ ਤੋਂ ਬਾਅਦ ਕੋਈ ਹੋਰ ਕਿਸੇ ਨਾ ਕਿਸੇ ਦਾ ਇਹਦਾ ਸੈਂਸ ਲਾ ਕੇ ਤੇ ਹੋਰ ਕਰਕੇ ਪੈਟਰੋਲ ਨੂੰ ਉੱਥੇ ਕਰ ਦੇਣਗੇ। ਸੋ ਪੈਟਰੋਲ ਵਾਲੀ ਤੇ ਡੀਜ਼ਲ ਵਾਲੀ ਲਾਈਨ ਤਾਂ ਪੜੋ ਨਾ, ਇਹ ਤਾਂ ਕੋਈ ਬਾਹਲੀ ਉਹ ਨੀ ਹੈਗੀ ਪੜਨ ਲਾਇਕ ਲਾਈਨ, ਕਿਉਂਕਿ ਇਹ ਤਾਂ ਇੱਕ ਸਬਜ਼ੀ ਬਾਗ ਜਿਹਨੂੰ ਕਹਿ ਸਕਦੇ ਹਾਂ ਜਾਂ ਕਹਿ ਸਕਦੇ ਹਾਂ ਕਿ ਸਮੇਂ ਫਰੇਮ ਦੇ ਵਿੱਚ ਕੀਤਾ ਗਿਆ ਕਰ ਰਿਹਾ ਵੀ ਇੱਕ ਸਮਾਂ ਲੋਕਾਂ ਨੂੰ ਕੁਛ ਤਾਂ ਚੁੱਪ ਕਰਾਉਣ ਲਈ ਮੂੰਹ ਚ ਕੋਈ ਜਿਵੇਂ ਉਹ ਜਵਾਕ ਦੇ ਨੀ ਉਹ ਚੁੰਘਣੀ ਦੇ ਦਿੰਦੇ ਆ, ਉਹ ਜਵਾਕ ਦੇ ਮੂੰਹ ਚ ਚੁੰਘਣੀ ਦੇਣ ਵਾਲਾ ਕੰਮ ਤੋਂ ਵੱਧ ਕੇ ਹੋਰ ਕੁਛ ਨਹੀਂ
ਹੈਗਾ ਜੀ।
ਬਾਕੀ ਜਿਹੜੀਆਂ ਬਜਟ ਦੇ ਵਿੱਚ ਜਿਹੜੀਆਂ ਚੀਜ਼ਾਂ ਉਹਨਾਂ ਨੇ ਦਿਖਾਈਆਂ, ਉਹ ਚੀਜ਼ਾਂ ਦੇ ਵਿੱਚ ਉਹਨਾਂ ਨੇ ਦੱਸਿਆ ਜੀ ਵੀ ਇੱਕ ਤਾਂ ਵਿਆਜ ਹੀ ਜਿਹੜਾ 17,000 ਕਰੋੜ ਜਾਂਦਾ ਹਰ ਸਾਲ, ਉਹ ਵਿਆਜ ਨੂੰ ਅਸੀਂ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਦੂਜਾ ਜਿਹੜਾ ਦੋਸ਼ ਇਹ ਲੱਗਿਆ ਸੀ ਓਵਰ ਡਰਾਫਟ ਦਾ, ਪਿਛਲੇ ਦਿਨੀ ਜਿਹੜੇ 50 ਦਿਨ ਦੇ ਨੇੜੇ ਓਵਰ ਡਰਾਫਟ ਰਿਹਾ ਤਾਂ ਉਸ ਦੇ ਉੱਤੇ ਮਨਪ੍ਰੀਤ ਬਾਦਲ ਹੋਰਾਂ ਨੇ ਕੋਈ ਇਹ ਨੀ ਕਿਹਾ ਵੀ ਨਹੀਂ ਰਿਹਾ, ਉਹਨਾਂ ਨੇ ਕਿਹਾ ਵੀ ਐਤਕੀ 50 ਦਿਨ ਰਿਹਾ, ਇੱਕ ਵਾਰੀ 129 ਦਿਨ ਰਿਹਾ, ਇੱਕ ਵਾਰੀ 150 ਦਿਨ ਰਿਹਾ ਓਵਰ ਡਰਾਫਟ ਵਜੋਂ, ਡਬਲ ਡਰਾਫਟ ਡਬਲ ਓਵਰ ਡਰਾਫਟ ਵੀ ਰਿਹਾ। ਸੋ ਓਵਰ ਡਰਾਫਟ ਮੀਨਸ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਵੀ ਜਿਹੜਾ ਆਮਦਨ 54 ਤੇ ਕਹਿੰਦੇ ਖਰਚੇ ਰੁਪਈਏ ਨੀ ਆਮਦਨ
86 ਕਹਿੰਦੇ ਆ,
ਉਸ ਢੰਗ ਨਾਲ ਓਵਰ ਡਰਾਫਟ ਸੀ ਵੀ ਜਿਵੇਂ ਇੱਕ ਮਹੀਨੇ ਦੀਆਂ ਤਨਖਾਹਾਂ ਤੇ ਸਾਰੇ ਖਰਚੇ ਜਿਹੜੇ ਸੂਬੇ ਦੇ ਉਹ ਉਹਨਾਂ ਨੇ ਅਗਾਉ ਚੱਕ ਕੇ ਦਿੱਤੇ ਸੀ ਅੱਡੋ ਅੱਡ ਚੀਜ਼ਾਂ ਤੋਂ ਜਾਂ ਬੈਂਕਾਂ ਤੋਂ, ਜਾਂ ਮੰਨ ਲਓ ਕਿਸੇ ਚੀਜ਼ ਦੇ ਕਈ ਵਾਰੀ ਪੇਮੈਂਟ ਲੈਣੀ ਹੁੰਦੀ ਉਹਨਾਂ ਨੂੰ ਕਹਿ ਕੇ ਐਡਵਾਂਸ ਪੇਮੈਂਟ ਲੈ ਕੇ ਉਹਦੇ ਨਾਲ ਜਿਹੜੇ ਖਰਚੇ ਕੀਤੇ ਸੀ, ਇੰਨਾ ਚਿਰ ਹਾਲਾਤ ਸੀ। ਸੋ ਸਾਰੀ ਦੁਨੀਆਂ ਨੂੰ ਪਤਾ ਹੀ ਹੈ ਜੀ ਵੀ ਜਿਹੜਾ ਬਜਟ ਆ ਉਹ ਬਜਟ ਇਸ ਵਾਰ ਇਲੈਕਸ਼ਨਾਂ ਦੇ ਮੱਦੇ ਨਜ਼ਰ ਬਣਿਆ ਨੰਬਰ ਇੱਕ ਦਾ, ਨੰਬਰ ਦੋ ਬਜਟ ਉਹਨਾਂ ਲੋਕਾਂ ਦੇ ਹੁੰਦੇ ਆ ਜਿਹਨਾਂ ਕੋਲੇ ਕੁਛ ਹੁੰਦਾ, ਪੰਜਾਬ ਕੋਲੇ ਕੁਛ ਹੈ ਨੀ, ਇਹ ਇੱਕ ਸੱਚਾਈ ਹੈ ਸਾਨੂੰ ਮੰਨਣਾ ਪਊਆ। ਤੇ ਇੱਕ ਖਾਲੀ ਖਜ਼ਾਨੇ ਦੇ ਉੱਤੇ ਮਨਪ੍ਰੀਤ ਸਿੰਘ ਬਾਦਲ ਜਿਹੜੇ ਆਪਦੀ ਮੱਥਾ ਪੱਚੀ ਕਰ ਰਹੇ ਆ ਵੀ ਕਿਵੇਂ ਆਪਾਂ ਆਪਦੇ ਹੱਡ ਵੀ ਵਿਚਾਲੀਏ, ਕਹਿੰਦੇ ਨੀ ਹੁੰਦੇ ਵੀ ਉਹ ਰੋਟੀਆਂ ਸੇਕੀ ਜਾਂਦੇ ਆ ਵੀ ਜਾਣ ਖੇਤੀ ਦੇ ਉੱਤੇ ਜਾਂ ਖੇਤੀ ਮਜ਼ਦੂਰਾਂ ਦੇ ਲਈ ਥੋੜਾ ਬਹੁਤ ਰੱਖਿਆ ਗਿਆ 3,000 ਕਰੋੜ ਵੀ ਜਿਹੜੇ ਮਜ਼ਦੂਰ ਖੇਤੀ ਕਾਮੇ ਆ ਉਹ ਸੁਸਾਈਡ ਕਰ ਰਹੇ ਸੀ ਉਹਨਾਂ ਲਈ ਰੱਖਿਆ, ਜ਼ਿਮੀਦਾਰਾਂ ਲਈ ਥੋੜੀਆਂ ਬਹੁਤੀਆਂ ਗੱਲਾਂ ਕੀਤੀਆਂ ਗਈਆਂ ਪਰ ਜੋ ਲਾਗੂ ਹੋਣਗੀਆਂ ਅਸਲ ਚ ਉਦੋਂ ਪਤਾ ਲੱਗੂਗਾ। ਸੋ ਕੁੱਲ ਮਿਲਾ ਕੇ ਜਿਹੜਾ ਇਹ ਬਜਟ ਤਾਂ ਜਿਹੜੀ ਜ਼ਿਆਦਾ ਜਿਹੜੀਆਂ ਸੁਰਖੀਆਂ ਲੈ ਕੇ ਗਿਆ ਬਜਟ ਕੱਲ ਉਹ ਬਜਟ ਸੁਰਖੀਆਂ ਜ਼ਿਆਦਾ ਮਜੀਠੀਆ ਤੇ ਸਿੱਧੂ ਦੀ ਲੜਾਈ ਦੀਆਂ ਲੈ ਗਿਆ ਤੇ ਉਸ ਲੜਾਈ ਨੇ ਬਜਟ ਵੱਲ ਵਾਲੇ ਬੜਾ ਕੋਈ ਧਿਆਨ ਵੀ ਨਹੀਂ ਦਿੱਤਾ ਕਿਸੇ ਲੋਕਾਂ ਨੂੰ।
ਬਿਲਕੁਲ ਜੀ, ਕੱਲ ਬਜਟ ਸੈਸ਼ਨ ਦੌਰਾਨ ਮਜੀਠੀਆ ਤੇ ਸਿੱਧੂ ਸਾਹਿਬ ਬਹੁਤ ਬੁਰੀ ਤਰ੍ਹਾਂ ਖੈਬੜੇ ਆ ਔਰ ਇਸ ਖੈਬੜਬਾਜ਼ੀ ਦੇ ਵਿੱਚ ਬਹੁਤ ਸਾਰੇ ਤਿੱਖੇ ਹਮਲੇ ਔਰ ਗਾਲੀ ਗਲੋਚ ਜਿਹੜਾ ਆ ਉਹ ਵੀ ਕੀਤਾ ਗਿਆ ਇੱਕ ਦੂਸਰੇ ਨੂੰ, ਤੇ ਇਹਦੇ ਬਾਰੇ ਬ੍ਰਾਂਡ ਸਾਹਿਬ ਕੀ ਕਹੋਗੇ ਤੁਸੀਂ?
ਦੇਖੋ ਮੈਨੂੰ ਕਈ ਵਾਰ ਲੱਗ ਰਿਹਾ ਸੀ ਜਦੋਂ ਮੈਂ ਉਹ ਲਾਈਵ ਦੇਖ ਰਿਹਾ ਸੀ ਜੀ ਹੁਣ ਹੱਥੋਂ ਪਾਈ ਹੋਈ, ਹੁਣ ਹੱਥੋਂ ਪਾਈ ਹੋਈ ਜਾਂ ਇੱਕ ਗਲੀ ਮਹੱਲੇ ਦੀ ਲੜਾਈ ਵਾਂਗੂ ਲੜਾਈ ਲੱਗ ਰਹੀ ਸੀ ਜਦੋਂ ਲੜ ਰਹੇ ਸੀ
ਜੀ,
ਉਹਦੇ ਚ ਬਹੁਤ ਸਾਰੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ। ਇੱਕ ਤਾਂ ਜਿਹੜੀ ਮਜੀਠੀਆ ਧੜਾ ਜਾਂ ਅਕਾਲੀ ਦਲ ਬਾਦਲ ਜਾਂ ਬੀਜੇਪੀ ਦਾ ਜਿਹੜਾ ਇੱਕ ਮੇਨ ਮੁੱਦਾ ਇਹ ਸੀ ਵੀ ਬਜਟ ਦੇ ਵਿੱਚ ਕੋਈ ਚੰਗੀ ਚੀਜ਼ ਜੇ ਅਨਾਊਂਸ ਹੁੰਦੀ ਆ ਤੇ ਅਸੀਂ ਉਹਨੂੰ ਰੋਲ ਕੇ ਰੱਖ ਦਈਏ
ਜੀ,
ਲੋਕਾਂ ਦਾ ਧਿਆਨ ਕਿਸੇ ਪਾਸੇ ਹੋਰ ਕਰ ਦਈਏ
ਜੀ।
ਤੇ ਉਹਨਾਂ ਨੂੰ ਸਭ ਤੋਂ ਵਧੀਆ ਜਿਹੜਾ ਗੱਲ ਧਿਆਈ ਵੀ ਨਵਜੋਤ ਸਿੱਧੂ ਦਾ ਪਾਕਿਸਤਾਨ ਨਾਲ ਜਿਹੜੇ ਰਿਲੇਸ਼ਨ ਦਿਖਾਏ ਗਏ ਪਿਛਲੇ ਦਿਨਾਂ ਚ
ਜੀ,
ਉਹਨੂੰ ਆਪਾਂ ਕਿਵੇਂ ਨਾ ਕਿਵੇਂ ਉਸ ਨੂੰ ਉਹਦੇ ਚ ਉਲਝਾ ਲਈਏ, ਉੱਥੇ ਬਣਾ ਲਈਏ। ਤਾਂ ਉਹਨਾਂ ਨੇ ਉਦੋਂ ਹੀ ਕੀਤਾ ਵੀ ਜਦੋਂ ਵੀ ਨਵਜੋਤ ਸਿੱਧੂ ਦੇ ਮਹਿਕਮੇ ਦੀ ਕੋਈ ਗੱਲ ਆਉਂਦੀ ਸੀ ਤੇ ਉਹ ਜਦੋਂ ਜਵਾਬ ਦੇਣ ਲੱਗਦੇ ਸੀ ਖੜੇ ਹੋ ਕੇ ਤਾਂ ਮਜੀਠੀਆ ਆਪਣੀ ਟੀਮ ਨਾਲ ਉਹਨਾਂ ਨੂੰ ਤੰਗ ਕਰਨ ਲੱਗ ਜਾਂਦੇ ਸੀ। ਨਵਜੋਤ ਸਿੱਧੂ ਬਾਰੇ ਸਾਰਿਆਂ ਨੂੰ ਪਤਾ ਵੀ ਅਗਰੈਸਿਵ ਆ ਤੇ ਦੂਜਾ ਉਹਦੇ ਚ ਜਿਹੜਾ ਬੜਬੋਲਾ ਪਾਉਣਾ ਤੇ ਉਹ ਚੀਜ਼ਾਂ ਉਹਨਾਂ ਨੂੰ ਪਤਾ ਸੀ ਵੀ ਉਹ ਛੇਤੀ ਭੜਕ ਲੂਗਾ ਤੇ ਛੇਤੀ ਉਹਨੂੰ ਭੜਕਾਇਆ ਜਾਊਗਾ ਤੇ ਜਿਹਦੇ ਚ ਉਹ ਕਾਮਯਾਬੀ ਹੋਈ ਤੇ ਨਵਜੋਤ ਹੱਦ ਦਰਜੇ ਤੋਂ ਵੱਧ ਕੱਲ ਭੜਕੇ ਪਰ ਜਿਹੜੀ ਉਹਦੇ ਚ ਭਟਕਣ ਨਾਲ ਜਿਹੜੀ ਚੀਜ਼ ਸਾਹਮਣੇ ਆਈ ਉਹ ਚ ਕਾਂਗਰਸ ਦੀ ਧੜੇਬੰਦੀ ਵੀ ਸਾਹਮਣੇ ਆ ਗਈ। ਕਾਂਗਰਸ ਦੇ ਧੜੇਬੰਦੀ ਚ ਸੇਮ ਟਾਈਮ ਦੇ ਉੱਤੇ ਮੁੱਖ ਮੰਤਰੀ ਬੈਠੇ ਸੁਣ ਰਹੇ ਸੀ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਅਹਿਮ ਜਿਹੜੇ ਮੰਤਰੀ ਸਨ ਪਰ ਗਿਣਤੀ ਦੇ 2-4 ਬੰਦਿਆਂ ਨੇ ਜਿਹੜਾ ਸਿੱਧੂ ਦਾ ਸਾਥ ਦਿੱਤਾ, ਨਹੀਂ ਤਾਂ ਕੱਲਾ ਸਿੱਧੂ ਹੀ ਜਿਹੜਾ ਉਹਨਾਂ ਨਾਲ ਲੜਾਈ ਕਰ ਰਿਹਾ ਸੀ, ਉਹਨਾਂ ਨਾਲ ਮੱਥਾ ਲਾ ਰਿਹਾ ਸੀ। ਫਿਰ ਅਖੀਰ ਜਾ ਕੇ ਜਿਹੜਾ ਸਪੀਕਰ ਨੇ ਜਿਹੜਾ ਵਿਧਾਨ ਸਭਾ ਨੂੰ ਪਹਿਲਾਂ ਮਾਰਸ਼ਲਾਂ ਨੂੰ ਹੁਕਮ ਦਿੱਤਾ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਬੰਦ ਕਰਨ ਦੀ ਗੱਲ ਜਿਹੜੀ ਕਾਰਵਾਈ 2 ਮਿੰਟ ਲਈ ਬੰਦ ਹੀ ਕਰਤੀ ਤਾਂ ਕਿ ਕਿਸੇ ਨਾ ਕਿਸੇ ਰੂਪ ਚ ਸ਼ਾਂਤੀ ਆ ਜਾਏ। ਸੋ ਨਵਜੋਤ ਸਿੱਧੂ ਦਾ ਇਹ ਗਿਲਾ ਵੀ ਆ ਤੇ ਉਹਦੇ ਹੋਰ ਸਾਥੀਆਂ ਦਾ ਗਿਲਾ ਵੀ ਆ ਵੀ ਕਾਂਗਰਸ ਨੇ, ਈਵਨ ਸਿੱਧੂ ਨੇ ਤਾਂ ਬੋਲ ਵੀ ਦਿੱਤਾ ਵੀ ਜੇ ਤੁਸੀਂ ਮੇਰਾ ਸਾਥ ਦਿੰਦੇ ਤਾਂ ਮੈਂ ਇਹਨਾਂ ਨੂੰ ਫੜ ਕੇ ਅੰਦਰ ਕਰ ਦਿੰਦਾ, ਜੇ ਸਾਥ ਨਹੀਂ ਦਿੱਤਾ। ਉਹ ਕਲੀਅਰ ਕੱਟ ਸੀ, ਉਹ ਗੱਲ ਦਿਖਾ ਰਹੀ ਸੀ ਵੀ ਕਾਂਗਰਸ ਦੇ ਅੰਦਰ ਸਾਰਾ ਕੁਛ ਸਹੀ ਨਹੀਂ ਹੈ
ਜੀ ਬ੍ਰਾਂਡ ਸਾਹਿਬ।
ਪਰ ਕੁੱਲ ਮਿਲਾ ਕੇ ਜਿਹੜੀ ਲੜਾਈ ਸੀ ਉਹ ਬਹੁਤ ਛੋਟੇ ਪੱਧਰ ਦੀ ਤੇ ਛੋਟੀਆਂ ਗੱਲਾਂ ਉਹਦੇ ਚ ਸੋ ਰਹੀਆਂ ਸੀ। ਇੱਥੋਂ ਤੱਕ ਕਿ ਇੱਕ ਦੂਜੇ ਦੇ ਉੱਤੇ ਜਿਹੜੇ ਇਹੋ ਜਿਹੇ ਲਾਸ਼ਣ ਲੱਗ ਰਹੇ ਸੀ ਜਿਹੜੇ ਇੱਕ ਵਿਧਾਨ ਸਰਕਾਰ ਦੇ ਭਾਸ਼ਾ ਚ ਨਹੀਂ ਹੋਣੇ ਚਾਹੀਦੇ। ਈਵਨ ਇਹ ਗੱਲ ਕਲੀਅਰ ਆ ਵੀ ਉੱਥੇ ਪਤਾ ਵੀ ਕੋਈ ਕੇਸ ਨੀ ਰਜਿਸਟਰਡ ਹੋਣਾ, ਕਿਸੇ ਦੇ ਸੂਹ ਨੀ ਹੋਣੀ, ਕਿਸੇ ਦੇ ਮਾਣ ਹਾਨੀ ਦਾ ਨਹੀਂ ਹੋਣਾ, ਕਿਉਂਕਿ ਉਹ ਇੱਕ ਏਰੀਆ ਜਿੱਥੋਂ ਕੇਸ ਕੁਛ ਵੀ ਬੋਲਿਆ ਜਾ ਸਕਦਾ। ਤਾਂ ਉਹ ਉਹਨੂੰ ਵਿਧਾਨ ਸਭਾ ਦੀ ਕਾਰਵਾਈ ਚੋਂ ਇੱਕ ਇੰਨਾ ਕਹਿ ਕੇ ਸਾਰੇ ਮਤਾ ਪਾ ਕੇ ਕੱਢ ਦੇਣਗੇ ਵੀ ਹਲਕੀਆਂ ਗੱਲਾਂ ਸੀ ਵੀ ਕੱਢ ਦਿਓ। ਬਸ ਇਸ ਕਰਕੇ ਉਹ ਉੱਥੇ ਏਡੀ ਖੁੱਲ ਕੇ ਬੋਲ ਰਹੇ ਸੀ ਤੇ ਨਾਲ ਨਾਲ ਜਿਹੜੀ ਇੱਕ ਦੂਜੇ ਨੂੰ ਦੇਖ ਲਾਂਗੇ ਧਮਕੀਆਂ ਵਾਲੀ ਗੱਲ ਵੀ ਸੀ। ਅਸੀਂ ਜੇ ਕੋਈ ਵੀ ਗੱਲ ਹੁੰਦੀ ਆ ਕੁਛ ਵੀ ਹੁੰਦਾ ਕਿਉਂਕਿ ਮੈਂ ਪਹਿਲਾਂ ਵੀ ਸ਼ੰਕਾ ਜ਼ਾਹਰ ਕਰ ਚੁੱਕਿਆ ਵੀ ਨਵਜੋਤ ਸਿੱਧੂ ਨੂੰ ਜਿਹਦਾ ਰੋਕਣਾ ਔਖਾ, ਕਿਉਂਕਿ ਉਹ ਉਹਦੇ ਜਿਹੜੇ ਤੇਵਰ ਦੱਸਦੇ ਆ ਵੀ ਉਹ ਅੱਗੇ ਵਧੂਗਾ, ਉਹਨੂੰ ਇਹੋ ਜਿਹੇ ਲੋਕਾਂ ਨੂੰ ਜਿਹੜੇ ਲੋਕਾਂ ਦਾ ਸਮਰਥਨ ਮਿਲ ਜਾਂਦਾ ਜਦੋਂ ਐ ਖੁੱਲ ਕੇ ਬੋਲਣ ਵਾਲਾ ਬੰਦਾ ਹੋਵੇ ਜਾਂ ਲੱਗੇ ਆਸ ਹੋਵੇ ਵੀ ਕੁਛ ਕਰਨ, ਆਸ ਦੀ ਕਿਰਨ ਦਿਖਦੀ ਹੈ ਨਵਜੋਤ ਸਿੱਧੂ ਤੋਂ, ਸੋ ਉਵੇਂ ਤਾਂ ਰੋਕਣ ਵਾਲੇ ਨੀ। ਸੋ ਇੱਕੋ ਹੀ ਤਰੀਕਾ ਹੈਗਾ ਰੋਕਣ ਦਾ ਵੀ ਉਹਨਾਂ ਦਾ ਕੰਮ ਖਤਮ ਕਰ ਦਿੱਤਾ ਜਾਵੇ। ਤੇ ਹੁਣ ਜੇ ਕੱਲ ਜਿਹੜੀਆਂ ਵਾਰਨਿੰਗ ਦਿੱਤੀਆਂ ਗਈਆਂ ਉੱਥੇ ਇੱਕ ਵਿਧਾਨ ਸਭਾ ਵਰਗੇ ਥਾਂ ਦੇ ਉੱਤੇ, ਇਹ ਕਹਿਣਾ ਵੀ ਤੈਨੂੰ ਦੇਖ ਲੂੰਗਾ, ਤੇ ਕੱਲ ਨੂੰ ਜੇ ਕੁਛ ਵੀ ਹੋ ਜਾਂਦਾ ਕਿਸੇ ਨੂੰ ਵੀ ਇਹਨਾਂ ਚੋਂ ਤਾਂ ਫਿਰ ਉਹ ਕਿੱਧਰ ਨੂੰ ਜਾਊਗੀ ਗੱਲ, ਇਹ ਸੋਚਣ ਵਾਲੀ ਗੱਲ ਆ।
ਜੀ ਬਿਲਕੁਲ। ਸੋ ਬਰਾੜ ਸਾਹਿਬ, ਜਿਵੇਂ ਤੁਸੀਂ ਧੜੇਬੰਦੀ ਦੀ ਵੀ ਗੱਲ ਕੀਤੀ ਹੈ, ਤੇ ਜਿਹੜੀ ਵੀ ਬਿਆਨਬਾਜ਼ੀ ਜਿਹੜੀ ਆ ਉਹ ਕਾਂਗਰਸ ਦੇ ਅੰਦਰ ਹੀ ਜੇ ਅਸੀਂ ਮੰਨ ਲਈ ਹੋਈ ਤਾਂ ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਜਿਹੜਾ ਬਿਆਨ ਦਿੱਤਾ ਉਸੇ ਇਹ ਚੀਜ਼ ਨੂੰ ਲੈ ਕੇ ਜਿਹਦੇ ਬਾਰੇ ਤੁਸੀਂ ਹੁਣੇ ਗੱਲ ਕਰ ਰਹੇ ਸੀਗੇ ਕਿ ਪਾਕਿਸਤਾਨ ਦੇ ਉਸ ਮੁੱਦੇ ਨੂੰ ਲੈ ਕੇ ਜਾਂ ਫਿਰ ਜਿਹੜਾ ਪੁਲਵਾਮਾ ਚ ਹਮਲਾ ਹੋਇਆ ਉਸ ਮੁੱਦੇ ਨੂੰ ਲੈ ਕੇ, ਉਹਦੇ ਵਿੱਚ ਕੈਪਟਨ ਸਾਹਿਬ ਨੇ ਜਦੋਂ ਆਪਣਾ ਬਿਆਨ ਦਿੱਤਾ ਜਾਂ ਆਪਣਾ ਜਿਹੜਾ ਰੋਕਿਆ ਉਹ ਰੱਖਿਆ ਤਾਂ ਉਹਨਾਂ ਨੇ ਸਿੱਧਾ ਕਿਹਾ ਹੈ ਕਿ ਸਿੱਧੂ ਜਿਹੜੇ ਆ ਉਹ ਕ੍ਰਿਕਟਰ ਨੇ ਤੇ ਉਹ ਆਪ ਇੱਕ ਫੌਜੀ ਨੇ, ਇਸ ਕਰਕੇ ਦੋਵਾਂ ਦਾ ਚੀਜ਼ਾਂ ਬਾਰੇ ਨਜ਼ਰੀਆ ਜਿਹੜਾ ਵੱਖਰਾ ਹੈ, ਪਰ ਫਿਰ ਵੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਉਹਨਾਂ ਨੇ ਪਾਕਿਸਤਾਨ ਦਾ ਦੌਰਾ ਕਰਕੇ ਠੀਕ ਨਹੀਂ ਕੀਤਾ, ਤੇ ਨਾਲ ਉਹਨਾਂ ਦਾ ਜਿਹੜਾ ਇਹ ਬਿਆਨ ਆਇਆ ਵੀ ਉਹਨਾਂ ਨੇ ਜੇ 41 ਮਾਰੇ ਆ ਤੇ ਹੁਣ ਸਾਨੂੰ 82 ਮਾਰਨੇ ਚਾਹੀਦੇ ਆ, ਇਹ ਕਿੰਨਾ ਕੁ ਜਾਇਜ਼ ਸਮਝਦੇ ਤੁਸੀਂ?
ਦੇਖੋ ਆਪੋ ਆਪਦੀ ਸੋਚ ਸਮਝ ਆਉਂਦੀ ਆ, ਵਾਕਈ ਮੰਨਣਾ ਪਊਗਾ ਜਿਹੜਾ ਪੁਰਾਣੇ ਫੌਜੀ ਆ ਤੇ ਉਹ ਕ੍ਰਿਕੇਟਰ ਆ, ਸੋ ਵਾਕਈ ਸੋਚ ਚ ਤਾਂ ਫਰਕ ਹੈਗਾ, ਸੋਚ ਤਾਂ ਦੋ ਸਕੇ ਜੰਮੇ ਜਾਏ ਸਕੇ ਭਰਾਵਾਂ ਦੀ ਸੋਚ ਚ ਫਰਕ ਹੁੰਦਾ, ਸਕੇ ਭੈਣ ਭਰਾਵਾਂ ਦੀ ਸੋਚ ਚ ਫਰਕ ਹੁੰਦਾ, ਇਹ ਤਾਂ ਹੋਣਾ ਵੀ ਚਾਹੀਦਾ, ਜਿਹਦੇ ਨਾਲ ਕੋਈ ਫਰਕ ਨੀ ਪੈਂਦਾ, ਇਹ ਚੀਜ਼ਾਂ ਨਾਲ ਦੁਨੀਆਦਾਰੀ ਸੱਜਦੀ ਆ। ਪਰ ਹੁਣ ਜਿਹੜੀ ਗੱਲ ਇੱਕ ਪਾਰਟੀ ਜਾਂ ਇੱਕ ਵਿਚਾਰਧਾਰਾ ਤੇ ਤੁਸੀਂ ਇਕੱਠੇ ਹੋਏ ਹੋ, ਇੱਕ ਪਲੇਟਫਾਰਮ ਹੁੰਦਾ, ਕੋਈ ਵੀ ਪਾਰਟੀ ਆ ਉਹ ਇੱਕ ਵਿਚਾਰਧਾਰਾ ਦਾ ਨਾਂ ਹੁੰਦਾ, ਭਾਈ ਸਾਡੇ ਨਾਲ ਜਿਹੜੇ ਲਿਬਰਲ ਲੋਕ ਜੁੜੇ ਆ, ਸਾਡੇ ਨਾਲ ਇਹ ਸੋਚ ਵਾਲੇ ਲੋਕ ਆ, ਸਾਡੇ ਨਾਲ ਜਿਹੜਾ ਖੱਬੇ ਪੱਖੀ ਲੋਕ ਆ, ਸਾਡੇ ਨਾਲ ਸੱਜੇ ਪੱਖੀ ਲੋਕ ਆ, ਏਦਾਂ ਹੁੰਦਾ। ਹੁਣ ਜੇ ਕਾਂਗਰਸ ਨਾਲ ਤੁਸੀਂ ਜੁੜੇ ਹੋ, ਸਾਰੇ ਇੱਕ ਇੱਕ ਥਾਂ ਦੇ ਉੱਤੇ ਜੁੜੇ ਹੋ, ਤਾਂ ਤੁਹਾਨੂੰ ਕਾਂਗਰਸ ਦੀ ਜਿਹੜੀ ਉਹ ਜਿਹੜੀ ਕਦਰਾਂ ਕੀਮਤਾਂ ਜਾਂ ਜਿਹੜੀਆਂ ਤੁਹਾਡੀ ਪਾਰਟੀ ਦੀ ਵਿਚਾਰਧਾਰਾ ਉਹਨੂੰ ਤਾਂ ਮੰਨਣਾ ਹੀ ਪਊਗਾ, ਠੀਕ ਹੈ ਨਾ
ਜੀ।
ਤੇ ਇਹ ਇਹ ਚ ਕਿਤੇ ਨਾ ਕਿਤੇ ਇਹ ਫੇਲ ਵੀ ਹੋ ਰਹੇ ਆ ਤੇ ਕਿਤੇ ਨਾ ਕਿਤੇ ਪਰਸਨਲ ਨਿੱਜੀ ਤੌਰ ਦੇ ਉੱਤੇ ਗੱਲਾਂ ਵੀ ਕਰ ਰਹੇ ਆ। ਸਭ ਤੋਂ ਵੱਡੀ ਜਿਹੜੀ ਸਮੱਸਿਆ ਹਾਈਕਮਾਂਡ ਨੂੰ ਆ ਰਹੀ ਆ, ਹਾਈਕਮਾਂਡ ਨੂੰ ਦਿਖਾਈ ਦੇ ਰਿਹਾ ਵੀ ਕੈਪਟਨ ਅਮਰਿੰਦਰ ਸਿੰਘ ਆਪਦੇ ਬੰਨੀ ਉਹ ਕਹਿ ਚੁੱਕੇ ਆ ਵੀ ਇਸ ਤੋਂ ਬਾਅਦ ਉਹ ਇਲੈਕਸ਼ਨ ਨਹੀਂ ਲੜਨਗੇ ਤੇ ਸਕ੍ਰਿਯ ਰਾਜਨੀਤੀ ਤੋਂ ਪਾਸੇ ਹੋਣਗੇ, ਤਾਂ ਉਹਨਾਂ ਨੂੰ ਵਿਕਲਪ ਚਾਹੀਦਾ, ਵਿਕਲਪ ਦੇ ਤੌਰ ਤੇ ਸਿੱਧੂ ਨੂੰ ਲੈ ਕੇ ਆ ਰਹੇ ਆ। ਹੁਣ ਗੱਲ ਇਹ ਹੁੰਦੀ ਆ ਵੀ ਜਦੋਂ ਕੋਈ ਬੰਦਾ ਆਪਦੀ ਕੁਰਸੀ ਛੱਡਦਾ ਨਾ, ਤੋ ਆਪਦਾ ਜਿਹੜਾ ਉੱਤਰਾਧਿਕਾਰੀ ਪੈਦਾ ਕਰਦਾ। ਹੁਣ ਫਰਜ਼ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਬਣਦਾ ਸੀਗਾ ਵੀ ਉਹ ਹਾਈਕਮਾਂਡ ਦਾ ਸਾਥ ਦੇ ਕੇ ਤੇ ਸਿੱਧੂ ਨੂੰ ਐਜ ਉੱਤਰਾਧਿਕਾਰੀ ਦੇ ਤੌਰ ਤੇ ਪ੍ਰਮਾਣਿਤ ਕਰਦੇ ਤੇ ਉਹਨੂੰ ਥਾਪੜਾ ਦਿੰਦੇ ਵੀ ਹਾਂ ਭਾਈ ਇਦੂ ਅਗਲਾ ਸਿੱਧੂ ਆ। ਪਰ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਸੋਚ ਆ ਜਾਂ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਹੁਣ ਤੱਕ ਦਾ ਵਤੀਰਾ, ਉਹ ਕਿਤੇ ਨਾ ਕਿਤੇ ਨਵਜੋਤ ਸਿੱਧੂ ਪ੍ਰਤੀ ਸਹੀ ਨੀ ਦਿਖਾਈ ਦੇ ਰਿਹਾ, ਤੇ ਉਹ ਨਹੀਂ ਚਾਹੁੰਦੇ ਵੀ ਨਵਜੋਤ ਸਿੱਧੂ ਉਹਨਾਂ ਦਾ ਉੱਤਰਾਧਿਕਾਰੀ ਬਣ ਕੇ ਆਵੇ। ਹੁਣ ਇੱਥੇ ਆ ਕੇ ਪ੍ਰੋਬਲਮ ਆ ਜਾਂਦੀ ਹੈ ਵੀ ਵਿਚਾਰਧਾਰਾ ਦੇ ਨਾਂ ਤੇ ਤੁਸੀਂ ਜੁੜੇ ਹੋਏ ਹੋ ਤੇ ਵਿਚਾਰਧਾਰਾ ਹੀ ਤੁਹਾਡੀ ਵੱਖਰੋ ਵੱਖਰੀ ਇੱਕ ਦੂਜੇ ਨਾਲ, ਇਹ ਇਹੀ ਗੱਲ ਦੇਖਣ ਨੂੰ ਮਿਲਿਆ।
ਬਿਲਕੁਲ। ਸੋ ਬਰਾੜ ਸਾਹਿਬ, ਬਜਟ ਦੇ ਵਿੱਚ ਜਦੋਂ ਕਰਜ਼ੇ ਨੂੰ ਵੇਖਦੇ ਆ ਨਾ, ਮਨਪ੍ਰੀਤ ਬਾਦਲ ਹੋਰਾਂ ਨੇ ਵੀ ਜਿਹੜਾ ਜ਼ਿਕਰ ਕੀਤਾ, ਖੈਰ ਕਿ ਪੰਜਾਬ ਦੇ ਵਿੱਚ ਜੇ ਬਜਟ ਪੂਰੇ ਦਾ ਪੂਰਾ ਦੇਖਿਆ ਜਾਵੇ ਤਾਂ ਜੋ ਵਿੱਤੀ ਬੋਝ ਆ ਉਹ ਅਜੇ ਵੀ ਬਹੁਤ ਜ਼ਿਆਦਾ ਹੈ ਤੇ 31 ਮਾਰਚ ਤੱਕ 2019 ਤੱਕ ਹੀ ਪੰਜਾਬ ਤੇ ਜਿਹੜਾ ਕਰਜ਼ਾ ਹੈ ਜੀ ਉਹ ਤਕਰੀਬਨ 21,22,276 ਕਰੋੜ ਰੁਪਏ ਹੋਣ ਦਾ ਅਨੁਮਾਨ ਹੈਗਾ। ਸੋ ਦੂਜੇ ਪਾਸੇ ਜਿਹੜੀਆਂ ਵਿਰੋਧੀ ਪਾਰਟੀਆਂ ਆ ਉਹਨਾਂ ਨੇ ਵੀ ਇਸ ਕਰਜ਼ ਨੂੰ ਲੈ ਕੇ ਕਾਫੀ ਜ਼ਿਆਦਾ ਕਿੰਤੂ ਪਰੰਤੂ ਵੀ ਕੀਤਾ ਆ ਕਿ ਜਿਸ ਤਰ੍ਹਾਂ ਤੁਸੀਂ ਵੀ ਗੱਲ ਕੀਤੀ ਵੀ ਬਜਟ ਜਿਹੜਾ ਆ ਉਹ ਤਾਂ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਭਰਮ ਭੁਲੇਖੇ ਆ ਉਹ ਪਾ ਦਿੱਤੇ ਗਏ ਆ। ਸੋ ਭਰਮਾਉਣ ਦੀ ਕੋਸ਼ਿਸ਼ ਜਿਹੜੀ ਉਹ ਜਨਤਾ ਨੂੰ ਬਹੁਤ ਸੋਹਣੇ ਤਰੀਕੇ ਦੇ ਨਾਲ ਕੀਤੀ ਆ, ਪਰ ਜਦੋਂ ਅਸੀਂ ਕਰਜ਼ੇ ਦੀ ਗੱਲ ਕਰਦੇ ਹਾਂ ਤਾਂ ਉਹ ਕਰਜ਼ਾ ਜਿਹੜਾ ਆ ਉਹ ਦਿਨੋ ਦਿਨ ਹੋਰ ਵੱਧਦਾ ਜਾ ਰਿਹਾ ਆ, ਇਹਦੇ ਉੱਪਰ ਕੋਈ ਟਿੱਪਣੀ ਕਰਨਾ ਚਾਹੋਗੇ?
ਦੇਖੋ ਕਰਜ਼ਾ ਚੀਜ਼ ਹੀ ਐਸੀ ਹੈ, ਸਾਰੀ ਦੁਨੀਆ ਕਹਿੰਦੀ ਹੈ ਵੀ ਕਰਜ਼ਾ ਲੈ ਕੇ ਕੋਈ ਕੰਮ ਨਾ ਕਰੋ, ਕਰਜ਼ਾ ਜਿਹੜਾ ਵਿਆਜ ਹੁੰਦਾ, ਜੇ ਮੰਨ ਲਓ ਅਸੀਂ ਦੁਕਾਨ ਖੋਲਦੇ ਹਾਂ ਉਹ ਦਿਨੇ ਦਿਨੇ ਕਮਾਈ ਕਰਦੀ ਹੈ, ਜੇ ਅਸੀਂ ਜੋਬ ਕਰਦੇ ਹਾਂ ਤੇ ਜੇ ਜਾਣੇ ਹਾਂ ਤਾਂ ਜੋਬ ਤੇ ਕਮਾਈ ਹੁੰਦੀ ਹੈ, ਪਰ ਵਿਆਜ ਇੱਕ ਇਹੋ ਜਿਹਾ ਚੀਜ਼ ਹੈ ਜਿਹੜੀ 24 ਘੰਟੇ ਵੱਧਦਾ, ਉਹ ਦਿਨੇ ਵੀ ਵਧਣਾ ਉਹ ਰਾਤ ਨੂੰ ਵੀ ਵਧਣਾ, ਉਹ ਜਦੋਂ ਤੁਸੀਂ ਇੱਕ ਵਾਰੀ ਲੈ ਲਿਆ ਤੇ ਉਹ ਵਧਣ ਲੱਗਣਾ ਲੱਗ ਜਾਣਾ। ਸੋ ਕਰਜ਼ਾ ਤਾਂ ਕਹਿੰਦੇ ਹੁੰਦੇ ਨੇ ਵੀ ਜਿਹੜੇ ਦੇਣਾ ਆਪਦੇ ਬਾਪ ਦਾ ਵੀ ਭਲਾ ਨੀ ਹੁੰਦਾ। ਇਹ ਸ਼ਬਦ ਵੀ ਆਮ ਸਾਡੇ ਪਿਛੋਕੜ ਸਾਡੇ ਬਜ਼ੁਰਗ ਸੁਣਾਉਂਦੇ ਰਹੇ ਆ ਵੀ ਕਰਜ਼ਾ ਦੇਣਾ ਤਾਂ ਆਪਦੇ ਪਿਓ ਦਾ ਵੀ ਮਾੜਾ, ਉਹ ਵੀ ਤੁਹਾਨੂੰ ਕਿਤੇ ਨਾ ਕਿਤੇ ਤੰਗ ਕਰਦਾ। ਸੋ ਇਹ ਕਰਜ਼ਾ ਚੜਨ ਦਾ ਜਿਹੜਾ ਕਾਰਨ ਸਾਨੂੰ ਪੰਜਾਬ ਦਾ ਜਿਹੜਾ ਕਾਲਾ ਦੌਰ ਸੀ ਉਸ ਕਾਰਨ ਇਹ ਕਰਜ਼ਾ ਚੜਿਆ ਸੀ, ਤੇ ਉਸ ਦੌਰਾਨ ਬਹੁਤ ਸਾਰੇ ਵਾਰੀ ਇਹ ਆਸ਼ਵਾਸਨ ਵੀ ਦਿੱਤੇ ਗਏ ਵੀ ਹੁਣ ਇਹਨੂੰ ਮਾਫ਼ ਕਰ ਦਿਆਂਗੇ। ਇੱਕ ਵਾਰੀ ਇੰਦਰ ਕੁਮਾਰ ਗੁਜਰਾਲ ਹੋਰਾਂ ਨੇ ਕੁਛ ਮਾਫ਼ ਵੀ ਕੀਤਾ, ਪਰ ਗੱਲ ਕੀ ਰੇਤੇ ਆਉਂਦੀ ਰਹੀ ਵੀ ਉਹ ਜਿਹੜੀ ਬੇਲ ਆ ਕਰਜ਼ੇ ਵਾਲੀ ਉਹ ਸਦਾ ਹੀ ਵੱਧਦੀ ਗਈ ਆ। ਹੁਣ ਜਿਹੜੇ ਢੰਗ ਨਾਲ ਕਰਜ਼ੇ ਦੀ ਬੇਲ ਵੱਧ ਰਹੀ ਆ ਜਾਂ ਕਰਜ਼ੇ ਦਾ ਜੇ 22,000 ਕਰੋੜ ਰੁਪਇਆ ਜਿਹੜਾ ਅਸੀਂ ਵਿਆਜ ਦੇਣਾ ਗਾ ਇਸ ਸਾਲ, ਉਸ ਨਾਲ ਤਾਂ ਕਿੰਨੀ ਡਿਵੈਲਪਮੈਂਟ ਕਰ ਲੈਂਦੇ, ਉਸ ਨਾਲ ਤਾਂ ਵਿੱਤ ਮੰਤਰੀ 10-20-30 ਅਦਾਰੇ ਹੋਰ ਐਜੂਕੇਸ਼ਨ ਦੇ ਖੋਲ ਸਕਦਾ ਸੀ। ਪਰ ਗੱਲ ਤਾਂ ਇਹ ਆ ਗਈ ਵੀ ਇਹ ਹੁਣ ਇੱਕ ਰਾਸ਼ਟਰੀ ਜਾਂ ਕਿ ਸਮੱਸਿਆ ਇਹਨੂੰ ਮੰਨ ਕੇ ਜੇ ਸਰਕਾਰਾਂ ਚਾਹੁਣ ਤਾਂ ਉਹ ਇਹਨੂੰ ਇੱਕ ਵਾਰੀ ਲੀਹ ਤੇ ਲਿਆ ਸਕਦੀਆਂ, ਜਾਂ ਇੱਕ ਤਰੀਕਾ ਇਹ ਹੁੰਦਾ ਵੀ ਭਾਈ ਇੱਕ ਸਾਲ ਲਈ ਡਿਵੈਲਪਮੈਂਟ ਰੋਕ ਦਿੱਤੀ ਜਾਵੇ ਹਰ ਕਿਸਮ ਦੀ ਤੇ ਕਰਜ਼ਾ ਲਾ ਲਿਆ ਜਾਵੇ। ਪਰ ਗੱਲ ਇਹ ਆ ਜਾਂਦੀ ਆ ਵੀ ਜੇ ਡਿਵੈਲਪਮੈਂਟ ਰੋਕਦੇ ਆ ਤਾਂ ਵਿਰੋਧੀ ਧਿਰਾਂ ਰੋਕ ਲੈਂਦੀਆਂ ਭਾਈ ਇਹ ਸਰਕਾਰ ਆ ਜਿਹੜੀ ਉਹ ਕੁਛ ਕਰ ਨਹੀਂ ਰਹੀ ਤੇ ਇਸ ਕਰਕੇ ਸਾਨੂੰ ਵੋਟਾਂ ਪਾਓ। ਹੁਣ ਇਹ ਲੋਕਾਂ ਨੂੰ ਸਮਝਣਾ ਪੈਣਾ, ਇਹ ਲੋਕਾਂ ਨੂੰ ਖੁਦ ਪ੍ਰੈਸ਼ਰ ਪਾਉਣਾ ਪੈਣਾ ਸਰਕਾਰ ਦੇ ਉੱਤੇ ਵੀ ਤੁਸੀਂ ਇੱਕ ਸਾਲ ਲਈ ਨਜਾਇਜ਼ ਖਰਚੇ ਜਾਂ ਹਰ ਚੀਜ਼ ਦੀ ਕਟੌਤੀ ਕਰ ਦਿਓ, ਸਾਨੂੰ ਨਾ ਹੀ ਲੋੜ ਜੀ ਦੇਖੋ ਉਹ ਵੀ ਤਾਂ ਸੜਕਾਂ ਚ ਟੋਏ ਪਏ ਆ, ਤੇ ਇੱਕ ਸਾਲ ਲਈ ਜੇ ਨਾ ਕੋਈ ਚੀਜ਼ ਕਰੋਗੇ ਤਾਂ ਹੋ ਸਕਦਾ ਵੀ ਕਰਜ਼ੇ ਨੂੰ ਅਸੀਂ ਮਿਨੀਮਮ ਕਰ ਲਈਏ, ਮਿਨੀਮਾਈਜ਼ ਕਰ ਲਈਏ, ਜਾਂ ਅਸੀਂ ਮੰਨ ਲਈਏ ਵੀ ਅਸੀਂ ਵੀ ਹਰ ਚੀਜ਼ ਦੇ ਉੱਤੇ 20% ਕਟੌਤੀ ਲਾ ਕੇ ਵੀ ਕਰਜ਼ੇ ਨੂੰ ਮਿਨੀਮਾਈਜ਼ ਕਰ ਦਿੱਤਾ ਜਾ
ਜੀ।
ਇੱਥੇ ਇਹੀ ਲੱਗਦਾ ਜੀ ਵੀ ਵੋਟਾਂ ਦੀ ਰਾਜਨੀਤੀ ਆ, ਫਿਰ ਵੋਟਾਂ ਨੀ ਪੈਂਦੀਆਂ, ਜਾਂ ਹੁਣ ਫਿਰ ਸੈਂਟਰ ਸਰਕਾਰ ਆ ਉਹ ਕੁਛ ਨਾ ਕੁਛ ਰਾਹਤ ਦੇਵੇ। ਤੇ ਦੂਜਾ ਜਿਹੜਾ ਤਰੀਕਾ ਮੈਂ ਪਹਿਲਾਂ ਵੀ ਬਹੁਤ ਪਹਿਲਾਂ ਅਨਾਊਂਸ ਕੀਤਾ ਸੀ ਵੀ ਜੇ ਕੋਈ ਚੱਜ ਦਾ ਹੁਕਮਰਾਨ ਹੋਵੇ ਜਿਹਦੇ ਤੇ ਅਸੀਂ ਵਿਸ਼ਵਾਸ ਕਰ ਸਕਦੇ ਹੋਈਏ ਵੀ ਭਾਈ ਪੰਜਾਬ ਦਾ ਇਹ ਹੁਕਮਰਾਨ ਆ ਜਿਹੜਾ ਆਪਦੇ ਲਈ ਜਾਂ ਆਪਦੇ ਪਰਿਵਾਰ ਲਈ ਨੀ ਸੋਚਦਾ ਜਾਂ ਕਿਸੇ ਖਾਸ ਪਾਰਟੀ ਲਈ ਨੀ ਸੋਚਦਾ, ਤੇ ਇੱਕ ਚੰਗਾ ਹੁਕਮਰਾਨ ਆ ਜਿਹੜਾ ਕਿ ਪੰਜਾਬ ਲਈ ਸੋਚਦਾ, ਤਾਂ ਮੈਨੂੰ ਲੱਗਦਾ ਇਕੱਲੇ ਪੰਜਾਬ ਦੇ ਨਾਗਰਿਕਾਂ ਨੂੰ ਕਹਿ ਦਿੱਤਾ ਜਾਵੇ ਵੀ ਕਰਜ਼ਾ ਉਤਾਰ ਦਿਓ ਪੰਜਾਬ ਦਾ, ਤਾਂ ਲਾ ਦੇਣਗੇ, ਇੱਕ ਰਾਤ ਚ ਲਾ ਦੇਣਗੇ, ਇੱਕ ਦਿਨ ਲੱਗਦਾ ਕੋਈ ਬੜਾ ਫਰਕ ਨੀ ਲੱਗਦਾ, ਕਿਉਂਕਿ ਇੰਨੇ ਜਿਹੜੇ ਹੁਣ ਜੇ ਕਹੀਏ ਤਾਂ ਅਸੀਂ ਤਕਰੀਬਨ 2 ਕਰੋੜ ਤੋਂ ਉੱਤੇ ਦੀ ਆਬਾਦੀ ਪੰਜਾਬ ਚ ਆ ਤੇ 2 ਕਰੋੜ ਤੋਂ ਉੱਤੇ ਦੀ ਆਬਾਦੀ ਬਾਹਰ ਆ, 4 ਕਰੋੜ ਬੰਦਾ, ਉਹਦੇ ਲਈ ਇਹ ਕੋਈ ਵੱਡਾ ਕਰਜ਼ਾ ਨੀ ਹੈ। ਉਹ ਕਰਜ਼ਾ ਲਾਉਣ ਲੱਗਿਆ ਲਾ ਸਕਦਾ ਸਾਰੇ ਰਲ ਕੇ, ਥੋੜੇ ਥੋੜੇ ਪੈਸੇ ਨਾਲ ਹੀ ਲਾ ਸਕਦੇ ਆ। ਪਰ ਗੱਲ ਤਾਂ ਇਹ ਆ ਜਾਂਦੀ ਆ ਵੀ ਅਸੀਂ ਵਿਸ਼ਵਾਸ ਕਿਤੇ ਕਰੀਏ,
ਬਿਲਕੁਲ
ਅਸੀਂ ਤਾਂ ਹੋ ਜਾਂਗੇ ਭਾਵਕ ਹੋ ਜਾਂਗੇ, ਵਿਦੇਸ਼ਾਂ ਚ ਭੇਜ ਦਾਂਗੇ ਵੀ ਜੇ ਭਾਈ ਮੰਨ ਲਾਂਗੇ ਇੱਕ ਵੀਕ ਦੀ ਤਨਖਾਹ ਭੇਜ ਦਈਏ, ਕੋਈ ਫਰਕ ਨੀ ਪੈਂਦਾ ਗਾ ਆਪਦੇ ਇਸ ਰੋਜ਼ ਦੀ ਕਾਟੋ ਪਲੇਸ ਨਾਲੋਂ ਤਾਂ ਭੇਜ ਦਿਆਂਗੇ, ਸਭ ਬਹੁਤੀ ਦੁਨੀਆ ਭੇਜ ਦੂਗੀ, ਪਰ ਰੌਲਾ ਤਾਂ ਇਹ ਆ ਵੀ ਉਹ ਜਾਊ ਕਿੱਥੇ ਪੈਸਾ, ਉਹ ਪੈਸਾ ਆਪਦੇ ਪੁੱਤ ਪੋਤਿਆਂ ਦੀਆਂ ਕੋਠੀਆਂ ਪਾਉਣ ਤੇ, ਆਪਦੀਆਂ ਬੱਸਾਂ ਖਰੀਦਣ ਤੇ, ਆਪਦੇ ਬਿਜ਼ਨਸ ਵਧਾਉਣ ਤੇ, ਉਹਨਾਂ ਚੀਜ਼ਾਂ ਤੇ ਲੱਗ ਜੂਗਾ ਤੇ ਪੰਜਾਬ ਦਾ ਕਰਜ਼ਾ ਉਵੇਂ ਖੜਾ ਰਹੂਗਾ। ਸੋ ਇਹ ਵੱਡੀ ਪ੍ਰੋਬਲਮ ਆਉਂਦੀ ਆ। ਜੇ ਮੰਨ ਲਓ ਇਹ ਵੀ ਕਰ ਦਈਏ ਵੀ ਅਸੀਂ ਸਿੱਧਾ ਕਰਜ਼ੇ ਦੇ ਅਕਾਊਂਟ ਤੋਂ ਪੈਸੇ ਭੇਜ ਦਈਏ ਤਾਂ ਉਦੋਂ ਬਾਅਦ ਫੇਰ ਇਹ ਕਰਜ਼ਾ ਚੜਾ ਦੇਣਗੇ, ਫਿਰ ਕਿਹੜੀ ਉਹ ਗੱਲ ਆਊਗੀ ਵੀ ਫੇਰ ਇਹ ਖਜ਼ਾਨਾ ਨਾ ਖਾਣਗੇ। ਇਹ ਪ੍ਰੋਬਲਮ ਆ ਸਭ ਤੋਂ ਵੱਡੀ।
ਬਿਲਕੁਲ ਪ੍ਰੋਫੈਸਰ ਸਾਹਿਬ। ਅੱਛਾ, ਦੂਸਰੇ ਪਾਸੇ ਬਹਿਬਲ ਕਲਾ ਗੋਲੀ ਕਾਂਡ ਦੇ ਬਾਰੇ ਚ ਵੀ ਕਾਫੀ ਦੇਰ ਦੀ ਜਿਹੜੀ ਤਫਤੀਸ਼ ਆ ਉਹ ਚੱਲ ਰਹੀ ਆ ਤੇ ਅੱਜ ਇੱਕ ਨਵਾਂ ਮੋੜ ਜਿਹੜਾ ਆ ਉਹ ਆਇਆ ਨਜ਼ਰ ਆ ਰਿਹਾ ਖਬਰਾਂ ਦੇ ਵਿੱਚ ਕਿ ਬਹਿਬਲ ਕਲਾਂ ਗੋਲੀਕਾਂਡ ਦੇ ਵਿੱਚ ਇੱਕ ਹੋਰ ਵੱਡੀ ਗ੍ਰਿਫਤਾਰੀ ਹੋਈ ਹੈ ਤੇ ਇਹ ਗ੍ਰਿਫਤਾਰੀ ਹੋਈ ਹੈ ਜੀ ਉਸ ਸਮੇਂ ਦੇ ਲੁਧਿਆਣਾ ਪੁਲਿਸ ਕਮਿਸ਼ਨਰ ਰਹੇ ਪਰਮਰਾਜ ਸਿੰਘ ਉਮਰਾ ਨੰਗਲ ਜਿਹੜੇ ਕਿ ਮੌਜੂਦਾ ਆਈ ਜੀ ਨੇ। ਸੋ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਕਹਿੰਦੇ ਕਿ ਐਸ ਆਈ ਟੀ ਨੂੰ ਉਹਨਾਂ ਵੱਲੋਂ ਦੋਵਾਂ ਘਟਨਾਵਾਂ ਦੌਰਾਨ ਨਿਭਾਈ ਗਈ ਭੂਮਿਕਾ ਸੰਬੰਧੀ ਅਹਿਮ ਸੁਰਾਗ ਮਿਲਣ ਦਾ ਖੁਲਾਸਾ ਹੋਇਆ। ਬਰਡ ਸਾਹਿਬ
ਦੇਖੋ ਪਰਮਰਾਜ ਸਿੰਘ ਉਮਰਾ ਨੰਗਲ ਰਾਜੀਵਨ ਸਿੰਘ ਉਮਰਾ ਨੰਗਲ ਦੇ ਪਰਿਵਾਰ ਚੋਂ ਨੇ ਤੇ ਇਸ ਕਰਕੇ ਉਹਨਾਂ ਨੂੰ ਉਹਨਾਂ ਤੇ ਪਹਿਲਾਂ ਵੀ ਇਹ ਉਂਗਲਾਂ ਉੱਠਦੀਆਂ ਰਹੀਆਂ ਬਾਦਲ ਸਰਕਾਰ ਵੇਲੇ ਵੀ ਭਾਈ ਉਹਨਾਂ ਨੂੰ ਜਿਹੜੀਆਂ ਕੁਰਸੀਆਂ ਮਿਲਦੀਆਂ ਰਹੀਆਂ, ਜਿੱਥੇ ਚਾਹੁੰਦੇ ਰਹੇ ਉੱਥੇ ਕੁਰਸੀਆਂ ਮਿਲਦੀਆਂ ਰਹੀਆਂ। ਹੁਣ ਜੇ ਕੋਈ ਇੱਕ ਬੰਦਾ ਪਾਰਟੀ ਨਾਲ ਜੁੜਿਆ ਤੇ ਉਸ ਪਾਰਟੀ ਦੀ ਸਰਕਾਰ ਆ ਤੇ ਉਹ ਹੁੰਦੇ ਹੀ ਆਇਆ ਤੇ ਵਿਸ਼ਵਾਸ ਉਹਦੇ ਚ ਵੱਧ ਦਿਖਾਇਆ ਜਾਂਦਾ। ਸੋ ਹੁਣ ਜਿਹੜੀ ਗੱਲ ਇਹ ਆ ਜਾਂਦੀ ਆ, ਰੌਲਾ ਇਹ ਆ ਵੀ ਇੱਕ ਰੌਲਾ ਫਰੀਦਕੋਟ ਜ਼ਿਲ੍ਹੇ ਚ ਪੈ ਰਿਹਾ, ਉਸ ਫਰੀਦਕੋਟ ਰੌਲੇ ਦੇ ਜ਼ਿਲ੍ਹੇ ਦੇ ਰੌਲੇ ਨੂੰ ਇੱਕ ਲੁਧਿਆਣੇ ਦਾ DIG ਜਾਂ IG ਆ ਕੇ ਕਮਾਂਡ ਕਰ ਰਿਹਾ ਜਿਹੜਾ ਕਿ ਉਸ ਜ਼ੋਨ ਚ ਵੀ ਨੀ ਆਉਂਦਾ, ਤਾਂ ਉਹ ਕਿਉਂ ਕਰ ਰਿਹਾ? ਇਹ ਸਵਾਲ ਆ। ਸਵਾਲ ਦਾ ਜਵਾਬ ਤਾਂ ਕਲੀਅਰ ਕੱਟ ਹੀ ਹੈ ਵੀ ਸੁਖਬੀਰ ਸਿੰਘ ਬਾਦਲ ਉਸ ਬੰਦੇ ਨੂੰ ਉੱਥੇ ਲਾਉਣਾ ਚਾਹੁੰਦੇ ਸੀ ਉਸ ਟਾਈਮ, ਉਸ ਬੰਦੇ ਨੂੰ ਕਮਾਂਡ ਦੇਣੀ ਚਾਹੁੰਦੇ ਸੀ ਜਿਹੜਾ ਬੰਦਾ ਉਹਨਾਂ ਦਾ ਵਿਸ਼ਵਾਸ ਪਾਤਰ ਹੋਵੇ। ਤਾਂ ਵਿਸ਼ਵਾਸ ਪਾਤਰ ਉਹਨਾਂ ਦਾ ਉਮਰਾ ਨੰਗਲ ਸੀ ਤੇ ਉਮਰਾ ਨੰਗਲ ਨੂੰ ਉਹਨਾਂ ਨੇ ਡਿਊਟੀ ਲਾ ਤੀ। ਹੁਣ ਉਸ ਦੌਰਾਨ ਜੇ ਤਾਂ ਉਹ ਵਧੀਆ ਤਰੀਕੇ ਨਾਲ ਸੁਲਝ ਜਾਂਦਾ ਤੇ ਨਾ ਕੋਈ ਗੋਲੀ ਚੱਲਦੀ ਤੇ ਨਾ ਮੌਤ ਹੁੰਦੀ, ਫੇਰ ਤਾਂ ਉਹ ਬਾਜੀ ਵਾਹ ਸੀ ਉਮਰਾ ਨੰਗਲ ਦੀ। ਪਰ ਹੁਣ ਉੱਥੇ ਚੱਲ ਗਈ ਗੋਲੀ, ਗੋਲੀ ਚੱਲਣ ਨਾਲ ਜਿਹੜੀ ਉਹ ਮੌਤ ਹੋਣ ਕਰਕੇ ਤੇ ਉਹ ਮਸਲਾ ਜਿਹੜਾ ਇੰਟਰਨੈਸ਼ਨਲ ਪੱਧਰ ਤੇ ਭੱਜ ਗਿਆ ਤੇ ਉਮਰਾ ਨੰਗਲਾ ਜਿਹੜੇ ਉਹ ਆ ਗਏ ਆ ਸੁਰਖੀਆਂ ਦੇ ਵਿੱਚ ਤੇ ਵੀ ਹੁਣ ਕੀ ਕੀਤਾ ਜਾਏਗਾ। ਇਹ ਅਸੀਂ ਪਹਿਲੇ ਦੱਸ ਚੁੱਕੇ ਹਾਂ, ਪਿਛਲੇ ਦਿਨ ਦੱਸਤਾ ਸੀ ਵੀ ਸਟੈਪ ਬਾਈ ਸਟੈਪ ਪਹਿਲਾਂ ਸ਼ਰਮਾ ਚਰਨਜੀਤ ਸ਼ਰਮਾ ਫੜੇ ਸੀ ਤੇ ਹੁਣ ਉਮਰਾ ਨੰਗਲ ਦੀ ਵਾਰੀ ਆ, ਤੇ ਉਮਰਾ ਨੰਗਲ ਤੋਂ ਬਾਅਦ ਜਿਹੜੀ ਅਗਲੀ ਵਾਰੀ ਸੁਮੇਸ਼ ਸੈਣੀ ਦੀ ਆ, ਸੁਮੇਸ਼ ਸੈਣੀ ਤੋਂ ਬਾਅਦ ਸੁਖਬੀਰ ਬਾਦਲ ਦਾ ਨਾਂ ਲਿਆ ਜਾਊਗਾ। ਏਦਾਂ ਕਰਕੇ ਜਿਹੜੀ ਜਿਹੜੇ ਸਟੈਪ ਬਾਈ ਸਟੈਪ ਇਹ ਚੱਲਣੀ ਆ। ਹੁਣ ਉਹਨਾਂ ਤੋਂ ਪੁੱਛ ਗਿੱਛ ਕੀਤੀ ਗਈ, ਉਹਨਾਂ ਦੇ ਦਫ਼ਤਰ ਚ ਪੁੱਛ ਗਿੱਛ ਕੀਤੀ, ਪਰ ਉਹ ਦਫ਼ਤਰ ਦੇ ਵਿੱਚ ਆਪਦੇ ਜਵਾਬ ਦੇਣ ਚ ਨਾਕਾਮ ਰਹੇ, ਉਹਨਾਂ ਤੋਂ ਜਵਾਬ ਨੀ ਪੁੱਛੇ ਗਏ ਕਈ ਗੱਲਾਂ। ਉਹਨਾਂ ਨੂੰ ਫੇਰ ਜਿਹੜੀ ਐਸ ਆਈ ਟੀ ਬਣਾਈ ਹੋਈ ਹੈ ਸਪੈਸ਼ਲ ਜਿਹੜੀ ਟਾਸਕ ਫੋਰਸ ਦਾ ਜਿਹੜੀ ਆ, ਤਾਂ ਉਹਨਾਂ ਨੇ ਉਹਨਾਂ ਨੂੰ ਅਰੈਸਟ ਕਰ ਲਿਆ। ਇੱਕ ਆਈ ਜੀ ਨੂੰ, ਮੌਜੂਦਾ ਆਈ ਜੀ ਨੂੰ ਅਰੈਸਟ ਕਰਨਾ ਇੱਕ ਬਹੁਤ ਵੱਡਾ ਘਟਨਾਕ੍ਰਮ ਆ, ਕੋਈ ਛੋਟਾ ਘਟਨਾਕ੍ਰਮ ਨੀ। ਜੇ ਤੁਸੀਂ ਖਾਸ ਕਰਕੇ ਅੱਜ ਬਿਊਰੋਕ੍ਰੇਸੀ ਦੀ ਗੱਲ ਕਰੋ ਨਾ, ਮੇਰੀ ਵੀ ਰਾਤ ਕਿਸੇ ਬਿਊਰੋਕ੍ਰੇਟ ਨਾਲ ਗੱਲ ਹੋ ਰਹੀ ਸੀ, ਤਾਂ ਬਿਊਰੋਕ੍ਰੇਟਾਂ ਦੀ ਗੱਲ ਕਰੋ ਤਾਂ ਉਹਨਾਂ ਦੀ ਚਿੰਤਾ ਹੋਰ ਹਿਸਾਬ ਦੀ ਹੈ। ਕਈ ਬੜੇ ਖੁਸ਼ ਆ ਜਿਹੜੇ ਉਮਰਾ ਨੰਗਲ ਵਿਰੋਧੀ ਸਨ, ਕਈ ਬੜੇ ਔਖੇ ਆ ਕਿ ਇਹ ਹੋ ਕੀ ਰਿਹਾ, ਇੱਕ ਆਫਿਸਰ ਨੂੰ ਏਦਾਂ ਪੁੱਛਦੇ ਘੇਰੇ ਚ ਲਿਆਂਦਾ ਜਾ ਰਿਹਾ ਤਾਂ ਉਹ ਕਿਵੇਂ ਕੰਮ ਕਰੂਗਾ। ਸੋ ਬਿਊਰੋਕ੍ਰੇਸੀ ਅੱਜ ਹਿੱਲੀ ਪਈ ਆ ਹਰ ਪਾਸੇ ਜੇ ਉਹਨਾਂ ਦੇ ਗ੍ਰਿਫ਼ਤਾਰੀ ਤੋਂ ਬਾਅਦ, ਤੇ ਇਹ ਹੁਣ ਆਉਣ ਵਾਲਾ ਸਮਾਂ ਦੱਸੂਗਾ ਵੀ ਜੇ ਗ੍ਰਿਫ਼ਤਾਰੀ ਇੱਕ ਡਰਾਮਾ ਬਣ ਕੇ 4 ਦਿਨਾਂ ਨੂੰ ਉਹਨਾਂ ਨੂੰ ਰਿਲੀਜ਼ ਕਰ ਦਿੰਦੇ ਆ, ਜਾਂ ਇਹ ਗ੍ਰਿਫ਼ਤਾਰੀ ਨਾਲ ਉਹਨਾਂ ਦੀ ਜਿਹੜਾ ਕੈਰੀਅਰ ਦੇ ਉੱਤੇ ਤੇ ਜਾਂ ਗਾਂ ਦੀ ਗਾਂ ਸਟੈਪ ਬਾਈ ਸਟੈਪ ਜਿਹੜੀਆਂ ਚੀਜ਼ਾਂ ਨਿਕਲਣੀਆਂ ਚਾਹੀਦੀਆਂ ਤੇ ਉਹ ਨਿਕਲਣੀਆਂ, ਇਹ ਆਉਣ ਵਾਲਾ ਸਮਾਂ ਦੱਸੂਗਾ। ਪਰ ਕੁੱਲ ਮਿਲਾ ਕੇ ਜਿਹੜੀ ਇਸ ਟਾਈਮ ਦੀ ਜਿਹੜੀ ਗੱਲ ਹੋ ਰਹੀ ਆ ਉਹ ਇਹ ਆ ਵੀ ਉਮਰਾ ਨੰਗਲ ਜੇਕਰ ਪੁੱਛ ਪੜਤਾਲ ਦੌਰਾਨ ਉਹ ਨਾਂ ਲੈ ਦਿੰਦੇ ਆ ਵੀ ਉਹਨਾਂ ਦੀ ਫੋਨ ਤੇ ਗੱਲਬਾਤ ਹੋ ਰਹੀ ਸੀ, ਕਿਉਂਕਿ ਇੱਕ ਵੀਡੀਓ ਵਾਇਰਲ ਹੋਈ ਸੀ ਪਿਛਲੇ ਟਾਈਮ ਦੇ ਵਿੱਚ ਜਿਹਦੇ ਚ ਕਲੀਅਰ ਕੱਟ ਦੇਖ ਰਿਹਾ ਵੀ ਇੱਕ ਪੂਰੇ ਦਾ ਪੂਰਾ ਕਿਸੇ ਪ੍ਰਚਾਰਕ ਦਾ ਜਿਹੜਾ ਇੱਕ ਕਹਿ ਸਕਦੇ ਹਾਂ ਗਰੁੱਪ ਆ ਉਹਨੂੰ ਜਾਣ ਦਿੱਤਾ ਜਾ ਰਿਹਾ ਤੇ ਉਹ ਜੋ ਨਿਕਲ ਜਾਂਦਾ ਤੇ ਉਧਰੋਂ ਉਮਰਾ ਨੰਗਲ ਫੋਨ ਦੇ ਉੱਤੇ ਕਿਸੇ ਤੋਂ ਹਦਾਇਤਾਂ ਲੈ ਰਹੇ ਆ ਤੇ ਉਦੋਂ ਬਾਅਦ ਅਚਾਨਕ ਜਿਹੜੀ ਉਹ ਗੋਲੀ ਚੱਲ ਜਾਂਦੀ ਆ। ਸੋ ਉਹ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਸਵਾਲ ਵੀ ਇਹ ਕੀਤਾ ਜਾ ਰਿਹਾ ਵੀ ਉਹ ਤੁਸੀਂ ਫੋਨ ਤੇ ਕਿਹਦੇ ਨਾਲ ਗੱਲ ਕਰ ਰਹੇ ਸੀ, ਜਿਹੜੀ ਕਿ ਸ਼ੁਰੂਆਤ ਦੇ ਦੌਰ ਦੇ ਵਿੱਚ ਇਹ ਗੱਲ ਵੀ ਹੋਈ ਤੇ ਉਹ ਚ ਆਇਆ ਵੀ ਉਹ ਸ਼ੁਰੂਆਤ ਜਿਹੜੇ ਗ੍ਰਹਿ ਮੰਤਰੀ ਸੀ ਉਸ ਟਾਈਮ ਦੇ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਜਿਹੜੇ ਫੋਨ ਦੇ ਉੱਤੇ ਕੰਟੈਕਟਡ ਸਨ ਉਸ ਟਾਈਮ
ਜੀ,
ਪਰ ਹਜੇ ਤੱਕ ਜਿਹੜੇ ਉਹਨਾਂ ਨੇ ਅਫੀਸ਼ੀਅਲ ਤੌਰ ਦੇ ਉੱਤੇ ਮੰਨਿਆ ਨੀ ਤੇ। ਪਰ ਮੈਨੂੰ ਬੜੀ ਹੈਰਾਨੀ ਹੁੰਦੀ ਆ ਵੀ ਚਾਹੇ ਲੱਖ ਸਰਕਾਰਾਂ ਸੀ ਜਿਹੜੀਆਂ ਟੀਵੀ ਜਿਹੜੀਆਂ ਨੇ ਟੈਲੀਫੋਨ ਦੇ ਟਾਵਰ ਆ ਜਾਂ ਉਹਨਾਂ ਦੀ ਜਿਹੜੀ ਡਿਟੇਲਸ ਆ ਉਹ ਤਾਂ ਲਈ ਜਾ ਸਕਦੀ ਆ ਨਾ, ਜੇ ਡਿਟੇਲਸ ਨਹੀਂ ਦੇ ਰਹੇ ਤਾਂ ਇਹਦਾ ਮਤਲਬ ਫਿਰ ਸੱਚ ਆ, ਫਿਰ ਤਾਂ ਝੂਠ ਹੈ ਹੀ ਨੀ ਕਿਤੇ, ਫਿਰ ਤਾਂ ਗੱਲ ਸਹੀ ਲਗਾਉਂਦਾ ਬੰਦਾ ਡਿਟੇਲ ਜੇ ਬੰਦਾ ਚੀਜ਼ ਲੁਕਾਉਣੀ ਚਾਹੁੰਦਾ ਤਾਂ। ਸੋ ਹੁਣ ਅੱਜ ਜਿਹੜੀ ਸਭ ਦੀਆਂ ਨਜ਼ਰਾਂ ਇਸੇ ਤੇ ਆ ਵੀ ਉਮਰਾ ਨੰਗਲ ਕਦੋਂ ਸੁਮੇਸ਼ ਸੈਣੀ ਤੇ ਸੁਖਬੀਰ ਬਾਦਲ ਦਾ ਨਾਂ ਲੈਂਦੇ
ਜੀ। ਸੋ ਵਧੇ ਅਗਲੀ ਖਬਰ ਵੱਲ ਬਰਾੜ ਸਾਹਿਬ, ਤੇ ਅਗਲੀ ਖਬਰ ਜਿਹੜੀ ਆ ਉਹ ਵੀ ਕੋਈ ਬਹੁਤੀ ਜ਼ਿਆਦਾ ਚੰਗੀ ਨਹੀਂ ਆ। ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਦੇ ਪੁੱਤਰ ਗੁਰਪ੍ਰਸਾਦ ਸਿੰਘ ਦੀ ਨਸ਼ਾ ਕਰਨ ਦੀ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਸ ਤੋਂ ਬਾਅਦ ਹੁਣ ਜਥੇਦਾਰ ਨੇ ਆਪਣੇ ਪੁੱਤਰ ਨੂੰ ਬੇਦਖਲ ਕਰ ਦਿੱਤਾ ਤੇ ਉਹਨਾਂ ਨੇ ਨਾਲ ਇਹ ਵੀ ਕਿਹਾ, ਕਹਿੰਦੇ ਮੈਂ ਆਪ ਇਹ ਵੀਡੀਓ ਦੇਖ ਕੇ ਬਹੁਤ ਹੈਰਾਨ ਆ ਕਿ ਮੇਰਾ ਪੁੱਤਰ ਇਹ ਕੰਮ ਕਿਵੇਂ ਕਰ ਸਕਦਾ, ਕਿਉਂਕਿ 2015 ਤੋਂ ਮੇਰੇ ਨਾਲ ਰਿਹਾਇਸ਼ ਚ ਰਹਿ ਰਿਹਾ। ਪਰ ਉਹਨਾਂ ਨੇ ਕਿਹਾ ਵੀ ਵੀਡੀਓ ਚ ਦਿਖਾਏ ਗੁਰਮਰਿਆਦਾ ਤੋਂ ਉਲਟ ਕੰਮ ਕਰਨ ਮੈਂ ਹੁਣ ਇਹ ਐਲਾਨ ਕਰਦਾ ਕਿ ਮੈਂ ਗੁਰਪ੍ਰਸਾਦ ਨੂੰ ਆਪਣਾ ਪੁੱਤਰ ਮੰਨਣ ਤੋਂ ਇਨਕਾਰ ਕਰਦਾ ਤੇ ਆਪਣੀ ਜਾਇਦਾਦ ਤੋਂ ਤੇ ਸੁੱਖ ਦੁੱਖ ਤੋਂ ਵੀ ਬੇਦਖਲ ਕਰਦਾ ਆ। ਕੀ ਕਹੋਗੇ ਇਹਦੇ ਬਾਰੇ ਚ?
ਦੇਖੋ ਜੀ, ਗਿਆਨੀ ਇਕਬਾਲ ਸਿੰਘ ਤੇ ਵਿਵਾਦ ਉਹਨਾਂ ਦਾ ਸ਼ੁਰੂ ਤੋਂ ਸਾਥ ਰਿਹਾ ਤੇ ਕਈ ਵਾਰ ਉਹ ਵਿਵਾਦ ਦਿਵਾਣ ਬਿਆਨਬਾਜ਼ੀ ਵੀ ਕਰਦੇ ਰਹਿੰਦੇ ਆ ਤੇ ਕਿਤੇ ਨਾ ਕਿਤੇ ਉਹਨਾਂ ਦਾ ਜਿਹੜਾ ਕੱਲਿਆਂ ਦਾ ਜਿਹੜਾ ਕਈ ਵਾਰੀ ਆਪਦਾ ਵੀ ਉਹ ਚਲਾ ਲੈਂਦੇ ਆ। ਪਰ ਜਿਹੜੀ ਆ ਪਰਿਵਾਰਕ ਪ੍ਰੋਬਲਮ ਆਈ ਆ ਇਹ ਪਹਿਲੀ ਵਾਰ ਉਹਨਾਂ ਤੇ ਨੀ ਆਈ, ਇਹ ਹਰੇਕ ਤੇ ਆਈ ਆ। ਪਹਿਲਾਂ ਭਾਈ ਗੁਰਬਚਨ ਸਿੰਘ ਤੇ ਜਦੋਂ ਦੋਸ਼ ਲੱਗਿਆ ਤਾਂ ਉਹਨਾਂ ਦੇ ਵੀ ਮੁੰਡੇ ਤੇ ਆਇਆ ਸੀਗਾ ਵੀ ਉਹਨਾਂ ਨੇ ਏਦਾਂ ਬੇਨਾਮੀਆਂ ਜਿਹੜੀਆਂ ਜਾਇਦਾਦਾਂ ਉਹ ਬਣਾਈਆਂ। ਸੋ ਇਹੀ ਚੀਜ਼ ਜਿਹੜੀ ਹੁਣ ਇਹ ਕੱਲ ਕੋਈ ਵੀਡੀਓ ਮੈਂ ਤਾਂ ਨਹੀਂ ਦੇਖੀ ਪਰ ਕਹਿੰਦੇ ਆ ਵੀ ਕੋਈ ਵੀਡੀਓ ਵਾਇਰਲ ਹੋਈ ਹੈ ਜਿਹ ਚ ਇਹਨਾਂ ਦਾ ਬੇਟਾ ਕੋਈ ਨਸ਼ੇ ਕਰਦਾ ਹੋਇਆ ਦਿਖਾਇਆ ਗਿਆ ਤੇ ਉਸ ਕਾਰਨ ਜਿਹੜੀ ਇਹਨਾਂ ਨੇ ਸਖ਼ਤ ਸਟੈਪ ਚੁੱਕਿਆ। ਦੇਖੋ ਇਹ ਇਹਨਾਂ ਦੀ ਮਜਬੂਰੀ ਸੀ ਚੱਕਣਾ। ਪਹਿਲੀ ਗੱਲ ਤਾਂ ਇਹ ਆ ਵੀ ਔਲਾਦ ਦੇ ਉੱਤੇ ਕਿਸੇ ਦਾ ਵੱਸ ਨਹੀਂ, ਤੁਸੀਂ ਅੱਜ ਲੱਖ ਕਹਿ ਦੇ ਕੋਈ ਬੰਦਾ ਕਿਵੇਂ ਮਰਜ਼ੀ ਦਾਅਵੇ ਕਰੀ ਜਾਵੇ ਵੀ ਮੇਰੀ ਔਲਾਦ ਮੇਰੇ ਕਹਿਣੇ ਜਾਂ ਮੇਰੀ ਔਲਾਦ ਐਂ ਕਰ ਦੂ ਮੇਰੇ ਔਲਾਦ ਐਂ ਕਰਦੀ ਆ, ਮੈਨੂੰ ਨੀ ਲੱਗਦਾ ਵੀ 1% ਵੀ ਹੋਊਗਾ। ਇਹ 99% ਦਾ ਮੈਂ ਗਰੰਟੀ ਕਰਦਾ ਵੀ ਜਿਹੜੀ ਔਲਾਦ ਆ ਜਿੰਨਾ ਚਿਰ ਘੋੜ ਆਰ ਨਹੀਂ ਹੁੰਦੀ ਉਹਨਾਂ ਚਿਰ ਹੋ ਸਕਦਾ ਤੁਹਾਡੇ ਕਹਿਣੇ ਚ ਹੋਵੇ, ਤੁਹਾਡੀ ਗੱਲ ਮੰਨੇ, ਜਦੋਂ ਥੋੜੇ ਜੇ ਖੰਭ ਲੱਗਦੇ ਆ ਉਦੋਂ ਬਾਅਦ ਇੱਕ ਦੌਰ ਆਉਂਦਾ ਤਕਰੀਬਨ 10 ਸਾਲ ਦਾ, ਹਰੇਕ ਬੱਚੇ ਤੇ ਆਉਂਦਾ, ਸਾਡੇ ਤੇ ਵੀ ਆਇਆ ਸੀ, ਜਦੋਂ ਉਹ ਬਾਗੀ ਹੋ ਜਾਂਦੇ ਆ ਉਦੋਂ ਉਹ ਆਪਦੇ ਪੇਰੈਂਟਸ ਨੂੰ ਅੜਿੱਕਾ ਸਮਝਣ ਲੱਗ ਜਾਂਦੇ ਵੀ ਸਾਡੇ ਪੇਰੈਂਟਸ ਤਾਂ ਸਾਡੇ ਲਈ ਅੜਿੱਕਾ। ਬਹੁਤ ਸਾਰੇ ਥਾਵਾਂ ਦੇ ਉੱਤੇ ਇੱਕ ਕੌੜਾ ਸੱਚ ਆ ਵੀ ਉਹ ਇੱਥੋਂ ਤੱਕ ਵੀ ਬੱਚਿਆਂ ਦੀ ਸੋਚ ਚਲੀ ਜਾਂਦੀ ਹੈ ਵੀ ਇਹ ਹੁਣ ਮਰ ਜਾਣ ਤਾਂ ਸਾਡੀ ਆਜ਼ਾਦੀ ਆਵੇ ਸਾਡੇ ਤੇ, ਇੱਥੋਂ ਤੱਕ ਵੀ ਆਪਦੇ ਪੇਰੈਂਟਸ ਪ੍ਰਤੀ ਸੋਚ ਚਲੀ ਜਾਂਦੀ ਆ। ਇਹ ਭਾਵੇਂ ਮੇਰੀ ਗੱਲ ਕਿਸੇ ਨੂੰ ਕੌੜੀ ਲੱਗੇ ਪਰ ਇਹ ਸੱਚ ਆ, ਜਿਹਨੂੰ ਤੁਸੀਂ ਨਹੀਂ ਤੁਸੀਂ ਉਹ ਕਰ ਸਕਦੇ। ਸੋ ਜੇ ਤੁਸੀਂ ਤੁਹਾਨੂੰ ਪਤਾ ਇਸ ਏਦਾਂ ਦਾ ਵਰਤਾਰਾ ਤਾਂ ਫਿਰ ਅਸੀਂ ਇਹ ਨਾ ਦੇਖੀਏ ਵੀ ਫਲਾਨਾ ਬੰਦਾ ਵੱਡਾ ਬੰਦਾ ਤੇ ਉਹਦੇ ਉਹਦੇ ਔਲਾਦ ਏਦਾਂ ਕਰ ਰਹੀ ਆ। ਜੇ ਕਿਸੇ ਦੀ ਔਲਾਦ ਵੱਡੇ ਬੰਦੇ ਦੀ ਉਹਦਾ ਨਾਂ ਰੱਖਦੀ ਆ ਤਾਂ ਬਸ ਉਹਨੂੰ ਸਲੂਟ ਕਰਨਾ ਬਣਦਾ ਵੀ ਭਾਈ ਹਾਂ ਉਹ ਆਪਦੇ ਬਾਪ ਦੀ ਜਿਹੜੀ ਇੱਜ਼ਤ ਰੱਖ ਰਹੇ ਆ ਵੀ ਇੱਕ ਬੰਦੇ ਦਾ ਵੱਡਾ ਰੁਤਬਾ ਤੇ ਉਹ ਆਪਦੀ ਇੱਛਾਵਾਂ ਨੂੰ ਦੱਬ ਕੇ ਆਪਦੇ ਬਾਪ ਦੀ ਇੱਜ਼ਤ ਲਈ ਕੰਮ ਕਰ ਰਹੇ ਆ। ਪਰ ਬਹੁਤ ਔਖਾ ਅੱਜ ਦੇ ਯੁੱਗ ਦੇ ਵਿੱਚ ਕਾਫੀ ਔਖਾ ਵੀ ਜੇ ਤੁਸੀਂ ਕਹੋ ਵੀ ਔਲਾਦ ਵੀ ਤੁਹਾਡੇ ਮੁਤਾਬਕ ਸੋਚੇ ਤੇ ਔਲਾਦ ਵੀ ਤੁਹਾਡੇ ਮੁਤਾਬਕ ਰਿਐਕਟ ਕਰੇ, ਏਦਾਂ ਨੀ ਹੁੰਦਾ। ਹਰੇਕ ਦੀ ਆਪੋ ਆਪ ਦੀ ਸੋਚ ਹੁੰਦੀ ਆ, ਆਪੋ ਆਪ ਢੰਗ ਨਾਲ ਚੱਲਣਾ ਹੁੰਦਾ। ਸੋ ਮੈਨੂੰ ਲੱਗਦਾ ਵੀ ਗਿਆਨੀ ਇਕਬਾਲ ਸਿੰਘ ਨੇ ਆਪਦਾ ਜਿਹੜਾ ਫਰਜ਼ ਨਿਭਾਉਣਾ ਸੀ ਨਿਭਾਤਾ ਵੀ ਭਾਈ ਬੇਦਖਲ ਕਰਤਾ, ਜਿਹਨਾਂ ਕਹਿਤਾ ਵੀ ਭਾਈ ਜਿਹਨਾਂ ਚ ਕਿ ਬੰਦਾ ਨੀ ਬਣਦਾ ਮੈਂ ਇਹਦੇ ਨਾਲ ਕੋਈ ਵਾਸਤਾ ਨੀ ਰੱਖੂਗਾ। ਸੋ ਇਹੀ ਉਹ ਕਰ ਸਕਦੇ ਸੀ, ਹੋਰ ਕੁਛ ਕਰ ਨੀ ਸਕਦੇ ਸੀਗੇ। ਤੇ ਨਹੀਂ ਸਾਨੂੰ ਜਿਹੜੇ ਲੋਕਾਂ ਨੂੰ ਵੀ ਨਾ ਇਹ ਚੀਜ਼ਾਂ ਜੋੜਨੀਆਂ ਨੀ ਚਾਹੀਦੀਆਂ। ਔਲਾਦ ਇੱਕ ਅੱਡ ਕਰੈਕਟਰ ਹੈ, ਉਹ ਆਪਦੇ ਆਪਦੇ ਇੰਡੀਵਿਜੁਅਲ ਤੌਰ ਦੇ ਉੱਤੇ ਆਏ ਆ, ਉਹਨਾਂ ਨੇ ਆਪਦੀ ਸੋਚ ਸੋਚਣੀ ਆਪਦਾ ਕਰਨਾ। ਇਹ ਤਾਂ ਹੁਣ ਜੇ ਅਸੀਂ ਫਿਰ ਅਖੀਰ ਸਾਡੇ ਕੋਲ ਜਨੀਕ ਉਦਾਹਰਨ ਤਾਂ ਬਾਬੇ ਨਾਨਕ ਦੀ ਆ ਜਾਂਦੀ ਹੈ ਨਾ, ਜੇ ਅਸੀਂ ਬਾਬਾ ਨਾਨਕ ਦੀ ਔਲਾਦ ਬਾਰੇ ਵੀ ਅਕਸਰ ਗੱਲ ਕਰਦੇ ਹਾਂ ਵੀ ਉਹਨਾਂ ਨੇ ਵੀ ਤੱਡ ਜਿਹੜਾ ਆਪਣਾ ਰਾਗ ਲਾਪਿਆ। ਇਸ ਕਰਕੇ ਸਾਨੂੰ ਇਹ ਚੀਜ਼ਾਂ ਨੂੰ ਮਸਲਿਆਂ ਨੂੰ ਨਾ ਬੰਦੇ ਦੇ ਕਾਰਜ ਦੇਖਣੇ ਚਾਹੀਦੇ ਆ ਵੀ ਬੰਦਾ ਕੀ ਕੰਮ ਕਰ ਰਿਹਾ ਤੇ ਜਾਂ ਬੰਦੇ ਨੇ ਕੀ ਕੰਮ ਕੀਤਾ ਤੇ ਉਹਦੀ ਕੀ ਸੋਚ ਸੀ, ਉਹਦੀ ਔਲਾਦ ਦੀ ਜਿਹੜੀ ਸੋਚ ਆ ਉਹਨੂੰ ਇਹ ਕੋਸ਼ਿਸ਼ ਹੁੰਦੀ ਆ ਹਰੇਕ ਹੀ ਬੰਦਾ ਆਪਦੀ ਔਲਾਦ ਨੂੰ ਸਹੀ ਸੰਭਾਲ ਕੇ ਰੱਖੇ ਤੇ ਉਹ ਸਹੀ ਰਾਹ ਪਾਵੇ। ਤੇ ਪਰ ਅਖੀਰ ਫਿਰ ਇੱਕ ਡਾਇਲੋਗ ਰਹਿ ਜਾਂਦਾ ਵੀ ਦੀਵੇ ਥੱਲੇ ਹਨੇਰਾ ਹੁੰਦਾ ਜੀ, ਵੀ ਲੋਕਾਂ ਦੇ ਪੁੱਤ ਤਾਂ ਮੰਨ ਲੈਂਦੇ ਆ, ਕਈ ਵਾਰੀ ਕਦਾ ਆਪਦਾ ਪੁੱਤ ਨੀ ਮੰਨਦਾ ਹੁੰਦਾ। ਇਹ ਇੱਕ ਸੱਚਾਈ ਹੈ, ਦੁਨਿਆਵੀ ਸੱਚਾਈ।
ਜੀ ਜੀ ਬਿਲਕੁਲ। ਸੋ ਬਰਾੜ ਸਾਹਿਬ, ਕਈ ਵਾਰ ਇਹੀ ਹੁੰਦਾ ਕਿ ਜਦੋਂ ਅਸੀਂ ਅਧਿਆਪਕਾਂ ਦੀ ਗੱਲ ਕਰਦੇ ਹਾਂ ਜਾਂ ਫਿਰ ਜਿਹੜੇ ਧਾਰਮਿਕ ਆਗੂ ਆ ਉਹਨਾਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੂੰ ਜਿਹੜੀ ਆਮ ਜਨਤਾ ਆ ਉਹ ਅਸਲ ਦੇ ਵਿੱਚ ਰੋਲ ਮਾਡਲ ਬਣਿਆ ਦੇਖਣਾ ਚਾਹੁੰਦੀ ਆ, ਤੇ ਕਈ ਵਾਰ ਜਦੋਂ ਪਰਿਵਾਰਾਂ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਵਾਪਰ ਜਾਂਦੀਆਂ ਜਾਂ ਫਿਰ ਜਿਹੜੀ ਔਲਾਦ ਆ ਉਹ ਉਹਨਾਂ ਦੇ ਕਾਬੂ ਤੋਂ ਬਾਹਰ ਹੁੰਦੀ ਆ, ਤਾਂ ਫਿਰ ਉਹਨਾਂ ਦੇ ਲਈ ਜਿਹੜਾ ਸਮਾਜਿਕ ਹਾਲਾਤਾਂ ਦੇ ਨਾਲ ਮੈਨੂੰ ਲੱਗਦਾ ਕਿ ਇੱਕ ਮਿਕ ਹੋਣਾ ਜਿਹੜਾ ਬਹੁਤ ਮੁਸ਼ਕਲ ਹੋ ਜਾਂਦਾ ਹਨਾ। ਸੋ ਇਹੀ ਵਾਪਰਿਆ ਜੀ,
ਮੁਸ਼ਕਲ ਹੁੰਦਾ ਜੀ, ਮੇਰੇ ਵਰਗਾ ਕਈ ਵਾਰੀ ਹੁੰਦਾ ਵੱਡੀਆਂ ਗੱਲਾਂ ਕਰੀ ਜਾਂਦਾ ਤੇ ਅਗਲਾ ਉਹਦੀ ਮੂੰਹ ਤੇ ਮਾਰਦਾ ਵੀ ਤੂੰ ਆਪਦੇ ਜਵਾਕ ਤਾਂ ਸਵਾਲ ਲਾ,
ਬਿਲਕੁਲ
ਦੂਜਿਆਂ ਨੂੰ ਕੀ ਕਹੇਗਾ। ਸੋ ਏਦਾਂ ਏਦਾਂ ਆਉਂਦੀ ਆ ਦਿੱਕਤ ਹਰੇਕ ਮਸ਼ਹੂਰ ਬੰਦੇ ਨਾਲ, ਹਰੇਕ ਉਸ ਨੂੰ ਬੁਲਾਰੇ ਨਾਲ ਪ੍ਰੋਬਲਮ ਆਉਂਦੀ ਆ, ਪਰ ਸਾਨੂੰ ਇਹ ਮੰਨਣੀ ਪੈਣੀ ਹੈ ਇਹ ਕਦੇ ਕੱਲੀ ਸਾਡੇ ਨਾਲ ਨੀ ਆਈ, ਕੋਈ ਅੱਤ ਕਥਨੀ ਨੀ ਹੈ। ਇੱਕ ਗਿਆਨੀ ਇਕਬਾਲ ਸਿੰਘ ਨੇ ਇਹ ਬਾਬੇ ਨਾਨਕ ਤੋਂ ਸ਼ੁਰੂ ਆ, ਉਦੋਂ ਵੀ ਪਹਿਲਾਂ ਤੋਂ ਸ਼ੁਰੂ ਆ ਇਹ।
ਜੀ ਜੀ ਬਿਲਕੁਲ ਜੀ। ਅਗਲੀ ਖਬਰ ਵੱਲ ਵੱਧਦੇ ਹਾਂ, ਗਊ ਵੰਸ਼ ਦੀ ਹੱਤਿਆ ਕਾਰਨ ਅੰਮ੍ਰਿਤਸਰ ਦੇ ਵਿੱਚ ਬਰਾੜ ਸਾਹਿਬ ਕਾਫੀ ਤਣਾਅ ਵਧਿਆ ਆ। ਸੋ ਇਹ ਕਾਫੀ ਦਰਦਨਾਕ ਹੀ ਕਹਿ ਸਕਦੇ ਹਾਂ ਇਸ ਘਟਨਾ ਕ੍ਰਮ ਨੂੰ, ਕਿਉਂਕਿ ਜਦੋਂ ਅਸੀਂ ਇਹੋ ਜਿਹੀਆਂ ਹੱਤਿਆਵਾਂ ਜਿਹੜੀਆਂ ਦੇਖਦੇ ਹਾਂ ਤਾਂ ਕਿਤੇ ਨਾ ਕਿਤੇ ਧਰਮ ਦੇ ਨਾਲ ਵੀ ਇਹਨਾਂ ਦਾ ਜਿਹੜਾ ਸੰਬੰਧ ਆ ਹੁੰਦਾ, ਔਰ ਜਦੋਂ ਪੰਜਾਬ ਵਰਗੇ ਸੂਬਿਆਂ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਤਾਂ ਉਹਦੇ ਪਿੱਛੇ ਬਹੁਤ ਸਾਰੀਆਂ ਜਿਹੜੀਆਂ ਕੁਛ ਹੋਰ ਤਰ੍ਹਾਂ ਦੀਆਂ ਵੀ ਚਾਲਾਂ ਹੁੰਦੀਆਂ ਆ ਹਨਾ, ਉਹ ਚਾਹੇ ਲੋਕਾਂ ਨੂੰ ਭੜਕਾਉਣਾ ਹੋਵੇ ਜਾਂ ਫਿਰ ਧਰਮ ਦੇ ਨਾਂ ਦੇ ਉੱਤੇ ਲੋਕਾਂ ਦੇ ਵਿੱਚ ਵੰਡੀਆਂ ਪਾਉਣਾ ਹੋਵੇ। ਸੋ ਅੰਮ੍ਰਿਤਸਰ ਦੇ ਵਿੱਚ ਵਾਪਰੀ ਹੈ ਜੀ ਇਹ ਘਟਨਾ, ਤੇ ਹਿੰਦੂ ਜਥੇਬੰਦੀਆਂ ਨੇ ਪੁਲਿਸ ਨੂੰ ਕਾਰਵਾਈ ਦੇ ਲਈ 48 ਘੰਟੇ ਦਾ ਅਲਟੀਮੇਟਮ ਦਿੱਤਾ ਆ।
ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਅਵਾਰਾ ਪਸ਼ੂਆਂ ਦਾ ਚੱਲ ਮੰਨ ਲੈਂਦੇ ਆ ਕਿ ਮਰਦੇ ਆ ਤਾਂ ਹੋਰ ਹੁੰਦੇ ਆ
ਜੀ,
ਪਰ ਇੱਥੇ ਸਮਝ ਨੀ ਆ ਰਹੀ ਇਹ ਪਸ਼ੂ ਅਵਾਰਾ ਸੀ ਜਾਂ, ਇੱਕ ਪਾਸੇ ਤਾਂ ਖਬਰ ਦੱਸ ਰਹੀ ਹੈ ਵੀ ਕਿਸੇ ਦੀ ਮਾਲਕੀਅਤ ਸੀ, ਕਿਸੇ ਕੋਲ 10 ਪਸ਼ੂ ਸੀ ਉਹਨਾਂ ਚੋਂ 5-6 ਪਸ਼ੂ ਆਏ
ਜੀ ਜੀ,
ਜੇ ਉਹ ਅਵਾਰਾ ਨਹੀਂ ਸੀ ਤਾਂ ਫਿਰ ਉਹ ਅਵਾਰਾ ਥਾਂ ਦੇ ਉੱਤੇ ਕਿਉਂ ਸੀ, ਉਹਨਾਂ ਨੂੰ ਖੁੱਲੇ ਕਿਉਂ ਛੱਡਿਆ ਹੋਇਆ
ਜੀ, ਦੁਸਹਿਰਾ ਮੈਦਾਨ ਦੇ ਵਿੱਚ ਸੀ
ਉਹਨਾਂ ਨੂੰ ਇਹ ਖੁੱਲੇ ਇਹ ਜੇ ਥਾਂ ਦੇ ਉੱਤੇ ਸਕੂਲ ਮੂਹਰੇ ਜਾਂ ਜਿੱਥੇ ਵੀ ਉਹ ਬੈਠੇ ਸੀ ਤਾਂ ਉੱਥੇ ਕਿਉਂ ਸੀ ਉਹ? ਇਹ ਗੱਲਾਂ ਸੋਚਣ ਵਾਲੀਆਂ। ਦੂਜੀ ਗੱਲਾਂ ਇਹ ਆ ਵੀ ਅਸੀਂ ਖੁਦ ਕਹਿੰਦੇ ਹਾਂ ਵੀ ਸਾਨੂੰ ਚਲੋ ਸ਼ੈਲਟਰ ਦੇਣੀ ਚਾਹੀਦੀ ਆ, ਹਰ ਚੀਜ਼ ਨੂੰ ਸ਼ੈਲਟਰ ਦੇਣੀ ਚਾਹੀਦੀ ਆ। ਅਸੀਂ ਵੱਡੇ ਵੱਡੇ ਵਾਅਦੇ ਕਰਦੇ ਹਾਂ, ਵੱਡੇ ਵੱਡੇ ਲੈਕਚਰ ਦਿੰਦੇ ਹਾਂ ਵੀ ਜਾਨਵਰਾਂ ਚ ਵੀ ਜਾਨ ਆ, ਏਦਾਂ ਸਾਰਾ ਕੁਛ ਕਰਦੇ ਹਾਂ। ਦੇਖੋ ਮੇਰੇ ਹਿਸਾਬ ਨਾਲ ਸਾਡੇ ਦੋ ਚਿਹਰੇ ਲੱਗੇ ਆ, ਸਾਡੀ ਦੋਗਲੀ ਨੀਤੀ ਆ ਹਰ ਥਾਂ ਥਾਂ ਦੇ ਉੱਤੇ। ਜੇ ਅਸੀਂ ਇੱਕ ਪਾਸੇ ਹਜ਼ਾਰਾਂ ਕੁੱਕੜ ਵੱਢ ਦਿੰਦੇ ਹਾਂ, ਹਜ਼ਾਰਾਂ ਬੱਕਰੇ ਵੱਢੇ ਜਾਂਦੇ ਆ, ਤੇ ਜਦੋਂ ਕੋਈ ਕਿਤੇ ਗਾਂ ਦੀ ਗੱਲ ਆ ਜਾਂਦੀ ਹੈ ਤੇ ਉਹਦੇ ਚ ਕੋਈ ਜਾਨ ਵੱਖਰੀ ਆ?
ਜੀ ਜੀ,
ਬੱਕਰਿਆਂ ਚ ਵੀ ਉਹੀ ਆ, ਕੁੱਕੜਾਂ ਚ ਵੀ ਉਹੀ ਆ, ਸਾਰਿਆਂ ਚ ਉਹੀ ਆ ਨਾ। ਉਦੋਂ ਸਾਡਾ ਜਿਹੜਾ ਸੀਨਾ ਬਲੂੰਗਰਿਆ ਜਾਂਦਾ। ਹੁਣ ਦੂਜੇ ਪਾਸੇ ਇਹ ਗੱਲ ਆ ਜਾਂਦੀ ਆ ਵੀ ਇੱਕ ਪਾਸੇ ਅਸੀਂ ਕਹਿੰਦੇ ਇਹਨਾਂ ਨੂੰ ਅਸੀਂ ਸੁਰੱਖਿਆ ਦੇਈਏ, ਅਸੀਂ ਇਹਨਾਂ, ਇਹ ਸਾਡੀ ਧਰੋਹਰ ਆ, ਇਹਨਾਂ ਨੂੰ ਅਸੀਂ ਸੰਭਾਲੀਏ, ਪਰ ਸੰਭਾਲਦੇ ਅਸੀਂ ਕਿੱਥੇ ਆ? ਮੈਂ ਪਹਿਲਾਂ ਵੀ ਬਹੁਤ ਵਾਰੀ ਇਹ ਬੋਲਿਆ ਸੀ ਵੀ ਭਾਈ ਜਿਹੜੇ ਬੰਦੇ ਨਾਰੇ ਮੁਜਾਰੇ ਕਰਨ ਆਉਂਦੇ ਆ ਨਾ ਆਵਾਰਾ ਪਸ਼ੂਆਂ ਦੇ ਮਾਮਲੇ ਚ, ਉਹਨਾਂ ਨੂੰ ਕਹੋ ਵੀ ਨਾਰੇ ਮੁਜਾਰਿਆਂ ਤੇ ਜ਼ੋਰ ਲਾਉਣ ਦੀ ਥਾਂ ਤੇ ਦੋ ਦੋ ਚਾਰ ਚਾਰ ਪਸ਼ੂ ਲੈ ਜਾਓ, ਬਸ ਸਿੱਟ ਉਹਨਾਂ ਨੂੰ ਸੰਭਾਲੋ। ਜਿਹੜਾ ਟਾਈਮ ਬਰਬਾਦ ਕਰਦੇ ਹੋ ਤੁਸੀਂ ਨਾਰੇ ਮੁਜਾਰੇ ਲਾਉਣ ਤੇ, ਉਦੋਂ ਬਿਹਤਰ ਆ ਦੋ ਦੋ ਚਾਰ ਚਾਰ ਪਸ਼ੂ ਲੈ ਜਾਓ, ਜਿਹੜੀ ਇੱਕ ਸਾਡੀ ਧਰੋਹਰ ਆ, ਸਾਨੂੰ ਇਹਦਾ ਪਤਾ ਵੀ, ਸਾਨੂੰ ਇਹਦਾ ਜਿਹੜਾ ਇਹਦਾ ਪਿਸ਼ਾਬ ਵੀ ਬੜਾ ਕੀਮਤੀ ਆ, ਇਹਦਾ ਗੋਹਾ ਵੀ ਬੜਾ ਕੀਮਤੀ ਹੈ, ਆਪ ਵੀ ਬੜੀ ਕੀਮਤੀ ਹੈ, ਤਾਂ ਫਿਰ ਉਹ ਕੀਮਤ ਨੂੰ ਉਠਾਓ, ਫਾਇਦਾ ਉਹਨੂੰ ਰੱਖੋ ਆਪਦੇ ਘਰੇ, ਉਹਨੂੰ ਸੰਭਾਲੋ, ਪਤਾ ਤਾਂ ਲੱਗੇ ਨਾ ਤੁਹਾਨੂੰ ਕੀ ਕੀਮਤ ਹੁੰਦੀ ਆ। ਕੀਮਤ ਕਿਹਨੂੰ ਉਤਾਰਨੀ ਪੈਂਦੀ ਆ? ਇੱਕ ਉਸ ਭੋਲ ਜੱਟ ਨੂੰ, ਜਿਹੜਾ ਜੱਟ ਬੇਚਾਰਾ ਸਾਰਾ ਦਿਨ ਲਾਤ ਇੱਕ ਕਰਕੇ ਇੱਕ ਫਸਲ ਨੂੰ ਜੇ ਉੱਤੇ ਖਪਦਾ ਖੂਨਦਾ ਤੇ ਤੜਕੇ ਨੂੰ ਆਉਂਦਾ ਤਾਂ ਉਹਨੂੰ ਉਜਾੜਾ ਹੋਇਆ ਪਿਆ ਹੁੰਦਾ ਸਾਰੇ ਦੇ ਸਾਰੇ ਖੇਤ ਦਾ, ਫਿਰ ਉਹ ਰਾਤ ਨੂੰ ਅੱਧੀ ਅੱਧੀ ਰਾਤ ਨੂੰ ਜਿਹੜੀਆਂ ਠੰਡ ਦੀਆਂ ਰਾਤਾਂ ਚ ਸਾਰੀ ਦੁਨੀਆਂ ਆਰਾਮ ਨਾਲ ਘਰਾੜੇ ਮਾਰ ਕੇ ਸੌਂਦੀ ਆ, ਤੇ ਉਹ ਤੁਸੀਂ ਦੇਖਣ ਆਉਂਦਾ ਕਿਵੇਂ ਮੜਾਸੇ ਮਾਰ ਕੇ ਕਰਦਾ। ਸੋ ਇਹ ਇਹ ਜਿਹਨੂੰ ਬਿਪਤਾ ਪੈਂਦੀ ਆ ਉਹ ਤੋਂ ਪੁੱਛੋ ਗਾਈਆਂ ਉਹਦੇ ਲਈ ਕਿੰਨੀਆਂ ਖਤਰਨਾਕ ਆ, ਉਹਨੂੰ ਪੁੱਛੋ ਜਿਹਦੇ ਚ ਗਾਂ ਬੱਜੀ ਆ ਜਾਂ ਢੱਠਾ ਬੱਜਿਆ ਤੇ ਉਹਦਾ ਉਹਦਾ ਉਹਦੀ ਉਹਦਾ ਪਰਿਵਾਰ ਦਾ ਕੋਈ ਜੀ ਤੁਰ ਗਿਆ ਜਾਂ ਉਹਦੇ ਉਹਦੀ ਮਿਹਨਤ ਕੀਤੀ ਹੋਈ ਉਹਦੀ ਕਮਾਈ ਦੀ ਰੁਲ ਗਈ ਕੋਈ ਚੀਜ਼, ਉਹਦੇ ਉਹਦੀ ਆਪਦੀ ਕਾਰ ਭੰਨ ਲਈ ਉਹਨੇ, ਆਪਦਾ ਮੋਟਰਸਾਈਕਲ ਭੰਨ ਲਿਆ, ਉਹਨਾਂ ਨੂੰ ਪੁੱਛੋ। ਮੈਂ ਐਤਕੀ ਇੰਡੀਆ ਟੂਰ ਤੇ ਗਿਆ, ਮੈਂ ਕੱਲ ਪਰਸੋਂ ਕੁਲਦੀਪ ਆਪਣੇ ਔਲਖ ਆਪਦੀ ਕਾਰ ਦੀ ਫੋਟੋ ਪਾ ਰਹੇ ਸੀ ਵੀ ਉਹਨਾਂ ਦੇ ਵਿੱਚ ਵੀ ਭਾਈ ਕਿੱਦਾਂ ਅੱਗੇ ਗਾਂ ਜਾਂ ਢੱਠਾ ਵੱਜਿਆ। ਮੇਰੇ ਨਾਲ ਖੁਦ ਹੋਈ ਆ, ਮੈਂ ਖੁਦ ਦਰਬਾਰ ਸਾਹਿਬ ਨੂੰ ਜਾ ਰਿਹਾ ਸੀ, ਬੜਾ ਖੁਸ਼ ਸੀ ਵੀ ਬੜੀ ਵਧੀਆ ਸੜਕ ਬਣਾ ਤੀ, ਸੜਕ ਦੇ ਦੋਨੇ ਪਾਸੇ ਬੜੇ ਵਧੀਆ ਇੱਕ ਜਿਹੜੇ ਸੀਮੈਂਟ ਦੇ ਬੋਰਡ ਬੈਰੀਅਰ ਲਾ ਤੇ ਜਿਹਦੇ ਨਾਲ ਕੋਈ ਜਾਨਵਰ ਨੀ ਆਉਂਦਾ, ਤੇ ਮੈਂ ਥੋੜਾ ਜਿਹਾ ਨਿਫਰਬੰਡ ਹੋ ਕੇ ਡਰਾਈਵ ਕਰ ਰਿਹਾ ਸੀ ਤਾਂ ਮੈਂ ਉਦੋਂ ਦੇਖਦਾ ਵੀ ਜਦੋਂ ਕੰਧ ਦੇ ਅੰਦਰਲੇ ਪਾਸੇ ਤਿੰਨ ਜਿਹੜੀਆਂ ਗਾਵਾਂ ਦੇ ਢੱਠੇ ਆ ਕੇ ਉੱਥੇ ਭਿੜੀ ਜਾਂਦੇ ਆ, ਤੇ ਇੱਕਦਮ ਮੈਨੂੰ ਦਿਖੇ ਜਦੋਂ ਨੂੰ ਉਦੋਂ ਨੂੰ ਮੇਰੀ ਕਾਰ ਚ ਵੱਜ ਗਏ, ਮੈਨੂੰ ਮੈਨੂੰ ਸੋਚਣ ਦਾ ਟਾਈਮ ਹੀ ਨੀ ਮਿਲਿਆ। ਉਹਨਾਂ ਨੂੰ ਤਕਲੀਫ ਦੇਖੋ ਵੀ ਕੀ ਹੁੰਦੀ ਆ, ਪਰ ਸਾਡੇ ਲੋਕ ਤਾਂ ਨਾ ਹੁਣ ਇਹਨੂੰ ਮਸਲਾ ਬਣਾ ਕੇ ਨਾਰੇ ਮੁਜਾਰੇ ਲਾ ਕੇ, ਤੇ ਹੋ ਸਕਦਾ ਕੋਈ ਹੋਰ ਬੰਦਾ ਵੀ ਸ਼ਹੀਦ ਕਰ ਲੈਣ ਇਸ ਕੰਮ ਚ, ਤੇ ਦੋ ਭਾਈਚਾਰੇ ਵੀ ਆਪਸ ਵਿੱਚ ਲੜ ਪੈਣ, ਇੱਥੋਂ ਤੱਕ ਵੀ ਹੋ ਸਕਦਾ। ਪਰ ਇਹ ਸਮੱਸਿਆ ਬਾਰੇ ਉਹਨਾਂ ਨੂੰ ਪੁੱਛੋ, ਜੇ ਅਵਾਰਾ ਕੁੱਤਿਆਂ ਬਾਰੇ ਮੇਨਕਾ ਗਾਂਧੀ ਬੋਲਦੀ ਆ ਵੀ ਨਹੀਂ ਮਾਰਨੇ ਉਹਨਾਂ ਨੂੰ ਜਾਂ ਉਹਨਾਂ ਨੂੰ ਨਹੀਂ ਤੁਸੀਂ ਕੁਛ ਕਰਨਾ, ਤਾਂ ਉਹਨਾਂ ਨੂੰ ਪੁੱਛੋ ਜਿਨ੍ਹਾਂ ਦਾ ਬੱਚਾ ਬਲੂੰਦਰ ਕੇ ਖਾ ਲਿਆ ਉਹਨਾਂ ਅਵਾਰਾ ਕੁੱਤਿਆਂ ਨੇ, ਜਿਨ੍ਹਾਂ ਗਾਵਾਂ ਨੇ ਕਿਸੇ ਨੂੰ ਬੰਦੇ ਨੂੰ ਮਾਰਤਾ, ਕਿਸੇ ਨੇ ਢੱਠੇ ਨੇ ਸ਼ਹਿਰ ਤੁਰਿਆਂ ਦੇ ਬੰਦੇ ਨੂੰ ਢੁੱਟ ਮਾਰ ਕੇ ਮਾਰਤਾ, ਉਹਨਾਂ ਨੂੰ ਪੁੱਛੋ ਵੀ ਇਹ ਅਵਾਰਾ ਪਸ਼ੂ ਕੀ ਚੀਜ਼ ਆ। ਸੋ ਇਹਨਾਂ ਦੇ ਨਾ ਪਰਮਾਨੈਂਟ ਹੱਲ ਸਰਕਾਰਾਂ ਨੂੰ ਕੱਢਣੇ ਚਾਹੀਦੇ ਆ, ਉੱਤੋਂ ਉੱਤੋਂ ਰੌਲਾ ਜਿਹਾ ਪਾਈ ਜਾਂਦੇ ਆ, ਵਿੱਚੇ ਬੁੱਚੜਖਾਨੇ ਚੱਲੀ ਜਾਂਦੇ ਆ, ਵਿੱਚੇ ਫੇਰ ਰੋਕ ਦਿੰਦੇ ਆ, ਇਹਦਾ ਕੋਈ ਜਿਹਨਾਂ ਚ ਇੱਕ ਪਰਮਾਨੈਂਟ ਹੱਲ ਨੀ ਨਾ ਹੁੰਦਾ, ਜਿਹਨਾਂ ਚ ਇਹਨਾਂ ਨੂੰ ਪਰਮਾਨੈਂਟ ਸਾਂਭ ਸੰਭਾਲ ਨੀ ਹੁੰਦੀ, ਉਹਨਾਂ ਚਿਰ ਇਹ ਫਿਰ ਜਿਹੜੇ ਸਿਆਸਤ ਦੀਆਂ ਰੋਟੀਆਂ ਨਾ ਤੇ ਸਿੱਖਦੀਆਂ ਰਹਿਣ
ਜੀ। ਸੋ ਬ੍ਰਾਟ ਸਾਹਿਬ, ਮੈਨੂੰ ਲੱਗਦਾ ਕਿ ਖਬਰਾਂ ਦੇ ਵਿੱਚ ਬਸ ਅੱਜ ਅਸੀਂ ਇੰਨਾ ਹੀ ਸਾਂਝ ਪਾਵਾਂਗੇ, ਕਿਉਂਕਿ ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿੱਚ ਕੁਛ ਮਹਿਮਾਨ ਵੀ ਜੁੜਨ ਜਾ ਰਹੇ ਆ, ਪਰ ਸਾਡੇ ਨਾਲ ਬਹੁਤ ਸਾਰੇ ਦੋਸਤ ਇਸ ਵੇਲੇ ਜੁੜੇ ਹੋਏ ਨੇ ਆਪਣੇ ਸੁਨੇਹਿਆਂ ਦੇ ਜ਼ਰੀਏ, ਜੇ ਇਜਾਜ਼ਤ ਤੁਹਾਡੇ ਜਾਣ ਤੋਂ ਪਹਿਲਾਂ ਅਸੀਂ ਉਹਨਾਂ ਦੇ ਜਿਹੜੇ ਸੁਨੇਹਿਆਂ ਸ਼ਾਮਲ
ਕਰੀਏ
ਜੀ। ਸਾਡੇ ਨਾਲ ਦਲਜੀਤ ਢਿੱਲੋਂਹਰਾ ਨੇ ਕਾਫੀ ਦੇਰ ਤੋਂ ਸਾਂਝ ਪਾਈ ਹੋਈ ਹੈ, ਇੱਕ ਵਾਰ ਫੇਰ ਸਵਾਗਤ ਕਰਦੇ ਹਾਂ। ਕੁਲਦੀਪ ਸਿੰਘ ਸੰਧੂ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ, ਸਾਡੇ ਵੱਲੋਂ ਗੁੱਡ ਮਾਰਨਿੰਗ ਬੁਲਾਈ ਹੈ, ਨਾਲ ਬਹੁਤ ਸੋਹਣਾ ਉਹਨਾਂ ਨੇ ਇੱਕ ਅਟੈਚਮੈਂਟ ਦੇ ਵਿੱਚ ਜਿਹੜਾ ਗੁੱਡ ਮਾਰਨਿੰਗ ਮੈਸੇਜ ਹੈ ਉਹ ਸ਼ੇਅਰ ਕੀਤਾ ਹੈ, ਬਹੁਤ ਬਹੁਤ ਧੰਨਵਾਦ ਜੀ। ਬਲਰਾਜ ਸਿੰਘ ਬਰਾੜ ਇਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਡੇ ਵੱਲੋਂ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਵੀ। ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਸਾਂਝ ਪਾਈ ਹੈ ਹਰਜਿੰਦਰ ਸਿੰਘ ਹੋਰਾਂ ਨੇ, ਸਤਿ ਸ੍ਰੀ ਅਕਾਲ ਜੀ, ਕਹਿੰਦੇ ਹਨ ਆਪਣੀ ਪੀੜੀ ਹੇਠ ਸੋਟਾ ਫੇਰਨ, ਹਰਜਿੰਦਰ ਸਿੰਘ ਘੁੰਮਣ ਬੱਸੀ ਪਠਾਣਾ ਤੋਂ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ, ਕਾਫੀ ਤੜਕੇ ਸਾਡੇ ਨਾਲ ਇਹ ਵੀ ਬਣਦੇ ਨੇ ਜੀ, ਪ੍ਰੋਗਰਾਮ ਦੇ ਵਿੱਚ ਜੁੜਦੇ ਨੇ। ਸੋ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤਾਂ ਹਰਜਿੰਦਰ ਸਿੰਘ ਜੀ ਤੁਹਾਡਾ, ਔਰ ਜਿਵੇਂ ਤੁਸੀਂ ਬਰਾੜ ਸਾਹਿਬ ਗੱਲ ਕੀਤੀ ਸੀ ਕਿ ਆਪਣੀ ਪੀੜੀ ਹੇਠ ਸੋਟਾ ਫੇਰਨ ਦੀ ਜਿਹੜੀ ਗੱਲ ਹੈ, ਸੋ ਉਹੀ ਉਹਨਾਂ ਨੇ ਵੀ ਹਰਜਿੰਦਰ ਸਿੰਘ ਘੁੰਮਣ ਹੋਰਾਂ ਨੇ ਵੀ ਉਹਦੇ ਤੇ ਸਹਿਮਤੀ ਪ੍ਰਗਟਾਈ ਹੈ। ਜੀ ਜੀ
ਬਹੁਤ ਧੰਨਵਾਦ ਘੁੰਮਣ ਸਰ।
ਅੱਗੇ ਸਾਡੇ ਨਾਲ ਸੁਖਵਿੰਦਰ ਸੌਂਧੁਰੀ ਵੀ ਈਮੇਲ ਦੇ ਜ਼ਰੀਏ ਜੁੜੇ, ਅੱਜ ਲੇਟ ਹੋ ਗਿਆ ਕਿਉਂਕਿ ਸਭ ਤੋਂ ਪਹਿਲਾਂ ਹਾਜ਼ਰੀ ਲਗਾਉਂਦੇ ਹੁੰਦੇ ਆ। ਸਿਡਨੀ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਡੇ ਵੱਲ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸੌਂਧ ਸਾਹਿਬ, ਬਹੁਤ ਬਹੁਤ ਸਵਾਗਤ ਤੇ ਧੰਨਵਾਦ ਤੁਸੀਂ ਸ਼ਿਰਕਤ ਕੀਤੀ ਹੈ ਪ੍ਰੋਗਰਾਮ ਦੇ ਵਿੱਚ। ਅੱਗੇ ਸਾਡੇ ਨਾਲ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਵੀ ਸ਼ਾਮਲ ਹੋਏ ਨੇ ਪ੍ਰੋਗਰਾਮ ਚ। ਇਹਨਾਂ ਨੇ ਬਹੁਤ ਸੋਹਣਾ ਇੱਕ ਤਾਂ ਵਿਚਾਰ ਪਹਿਲਾਂ ਸਾਡੇ ਨਾਲ ਸਾਂਝਾ ਕੀਤਾ, ਉਹ ਵਿਚਾਰ ਦੀ ਸਾਂਝ ਪਾਉਂਦੇ ਆ ਜੀ ਦੋਸਤਾਂ ਦੇ ਨਾਲ। ਤੇ ਵਿਚਾਰ ਹੈਗਾ ਜੀ ਕਿ ਮਹੱਤਵ ਇਸ ਗੱਲ ਦਾ ਨਹੀਂ ਕਿ ਰਾਹ ਤੇ ਤੁਰੇ ਜਾਂਦੇ ਆ ਤੁਸੀਂ ਕਿੰਨੇ ਲੋਕਾਂ ਨੂੰ ਹੱਥ ਚੁੱਕਦੇ ਹੋ, ਮਹੱਤਵ ਇਸ ਗੱਲ ਦਾ ਕਿ ਕਿੰਨੇ ਹੱਥ ਤੁਹਾਡੇ ਲਈ ਉੱਠਦੇ ਨੇ। ਸ਼ੁਭ ਸਵੇਰ ਦੋਸਤੋ ਕਹਿੰਦੇ, ਕਿਆ ਬਾਤ ਹੈ ਜੀ, ਬਹੁਤ ਖੂਬਸੂਰਤ ਵਿਚਾਰ ਹਮੇਸ਼ਾ ਵਾਂਗ ਤੁਹਾਡਾ ਢੁੱਡੀ ਕੇ ਸਾਹਿਬ। ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਡੇ ਵੱਲੋਂ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਕਹਿੰਦੇ ਜੀ ਪੰਜਾਬ ਚ ਇੱਕ ਨਵਾਂ ਮਾਹੌਲ ਸਿਰਜਿਆ ਜਾ ਰਿਹਾ, ਖੇਡ ਮੇਲਿਆਂ ਤੇ ਖਿਡਾਰੀਆਂ ਨੂੰ ਮੋਟਰਸਾਈਕਲ ਦੇਣ ਦਾ ਰਿਵਾਜ ਚੱਲ ਰਿਹਾ। ਬਵੇਲੀ ਦੇ ਮੇਲੇ ਤੇ 5 ਲੱਖ 1 ਕਬੱਡੀ ਲੱਗ ਗਈ ਸੀ, ਕੀ ਇਹ ਸਮਾਜ ਲਈ ਵਧੀਆ? ਤੁਸੀਂ ਇਸ ਰੁਝਾਨ ਨੂੰ ਕਿਵੇਂ ਦੇਖਦੇ ਹੋ? ਤੇ ਨਾਲ ਹੀ ਨਾਲ ਇਹਨਾਂ ਨੇ ਇੱਕ ਹੋਰ ਸਵਾਲ ਵੀ ਕੀਤਾ, ਕਹਿੰਦੇ ਜੇ ਸਰਕਾਰ ਨੇ ਗਊ ਟੈਕਸ ਲਾਇਆ ਹੋਇਆ ਤਾਂ ਉਹਨਾਂ ਨੂੰ ਸੰਭਾਲਣਾ ਵੀ ਸਰਕਾਰ ਦਾ ਫਰਜ਼ ਬਣਦਾ, ਇਸ ਬਾਰੇ ਤੁਹਾਡਾ ਕੀ ਕਹਿਣਾ ਜੀ ਬ੍ਰਾਟ ਸਾਹਿਬ?
ਦੇਖੋ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਆ, ਸੋ ਦੋ ਪਹਿਲੂ ਇਹਦੇ ਵੀ ਆ। ਉਹ ਦੋ ਪਹਿਲੂਆਂ ਦੇ ਵਿੱਚ ਇਹੀ ਆ ਵੀ ਜੇ ਖੇਡਾਂ ਹੁੰਦੀਆਂ ਤਾਂ ਸਮਾਜ ਦੇ ਵਿੱਚ ਜਿਹੜੀ ਇੱਕ ਚੰਗੀ ਚੀਜ਼ ਜਿਹੜੀ ਸਾਹਮਣੇ ਆਉਂਦੀ ਆ, ਨੌਜਵਾਨਾਂ ਦੇ ਵਿੱਚ ਇੱਕ ਰੁਝਾਨ ਵੱਧਦਾ ਵੀ ਨੌਜਵਾਨ ਉਹਦੇ 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 ਮਗਰ ਭੱਜਦੇ ਆ, ਫਿਰ ਨਾ ਮਗਰ ਭੱਜਦੇ ਆ, ਫਿਰ ਉੱਥੇ ਪੈਸਾ ਵੀ ਮਿਲਦਾ ਤਾਂ ਹੋਰ ਵਧੀਆ ਹੋ ਜਾਂਦਾ, ਫਿਰ ਹੋਰ ਖੁਸ਼ ਹੋ ਕੇ ਜਿਹੜੇ ਨੌਜਵਾਨ ਉਹਦੇ ਨਾਲ ਜੁੜਦੇ ਆ। ਪਰ ਦੂਜੇ ਪਾਸੇ ਇਹ ਹੋ ਜਾਂਦਾ ਵੀ ਫਿਰ ਅਸੀਂ ਕੀ ਕਰਦੇ ਆ ਨਾ, ਜਾਂਦੀ ਆ ਮੈਂ ਨੀ ਹਾਰਨਾ, ਮੈਂ ਤਾਂ ਜਿੱਤਣ ਲਈ ਖੇਡਣਾ। ਜਦੋਂ ਜਿੱਤਣ ਲਈ ਖੇਡਣ ਦੀ ਗੱਲ ਆ ਜਾਂਦੀ ਆ ਤਾਂ ਉਹ ਫਿਰ ਜਿੱਤਣ ਲਈ ਜਿਹੜੀ ਖੇਡ ਆ ਉਹ ਕਿਸੇ ਵੀ ਹਾਲਤ ਬਾਏ ਹੁੱਕ ਐਂਡ ਕਰੁੱਕ ਜਿਹਨੂੰ ਕਹਿੰਦੇ ਆ, ਸਾਨੂੰ ਜਿੱਤਣਾ ਪੈਣਾ ਤੇ ਫਿਰ ਅਸੀਂ ਉਸ ਜਿੱਤ ਲਈ ਕਿਸੇ ਵੀ ਕਿਸਮ ਦਾ ਨਸ਼ਾ ਲਾਉਣ ਲਈ ਤਿਆਰ ਹੋ ਜਾਂਦੇ ਹਾਂ। ਜਿਹੜੀ ਅੱਜ ਦੀ ਜਿਹੜਾ ਦੌਰ ਆ ਉਹ ਖੇਡਾਂ ਲਾਜ਼ਮੀ ਆ, ਸਾਨੂੰ ਸਰੀਰਕ ਫਿੱਟ ਕਰਨ ਲਈ ਖੇਡਾਂ ਚਾਹੀਦੀਆਂ, ਸਾਡੇ ਬੱਚਿਆਂ ਨੂੰ ਚੰਗੇ ਪਾਸੇ ਲਾਉਣ ਲਈ ਖੇਡਾਂ ਚਾਹੀਦੀਆਂ। ਪਰ ਦੂਜੇ ਪਾਸੇ ਜਿਹੜੀ ਪ੍ਰੋਬਲਮ ਇਹੀ ਆਉਂਦੀ ਹੈ ਜੀ ਵੀ ਜਿਹੜਾ ਉਹ ਖੇਡਾਂ ਜਿੱਤਣ ਲਈ ਵਰਤਿਆ ਜਾਣ ਵਾਲਾ ਨਸ਼ਾ ਜਾਂ ਉਸ ਕੰਪੀਟੀਸ਼ਨ ਜਾਂ ਉਹ ਲੋਕ ਜਿਹੜੇ ਸਿਆਸੀ ਲੋਕ ਇਨਵੋਲਵ ਹੋ ਗਏ, ਆਪ ਬਾਹਰ ਬੈਠੇ ਆ ਤੇ ਦੂਜੇ ਦੇ ਪੁੱਤਾਂ ਨੂੰ ਨਸ਼ਾ ਕਰਾ ਕਰਾ ਕੇ ਖੜਾਉਂਦੇ ਆ, ਉਹਨਾਂ ਨੇ ਜਿਹੜੀਆਂ ਇਹ ਚੀਜ਼ਾਂ ਤੇ ਮਾਹੌਲ ਖਰਾਬ ਕਰਤਾ। ਤੇ ਜਦੋਂ ਪੈਸਾ ਇਨਵੋਲਵ ਹੋ ਗਿਆ ਤਾਂ ਫਿਰ ਪੈਸਾ ਵੀ ਉਹਦੇ ਚ ਕੰਮ ਕਰਨ ਲੱਗ ਗਿਆ ਵੀ 5 ਲੱਖ ਜਿੱਤਣ ਲਈ ਤਾਂ ਫਿਰ ਉਹ ਕੁਛ ਵੀ ਕਰ ਸਕਦੇ ਆ ਵੀ ਉਹਨੂੰ ਕਹਿੰਦੇ ਵੀ ਕੁਛ ਵੀ ਖਾਣਾ ਪਵੇ, ਕੁਛ ਅੱਗ ਸਵਾ ਟੀਕਾ ਲਵਾਉਣਾ ਪਵੇ, ਪਰ ਅਸੀਂ ਉਹ 5 ਲੱਖ ਜਿੱਤਣਾ। ਸੋ ਕਈ ਵਾਰੀ ਏਦਾਂ ਵੀ ਰੁਝਾਨ ਪੈ ਜਾਂਦਾ। ਸੋ ਚੰਗੇ ਵੀ ਆ ਜੀ ਇਹਦੇ ਪੱਖ, ਮਾੜੇ ਵੀ ਪੱਖ ਆ। ਹੁਣ ਸਾਨੂੰ ਦੇਖਣਾ ਪੈਣਾ ਵੀ ਅਸੀਂ ਉਹਨੂੰ ਕਿਵੇਂ ਹੈਂਡਲ ਕਰਨਾ। ਦੂਜਾ ਇਹਨਾਂ ਨੇ ਵਾਕਈ ਗੱਲ ਕਹੀ ਹੈ ਜੀ ਵੀ ਜੇ ਤੁਸੀਂ ਟੈਕਸ ਲੈਂਦੇ ਹੋ ਸਾਡੇ ਤੋਂ ਤਾਂ ਉਹ ਟੈਕਸ ਨਾਲ ਸੰਭਾਲੋ। ਹੁਣ ਇਹਨਾਂ ਨੇ ਬਣਾਈਆਂ ਹੋਈਆਂ ਗਊਸ਼ਾਲਾਵਾਂ ਅੱਡੋ ਅੱਡ ਸ਼ਹਿਰਾਂ ਦੇ ਵਿੱਚ, ਪਰ ਉੱਥੇ ਗਊਸ਼ਾਲਾ ਚ ਤੁਸੀਂ ਜਾ ਕੇ ਦੇਖੋ ਤਾਂ ਉੱਥੇ ਵੀ ਕੋਈ ਜ਼ਿਆਦਾ ਸਾਂਭ ਸੰਭਾਲ ਨਹੀਂ ਕਰਦੇ, ਬੁਰਾ ਹਾਲ ਕਰਦੇ ਆ। ਪਰ ਕਹਿਣ ਨੂੰ ਇੱਕ ਹੁੰਦਾ ਜੀ ਵੀ ਅਸੀਂ ਜਿਹੜੀ ਸੇਵਾ ਕਰ ਰਹੇ ਹਾਂ ਜਾਂ ਗਊ ਨੂੰ ਮਾਤਾ ਤੱਕ ਦਾ ਦਰਜਾ ਦਿੱਤਾ ਹੋਇਆ, ਪਰ ਇਹ ਨੀ ਦੇਖਿਆ ਮੈਂ ਕਿਤੇ ਵੀ ਉਹਨੂੰ ਦਰਜਾ ਕਾਗਜ਼ਾਂ ਤੋਂ ਬਾਹਰ ਵੀ ਕੋਈ ਦਿੱਤਾ ਹੋਇਆ, ਕਾਗਜ਼ਾਂ ਚ ਜ਼ਰੂਰ ਦਰਜਾ ਹੈਗਾ। ਸੋ ਮੈਨੂੰ ਲੱਗਦਾ ਕਿ ਤੀਜਾ ਨਾ ਇੱਕ ਹੋਰ ਵਧੀਆ ਆਪਸ਼ਨ ਹੈਗੀ ਇਸ ਟਾਈਮ
ਜੀ,
ਉਹ ਆਪਸ਼ਨ ਇਹ ਹੈ ਜੀ ਵੀ ਰਾਮਦੇਵ ਆ ਨਾ ਜਿਹੜਾ, ਰਾਮਦੇਵ ਇਸ ਟਾਈਮ ਸਭ ਤੋਂ ਵੱਡਾ ਵਪਾਰੀ ਦੇ ਤੌਰ ਤੇ ਉੱਭਰ ਕੇ ਆਇਆ ਤੇ ਉਹਦਾ ਪਹਿਲੇ 10 ਬੰਦਿਆਂ ਚ ਨਾਮ ਵੀ ਆ ਗਿਆ ਉਹਨਾਂ ਦਾ ਵੀ, ਉਹਨਾਂ ਦੀ ਕੰਪਨੀ ਦਾ ਇੰਡੀਆ ਰੈਂਚ ਵੀ, ਜਿਹੜੇ ਕੋਲੇ ਬੇਥਾ ਪੈਸਾ ਹੋ ਚੁੱਕਿਆ। ਹੁਣ ਉਸ ਪੈਸੇ ਦੇ ਨਾਲ ਉਹ ਕੀ ਕਰ ਰਹੇ ਆ ਵੀ ਹਰ ਰੋਜ਼ ਨਵਾਂ ਪ੍ਰੋਜੈਕਟ ਲਾ ਰਹੇ ਆ, ਹਰ ਰੋਜ਼ ਨਵਾਂ ਪ੍ਰੋਜੈਕਟ ਲਾ ਰਹੇ ਆ। ਕੋਈ ਇਹੋ ਜਿਹੀ ਚੀਜ਼ ਛੱਡੀ ਨੀ ਜਿਹਦੇ ਚ ਪਤੰਜਲੀ ਨਹੀਂ ਇਨਵੋਲਵ ਹੋਈ, ਘਰ ਦੀ ਹਰੇਕ ਰੋਜ਼ਮਰਰਾ ਦੀਆਂ ਚੀਜ਼ਾਂ ਤੋਂ ਲੈ ਕੇ ਪਤੰਜਲੀ ਬਣਾਉਣਾ ਸ਼ੁਰੂ ਕਰਤਾ। ਮੈਂ ਅੱਜ ਆਪ ਸਭ ਦੇ ਜਾਣੀ ਕਿ ਹਰਮਨ ਰੇਡੀਓ ਵੱਲੋਂ ਜਾਂ ਆਪਣੇ ਪਰਿਵਾਰ ਵੱਲੋਂ ਰਾਮਦੇਵ ਹੋਰਾਂ ਨੂੰ ਇੱਕ ਅਰਜ ਅਰਜੋਈ ਕਰਦਾ ਜੀ, ਆਪਾਂ ਅਫੀਸ਼ੀਅਲ ਵੀ ਲੈਟਰ ਵੀ ਪਾ ਦਿਆਂਗੇ ਕੋਈ ਚੱਕਰ ਨੀ, ਈਮੇਲ ਵੀ ਕਰ ਦਿਆਂਗੇ ਵੀ ਦੇਖੋ ਪੈਸਾ ਜਦੋਂ ਸਾਈਕਲ ਤੇ ਜਾਂਦੇ ਹੁੰਦੇ ਸੀ ਪ੍ਰਚਾਰ ਕਰਨ, ਫਿਰ ਇੱਕ ਟੁੱਟੀ ਜੀ ਜੀਪ ਤੇ ਕਰਦੇ ਹੁੰਦੇ ਸੀ ਤੇ ਹੁਣ ਜਹਾਜ਼ਾਂ ਤੇ ਜਾਂਦੇ ਆ, ਜ਼ਿੰਦਗੀ ਉਹਨਾਂ ਦੀ ਉਦੋਂ ਵੀ ਲੰਘੀ ਜਾਂਦੀ ਸੀ, ਜ਼ਿੰਦਗੀ ਉਹਨਾਂ ਦੀ ਹੁਣ ਵੀ ਲੰਘ ਰਹੀ ਆ, ਹੁਣ ਉਹਨਾਂ ਦੀ ਚੰਗਾ ਇੱਜ਼ਤ ਮਾਣ ਬਣਿਆ ਹੋਇਆ, ਸਭ ਕੁਛ ਹੋਇਆ। ਮੈਂ ਆਹਦਾ ਵੀ ਉਹਨਾਂ ਨੂੰ ਚਾਹੀਦਾ ਵੀ ਜੇ ਉਹਨਾਂ ਦੇ ਬਜਟ ਦਾ 50% ਵੀ ਗਾਈਆਂ ਦੀ ਸੰਭਾਲ ਤੇ ਲੱਗ ਜਾਂਦਾ ਤਾਂ ਉਹਨਾਂ ਨੂੰ ਲਾ ਦੇਣਾ ਚਾਹੀਦਾ, ਕਿਉਂਕਿ ਦੇਖੋ ਲਿਮਿਟ ਤਾਂ ਕੋਈ ਹੈ ਹੀ ਨੀ। ਹੁਣ 1000 ਇੰਡਸਟਰੀ ਉਹਨਾਂ ਕੋਲ ਹੋਗੀ ਤਾਂ ਲਿਮਿਟ ਤਾਂ ਹੀ ਨੀ, ਕੱਲ ਨੂੰ 2000 5000 10000 ਹੋਜੂ, ਕੀ ਕਰਨਗੇ ਇੰਨਾ ਪੈਸਾ, ਕੀ ਕਿੱਥੇ ਕੀ ਕਰਨਗੇ ਉਸ ਚੀਜ਼ ਨੂੰ। ਬੈਸਟ ਆਈਡੀਆ ਹੈ ਵੀ ਉਹਦੇ ਨਾਲ ਨਾਲ ਸੋਸ਼ਲ ਕਾਰਜ ਵੀ ਸ਼ੁਰੂ ਕਰ ਦੇਣ। ਤਾਂ ਉਹਨਾਂ ਕੀ ਕਰਨਾ, ਜਿਹੜਾ ਬਜਟ ਆ ਉਹਨਾਂ ਦਾ, ਉਸ ਬਜਟ ਨੂੰ ਲਿਆ ਕੇ ਤੇ ਉਹ ਹਰ ਸ਼ਹਿਰ ਚ ਇੱਕ ਵੱਡੀ ਗਊਸ਼ਾਲਾ ਖੜੀ ਕਰ ਦੇਣ। ਉਹਨਾਂ ਲਈ ਕੋਈ ਕੋਈ ਵੱਡੀ ਚੀਜ਼ ਨੀ ਉਹਨਾਂ ਲਈ ਕਰਨੀ, ਤੇ ਉਸ ਦੇ ਵਿੱਚੋਂ ਫਿਰ ਉਹ ਕਮਾਈ ਵੀ ਕਰਨਗੇ ਕਿਉਂਕਿ ਉਹ ਵਪਾਰੀ ਬੰਦਾ, ਵਪਾਰੀ ਬੰਦਾ ਫਿਰ ਉਹ ਚ ਗਊ ਦਾ ਜਿਹੜਾ ਗਊ ਮੂਤਰ ਆ ਜਿਹੜਾ ਬਹੁਤ ਮਹਿੰਗਾ ਵੇਚ ਲੈਣ, ਫਿਰ ਉਹ ਚ ਗਊ ਦਾ ਜਿਹੜਾ ਗੋਬਰ ਆ ਉਹ ਬਹੁਤ ਮਹਿੰਗਾ ਵੇਚ ਲੈਣ, ਜੇ ਦੁੱਧ ਵੀ ਦਿੰਦੀਆਂ ਉਹ ਗਾਈਆਂ ਤਾਂ ਉਹ ਦੁੱਧ ਵੀ ਮਹਿੰਗਾ ਵੇਚ ਲੈਣ, ਨਾਲ ਉੱਥੇ ਰੁਜ਼ਗਾਰ ਪੈਦਾ ਹੋਵੇ, ਇਹਨੂੰ ਬਿਜ਼ਨਸ ਦੇ ਤੌਰ ਤੇ ਲੈ ਲੈਣ ਤੇ ਇਹਨੂੰ ਨਾ ਉਹ ਇਨਵੈਸਟ ਕਰ ਲੈਣ, ਕਰ ਸਕਦੇ ਆ ਕਿਉਂਕਿ ਉਹ ਕਾਫੀ ਵੱਡੇ ਚਿੰਤਕ ਆ ਤੇ ਕਾਫੀ ਉਹ ਇਸ ਚੀਜ਼ ਦੀ ਚਿੰਤਾ ਕਰਦੇ ਰਹਿੰਦੇ ਆ। ਕੀ ਕਰਨਾ, ਇੱਕ ਸਾਧੂ ਬੰਦੇ ਨੇ ਜਿਹੜਾ ਸਾਧ ਲਿਆ, ਜਿਹਨੇ ਆਪਣੇ ਆਪ ਨੂੰ ਸਾਧ ਲਿਆ, ਉਹਨੇ ਕੀ ਕਰਨਾ ਪੈਸਾ, ਸੋ ਕਿਉਂ ਨਾ ਉਹ ਕਿਹੋ ਜਿਹਾ ਪ੍ਰੋਜੈਕਟ ਕਰ ਜਾਣ ਜਿਹੜਾ ਪ੍ਰੋਜੈਕਟ ਅਮਰ ਕਰ ਜਾਏ ਉਹਨਾਂ ਨੂੰ ਸਾਰੀ ਉਮਰ ਲਈ, ਜਿਵੇਂ ਹੁਣ ਯੋਗ ਉਹਨਾਂ ਨੇ ਵਧੀਆ ਕੀਤਾ, ਯੋਗ ਦੇ ਰਾਹ ਪਾਈ ਦੁਨੀਆ, ਪਰ ਉਹ ਯੋਗ ਦਾ ਜਿਹੜਾ ਕੱਦ ਜਦੋਂ ਤੋਂ ਵਪਾਰੀ ਬਣਿਆ ਉਹ ਘੱਟ ਗਿਆ, ਸੋ ਹੁਣ ਉਹ ਵਪਾਰ ਦੇ ਵਿੱਚੋਂ ਦਿਖਾਉਣ ਵੀ ਜੇ ਮੈਂ ਚਾਰ ਪੈਸੇ ਕਮਾ ਲਏ ਨਾ, ਮੈਂ ਸਾਈਕਲ ਤੇ ਤੁਰਿਆ ਫਿਰਦਾ ਸੀ ਇੱਥੇ ਤੇ ਜੇ ਅੱਜ ਮੈਂ ਜਹਾਜ਼ਾਂ ਤੇ ਚੜਨ ਲੱਗ ਗਿਆ ਤਾਂ ਮੈਂ ਆਹ ਚੱਕੋ ਜੀ ਮੈਂ ਕੀ ਕਰਨਾ, ਮੇਰੇ ਕਿਹੜਾ ਕੋਈ ਜਵਾਕ ਆ ਜਿਹਨੂੰ ਦੇਣਾ, ਆਹ ਚੱਕੋ ਜੀ ਮੈਂ ਉਹਦਾ ਹਿੱਸਾ ਇੰਨਾ, ਹਰ ਸ਼ਹਿਰ ਚ ਇੱਕ ਬਹੁਤ ਵੱਡੀ ਗਊਸ਼ਾਲਾ ਬਣਾ ਕੇ ਤੇ ਉਹਦੇ ਚ ਦਿੱਤਾ।
ਜੀ ਜੀ ਬਿਲਕੁਲ। ਸੋ ਬਰਾੜ ਸਾਹਿਬ ਨਵਦੀਪ ਸਿੰਘ ਸਾਡੇ ਨਾਲ ਜੁੜੇ ਨੇ, ਨਵਦੀਪ ਸਿੰਘ ਕਾਫੀ ਦੇਰ ਬਾਅਦ ਪ੍ਰੋਗਰਾਮ ਦੇ ਵਿੱਚ ਆਏ ਨੇ, ਸੋ ਤੁਹਾਡਾ ਬਹੁਤ ਬਹੁਤ ਸਵਾਗਤ, ਗੁੱਡ ਮਾਰਨਿੰਗ ਬੁਲਾ ਰਹੇ ਨੇ, ਵੈਰੀ ਗੁੱਡ ਮਾਰਨਿੰਗ ਜੀ ਸਾਡੇ ਵੱਲੋਂ ਵੀ। ਤੇ ਹਰਜਿੰਦਰ ਸਿੰਘ ਦੁਬਾਰਾ ਜੁੜੇ ਨੇ, ਕਹਿੰਦੇ ਅਵਾਰਾ ਪਸ਼ੂ ਅਵਾਰਾ ਕੁੱਤਿਆਂ ਤੇ ਕੰਟਰੋਲ ਨਹੀਂ ਹੈ ਗਵਰਨਮੈਂਟ ਦਾ, ਬਿਲਕੁਲ ਜੀ ਕਦੇ ਵੀ ਨਹੀਂ ਹੋਇਆ, ਔਰ ਇਹਦੇ ਬਾਰੇ ਹੀ ਅਸੀਂ ਜਿਹੜੀ ਗੱਲਬਾਤ ਹੈ ਉਹ ਕਰਕੇ ਹਟਿਆ। ਧੰਨਵਾਦ ਤੁਹਾਡੇ ਸੁਨੇਹਿਆਂ ਦੇ ਲਈ। ਤੇ ਬਰਾੜ ਸਾਹਿਬ ਹੁਣ ਸਮਾਂ ਜਿਹੜਾ ਹੋਰ ਇਜਾਜ਼ਤ ਨਹੀਂ ਦੇ ਰਿਹਾ, ਤੇ ਖ਼ਬਰਾਂ ਦਾ ਜਿਹੜਾ ਸੈਗਮੈਂਟ ਹੈ ਇੱਥੇ ਹੀ ਅਸੀਂ ਸਮਾਪਤ ਕਰਾਂਗੇ। ਤੁਸੀਂ ਆਪਣੇ ਰੁਝੇਵਿਆਂ ਵਿੱਚੋਂ ਖਾਸ ਸਮਾਂ ਕੱਢਿਆ ਇਸ ਸੈਗਮੈਂਟ ਦੇ ਲਈ, ਇਸ ਸਿਲਸਿਲੇ ਦੇ ਲਈ ਤੁਹਾਡਾ ਵੀ ਧੰਨਵਾਦ, ਪਰ ਜਾਂਦੇ ਜਾਂਦੇ ਕੋਈ ਸੁੱਖ ਸੁਨੇਹਾ ਹੋਵੇ ਜ਼ਰੂਰ ਸਾਂਝਾ ਕਰੋ।
ਬਸ ਜੀ ਆਬਾਦ ਰਹੋ, ਆਬਾਦ ਰਹੋ, ਜ਼ਿੰਦਗੀ ਦੇ ਵਿੱਚ ਚੰਗੇ ਕਾਰਜ ਜਿੰਨੇ ਕੁ ਲੈਵਲ ਤੇ ਕਰ ਸਕਦੇ ਹੋ ਜਿਸ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਹੀ ਉਹ ਕਰਨੇ ਸ਼ੁਰੂ ਕਰੋ। ਇਹ ਨਾ ਡੀਕੋ ਕਿਹੜਾ ਮੈਂ ਆਹ ਕਰ ਲਾਂ ਤੇ ਫਿਰ ਅਗਲਾ ਕਾਰਜ ਜਿਹੜਾ ਚੰਗਾ ਕਾਰਜ ਮੈਂ ਫੇਰ ਕਰੂੰਗਾ। ਇਹ ਪਤਾ ਨੀ ਕਿਹੜਾ ਟਾਈਮ ਆ ਜਿਹੜਾ ਜਿਹੜੀ ਜ਼ਿੰਦਗੀ ਦੀ ਸ਼ਾਮ ਅਖੀਰੀ ਸ਼ਾਮ ਹੋ ਜੇ, ਸੋ ਜਦੋਂ ਵੀ ਕਿਸੇ ਨੂੰ ਕਿਤੇ ਸਮਾਂ ਮਿਲਦਾ ਵਕਤ ਮਿਲਦਾ ਕੁਛ ਨਾ ਕੁਛ ਦੂਜਿਆਂ ਲਈ ਜਿਉਂ ਕੇ ਦੇਖੋ, ਦੂਜਿਆਂ ਲਈ ਕੁਛ ਕਰਕੇ ਦੇਖਿਆ ਕਰੋ, ਬੜਾ ਆਨੰਦ ਆਉਂਦਾ, ਤੁਹਾਨੂੰ ਆਪ ਹੀ ਪਤਾ ਲੱਗੂਗਾ ਵੀ ਜਿਹੜੀ ਜ਼ਿੰਦਗੀ ਦਾ ਆਨੰਦ ਆ ਉਹ ਕਿੱਥੇ ਕਿੱਥੇ ਆ। ਸੋ ਸਾਰੇ ਵੀਰਾਂ ਭਰਾਵਾਂ ਲਈ ਜੋ ਜੁੜਦੇ ਆ ਸੁਬਹ ਸੁਬਹ ਸੁਣਦੇ ਆ ਉਹਨਾਂ ਸਭ ਨੂੰ ਧੰਨਵਾਦ ਆ ਜੀ, ਦੁਆ ਅਰਦਾਸ ਹੈ ਤੇ ਮਿਲਦੇ ਆ ਜੀ ਕੱਲ ਦੇ ਫੇਰ ਪ੍ਰੋਗਰਾਮ ਦੇ ਵਿੱਚ
ਜੀ। ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ ਜੀ। ਸੋ ਦੋਸਤੋ ਇਹ ਸਨ ਮਿੰਟੂ ਬਰਾੜ ਜਿਹੜੇ ਕਿ ਐਡੀਲੇਡ ਸਟੂਡੀਓ ਤੋਂ ਸਾਡੇ ਨਾਲ ਖ਼ਬਰਾਂ ਦੇ ਸਿਲਸਿਲੇ ਦੇ ਵਿੱਚ ਸਾਂਝ ਪਾ ਰਹੇ ਸਨ, ਤੇ ਹੁਣ ਇਹ ਸਿਲਸਿਲਾ ਸਮਾਪਤ ਹੋ ਗਿਆ ਤੇ ਹੁਣ ਸਮਾਂ ਜਿਹੜਾ ਜੀ ਇੱਕ ਵਪਾਰਕ ਵਕਫੇ ਦਾ ਹੋ ਚੁੱਕਿਆ, ਸੋ ਇੱਕ ਬ੍ਰੇਕ ਲੈਣੀ ਪੈਣੀ ਆ, ਤੇ ਬ੍ਰੇਕ ਦੌਰਾਨ ਇਸ਼ਤਿਹਾਰ ਤੁਸੀਂ ਸੁਣੋਗੇ ਸਾਡੇ ਉਹਨਾਂ ਸਪੋਂਸਰਸ ਦੇ, ਸਾਡੇ ਉਹਨਾਂ ਸਹਿਯੋਗੀਆਂ ਦੇ ਜਿਹੜੇ ਸਹਿਯੋਗੀ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਕਰਦੇ ਨੇ ਸਾਡੀ ਮਦਦ। ਸੋ ਲੈਂਦੇ ਹਾਂ ਜੀ ਇੱਕ ਬ੍ਰੇਕ, ਤੁਸੀਂ ਕਿਤੇ ਨਹੀਂ ਜਾਣਾ, ਬ੍ਰੇਕ ਤੋਂ ਬਾਅਦ ਅਸੀਂ ਆਉਣਾ ਹੈ ਆਪਣੇ ਮਹਿਮਾਨਾਂ ਦੇ ਨਾਲ ਜਿਨ੍ਹਾਂ ਦਾ ਜ਼ਿਕਰ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਕੀਤਾ ਸੀ। ਸੋ ਸੰਗੀਤ ਤੇ ਨਾਟਕ ਦੇ ਨਾਲ ਜੁੜੀਆਂ ਹੋਈਆਂ ਕੁਝ ਅਹਿਮ ਸ਼ਖਸੀਅਤਾਂ ਨੂੰ ਅਗਲੇ ਸੈਗਮੈਂਟ ਦੇ ਵਿੱਚ ਤੁਹਾਡੇ ਰੂਬਰੂ ਕਰਵਾਉਣ ਜਾ ਰਹੇ ਹਾਂ, ਸਰਦਾਰ ਪਰਮਜੀਤ ਸਿੰਘ ਤੇ ਰੇਨੂ ਜੀ ਨੂੰ ਜਿਹੜੇ ਕਿ USA ਤੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰ ਰਹੇ ਨੇ ਆਸਟ੍ਰੇਲੀਆ ਦੇ ਵਿੱਚ, ਮੈਲਬਰਨ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਪਹੁੰਚੇ ਹੋਏ ਨੇ, ਤੇ ਸਾਡੇ ਸਟੂਡੀਓ ਦੇ ਵਿੱਚ ਅੱਜ ਲਾਈਵ ਉਹ ਗੱਲਬਾਤ ਕਰਨਗੇ ਤੇ ਸੰਗੀਤ ਤੇ ਨਾਟਕ ਦੇ ਨਾਲ ਜੁੜੇ ਹੋਏ ਆਪਣੇ ਤਜਰਬਿਆਂ ਦੇ ਬਾਰੇ ਪਾਉਣਗੇ ਸਾਂਝ। ਸੋ ਫਿਲਹਾਲ ਲੈਣੇ ਆ ਜੀ ਇੱਕ ਬ੍ਰੇਕ ਤੇ ਆਉਣੇ ਆ ਬਹੁਤ ਜਲਦੀ ਵਾਪਸ, ਤੁਸੀਂ ਜਾਣਾ ਕਿਤੇ ਨਹੀਂ, ਬਣੇ ਰਹੋ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਨਾਲਨ ਬੇਕਰੀ ਡੈਂਡੀ ਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪ੍ਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀ ਨੋਂਗ। ਫੋਨ 0425-888-856।
ਉਹ ਚੰਗਾ ਭਰਾਵਾ, ਮੈਂ ਤਾਂ ਚੱਲਿਆ ਇੰਡੀਆ ਨੈਕਸਟ ਵੀਕ, ਨਾਲੇ ਸੋਚ ਰਿਹਾ ਕਿ ਲੱਗਦੇ ਇੱਥੇ ਬੀਜੀ ਦੇ ਗੋਡਿਆਂ ਦਾ ਇਲਾਜ ਵੀ ਕਰਾਦਾ, ਨਾਲੇ ਇੰਨਾ ਪੈਸਾ ਕਮਾਈ ਦਾ ਕਾਹਦੇ ਕਰਕੇ ਹੈ। ਪਰ ਮੈਂ ਬੈਸਟ ਟ੍ਰੀਟਮੈਂਟ ਤੇ ਬੈਸਟ ਡਾਕਟਰ ਨੂੰ ਲੈ ਕੇ ਨਾ ਥੋੜਾ ਕਨਫਿਊਜ਼ ਹਾਂ।
ਫਿਰ ਤੂੰ ਲੱਗਦਾ ਅੰਮ੍ਰਿਤਸਰ ਦੇ ਅਮਨਦੀਪ ਹਾਸਪਿਟਲ ਬਾਰੇ ਨਹੀਂ ਸੁਣਿਆ, ਜਿੱਥੋਂ ਦੇ ਡਾਕਟਰ ਅਵਤਾਰ ਸਿੰਘ ਲੈ ਕੇ ਆਏ ਨੇ ਨਾਰਥ ਇੰਡੀਆ 'ਚ ਪਹਿਲੀ ਵਾਰ ਰੋਬੋਟ ਅਸਿਸਟਡ ਨੀ ਰਿਪਲੇਸਮੈਂਟ, ਜੋ 100% ਸਕਸੈਸਫੁਲ ਅਤੇ ਐਕੋਰੇਟ ਹੁੰਦੀ ਹੈ। ਇਹ ਡਾਕਟਰ ਅਵਤਾਰ ਸਿੰਘ ਹੁਣ ਤੱਕ 15,000 ਤੋਂ ਵੀ ਵੱਧ ਜੁਆਇੰਟ ਰਿਪਲੇਸਮੈਂਟ ਦੇ ਸਕਸੈਸਫੁਲ ਆਪਰੇਸ਼ਨ ਕਰ ਚੁੱਕੇ ਨੇ। ਨਾਲੇ ਡਾਕਟਰ ਅਵਤਾਰ ਸਿੰਘ ਵਰਲਡ ਦੇ ਪਹਿਲੇ ਪੰਜਾਬੀ ਸਰਜਨ ਨੇ ਜਿਨ੍ਹਾਂ ਨੇ ਇਹ ਸਰਜਰੀ ਪਹਿਲੀ ਵਾਰ ਨਾਰਥ ਇੰਡੀਆ 'ਚ ਲਿਆਂਦੀ ਹੈ। ਇਸ ਲਈ ਬੀਜੀ ਦੇ ਗੋਡਿਆਂ ਦੀ ਰਿਪਲੇਸਮੈਂਟ ਅਮਨਦੀਪ ਹਾਸਪਿਟਲ ਦੇ ਡਾਕਟਰ ਅਵਤਾਰ ਸਿੰਘ ਕੋਲੋਂ ਹੀ ਕਰਵਾਈ। ਅਮਨਦੀਪ ਹਾਸਪਿਟਲ, ਵਰਲਡ ਕਲਾਸ ਮਲਟੀ ਸਪੈਸ਼ਲਿਟੀ ਹੈਲਥ ਕੇਅਰ ਸੈਂਟਰ। ਕੰਟੈਕਟ ਅਸ ਔਨ 7527064016। ਯੂ ਕੈਨ ਵਿਜ਼ਿਟ ਆਵਰ ਵੈਬਸਾਈਟ ਆਲਸੋ www.drawtarsingh.com।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। ਵੀ ਪ੍ਰੋਵਾਈਡ ਦ ਬੈਸਟ ਸਟ੍ਰੈਟਜੀਜ਼ ਐਂਡ ਟ੍ਰਿਕਸ ਟੂ ਅਸਿਸਟ ਯੂ ਇਨ ਅਚੀਵਿੰਗ ਯੋਰ ਡਿਜ਼ਾਇਰਡ ਸਕੋਰ। ਲਕਸ਼ਯ IELTS PTE ਕੋਚਿੰਗ ਇੰਸਟੀਚਿਊਟ, 28 ਚੈਡਰ ਰੋਡ, ਰਿਜ਼ਰਵੋਇਰ, ਵਿਕਟੋਰੀਆ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 Robinson Street, Dandenong, Melbourne. Phone number 0387590629।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨੀ, ਕਨਫਿਊਜ਼ਡ ਹਾਂ। ਕੋਈ ਕੋਰਸ ਜੁਆਇਨ ਕਰਨਾ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ, ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਚਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਟ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਸ। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਚਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 6129687323 0288590377 ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ। ਆਰਡਰ ਕਰਦਾ ਬਣ ਕੇ ਅਕਬਰ, ਕਦੇ ਤੂੰ ਆ ਕਰ ਕਦੇ ਤੂੰ ਉਹ ਕਰ, ਆਰਡਰ ਕਰਦਾ ਬਣ ਕੇ ਅਕਬਰ, ਕਦੇ ਤੂੰ ਆ ਕਰ ਕਦੇ ਤੂੰ ਉਹ ਕਰ। ਵੇ ਆਪਣਾ ਘਰ ਹੈ ਕੋਈ ਸਰ ਕਸਤਾ ਨਹੀਂ, ਤੇ ਮੈਂ ਕਿਹੜਾ ਜੋਕਰ ਲੱਗੀ ਆ, ਜੋ ਤੇਰੇ ਸਾਰੇ ਆਰਡਰ ਮੰਨਾ ਵੇ ਮੈਂ ਕਿਹੜਾ ਨੌਕਰੀ ਲੱਗੀ ਆ।
ਜੀ ਦੋਸਤੋ, ਸ਼ੈਰੀ ਮਾਨ ਦੀ ਆਵਾਜ਼ ਚ ਗੀਤ ਤੁਸੀਂ ਸੁਣ ਰਹੇ ਸੀ, ਮੈਂ ਕਿਹੜਾ ਨੌਕਰ ਲੱਗੀ ਆ ਜਿਹੜਾ ਤੇਰੇ ਸਾਰੇ ਆਰਡਰ ਬੰਨਾ, ਹਨਾ। ਵੈਸੇ ਅੱਜ ਕੱਲ ਇਹ ਸ਼ਿਕਾਇਤ ਜਿਹੜੀ ਨਾ ਬੜੇ ਜ਼ੋਰਾਂ ਤੇ ਆ, ਤੇ ਬਿਲਕੁਲ ਜੀ ਆਪਣਾ ਆਪਣਾ ਬਚਾਅ ਜਿਹੜਾ ਆਪ ਹੀ ਕਰਨਾ ਪੈਂਦਾ। ਤੇ ਚਲੋ ਇਹ ਤਾਂ ਸੀਗਾ ਗੀਤ, ਗੀਤ ਤੋਂ ਬਾਅਦ ਸਵਾਗਤ ਕਰਦੇ ਹਾਂ ਦੋਸਤਾਂ ਦਾ ਜਿਹੜੇ ਦੋਸਤ ਸਾਡੇ ਨਾਲ ਹੁਣੇ ਹੁਣੇ ਜੁੜੇ ਨੇ ਔਰ ਜਿਹੜੇ ਪਹਿਲਾਂ ਤੋਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ। ਹਰੀਸ਼ ਅਰੋੜਾ ਸਾਹਿਬ ਸ਼ਾਮਲ ਹੋਏ ਨੇ ਪ੍ਰੋਗਰਾਮ ਦੇ ਵਿੱਚ, ਸਤਿ ਸ੍ਰੀ ਅਕਾਲ ਬੁਰਾਲੇ ਨੇ, ਸਤਿ ਸ੍ਰੀ ਅਕਾਲ ਜੀ। ਸਾਡੇ ਵੱਲੋਂ ਮਿੰਟੂ ਬਰਾੜ ਸਾਹਿਬ ਜਾ ਚੁੱਕੇ ਨੇ ਪ੍ਰੋਗਰਾਮ ਚੋਂ, ਪਰ ਉਹਨਾਂ ਨੂੰ ਤੁਹਾਡੀ ਸਤਿ ਸ੍ਰੀ ਅਕਾਲ ਜ਼ਰੂਰ ਪਹੁੰਚ ਗਈ ਹੋਣੀ ਆ, ਇਹ ਅਸੀਂ ਦਾਅਵਾ ਕਰ ਸਕਦੇ ਹਾਂ। ਬਾਕੀ ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ, ਬਿਲਕੁਲ ਜੀ ਤੁਹਾਨੂੰ ਵੀ ਸਾਡੇ ਵੱਲ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਅਰੋੜਾ ਸਾਹਿਬ ਇਸੇ ਤਰ੍ਹਾਂ ਬਣੇ ਰਹੋ ਪ੍ਰੋਗਰਾਮ ਦੇ ਵਿੱਚ, ਤੇ ਹੁਣ ਅਸੀਂ ਪ੍ਰੋਗਰਾਮ ਦੇ ਵਿੱਚ ਕੁਝ ਖਾਸ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਵਾਉਣ ਜਾ ਰਹੇ ਹਾਂ। ਸੋ ਉਹਨਾਂ ਸ਼ਖਸੀਅਤਾਂ ਦੇ ਬਾਰੇ ਜਿਵੇਂ ਕਿ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਮੈਂ ਦੱਸਿਆ ਸੀਗਾ ਕਿ ਸੰਗੀਤ ਤੇ ਨਾਟਕ ਦੇ ਖੇਤਰ ਵਿੱਚ ਉਹਨਾਂ ਦਾ ਬੜਾ ਲੰਮਾ ਤਜਰਬਾ ਹੈ, ਤਕਰੀਬਨ 30-35 ਸਾਲ ਤੋਂ ਉਹ ਇਹਨਾਂ ਖੇਤਰਾਂ ਦੇ ਨਾਲ ਜੁੜੇ ਹੋਏ ਨੇ ਔਰ ਲਗਾਤਾਰ ਇਸ ਖੇਤਰ ਦੇ ਵਿੱਚ ਉਹਨਾਂ ਨੇ ਅਲੱਗ ਅਲੱਗ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਡਕਸ਼ਨਸ ਵੀ ਕੀਤੀਆਂ ਨੇ ਤੇ ਆਪ ਵੀ ਯੋਗਦਾਨ ਪਾ ਰਹੇ ਨੇ ਆਪਣੇ ਜਿਹੜੇ ਭਾਈਚਾਰੇ ਦੇ ਲੋਕਾਂ ਨੂੰ ਉਸ ਖੇਤਰ ਦੇ ਨਾਲ ਜੋੜ ਕੇ। ਤੇ ਸਾਡੇ ਲਈ ਮਾਣ ਵਾਲੀ ਗੱਲ ਇਹ ਹੈ ਕਿ ਉਹ ਵਿਸ਼ੇਸ਼ ਤੌਰ ਤੇ USA ਤੋਂ ਚੱਲ ਕੇ ਇੱਥੇ ਪਹੁੰਚੇ ਨੇ। ਸੋ ਚੱਲ ਕੇ ਮੈਂ ਪੈਦਲ ਵਾਲੇ ਚੱਲ ਕੇ ਨਹੀਂ ਕਹਿ ਰਹੀ, ਸੋ ਫਲਾਈਟ ਲੈ ਕੇ ਪਹੁੰਚੇ ਨੇ ਤੇ USA ਤੋਂ ਆਸਟ੍ਰੇਲੀਆ ਦੇ ਦੌਰੇ ਤੇ ਨੇ ਇਹਨਾਂ ਦਿਨਾਂ ਦੇ ਵਿੱਚ। ਤੇ ਇਹਨਾਂ ਦਿਨਾਂ ਦੇ ਵਿੱਚ ਉਹ ਮੈਲਬਰਨ ਦੇ ਵਿੱਚ ਪਹੁੰਚੇ ਹੋਏ ਨੇ ਤੇ ਮੈਲਬਰਨ ਪਹੁੰਚਣ ਤੋਂ ਬਾਅਦ ਉਹਨਾਂ ਦਾ ਆਉਣਾ ਹੋਇਆ ਹਰਮਨ ਰੇਡੀਓ ਦੇ ਇਸ ਛੋਟੇ ਜਿਹੇ ਸਟੂਡੀਓ ਦੇ ਵਿੱਚ, ਤੇ ਅਸੀਂ ਇਹ ਮੌਕਾ ਗਵਾਇਆ ਨਹੀਂ ਆ, ਅਸੀਂ ਉਹਨਾਂ ਨੂੰ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ। ਸੋ ਸਰਦਾਰ ਪਰਮਜੀਤ ਸਿੰਘ ਜੀ ਤੇ ਰੇਨੂ ਸਿੰਘ ਜੀ ਜਿਹੜੇ ਕਿ ਸੰਗੀਤ ਦੇ ਨਾਲ ਤੇ ਨਾਟਕ ਦੇ ਨਾਲ ਬੜੀ ਨੇੜਿਓਂ ਜੁੜੇ ਹੋਏ ਆ। ਇਹ ਸਾਂਝ ਉਹਨਾਂ ਦੀ ਕਿਵੇਂ ਬਣੀ ਆ, ਉਹਨਾਂ ਦਾ ਪਿਛੋਕੜ ਜਿਹੜਾ ਆ ਉਹ ਇਹਨਾਂ ਚੀਜ਼ਾਂ ਦੇ ਨਾਲ ਕਿਵੇਂ ਰਿਹਾ, ਔਰ ਉਹਨਾਂ ਦੇ ਆਉਣ ਵਾਲੇ ਜਿਹੜੇ ਫਿਊਚਰ ਪਲਾਨਸ ਆ ਉਹ ਕੀ ਹੋਣਗੇ, ਇਹਦੇ ਬਾਬਤ ਅਸੀਂ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ। ਸੋ ਬਹੁਤੀ ਹੋਰ ਜ਼ਿਆਦਾ ਦੇਰੀ ਜਿਹੜੀ ਆ ਉਹ ਨਹੀਂ ਲਾਉਂਦੇ ਆਪਾਂ, ਤੇ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ, ਉਹਨਾਂ ਦਾ ਸਵਾਗਤ ਕਰਦੇ ਆ। ਜੀ ਪਰਮਜੀਤ ਸਿੰਘ ਜੀ ਤੇ ਰੇਨੂ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹਰਮਨ ਰੇਡੀਓ ਦੇ ਇਸ ਮੰਚ ਤੇ। ਸਭ ਤੋਂ ਪਹਿਲਾਂ ਤਾਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਸੋ ਜਿਵੇਂ ਕਿ ਮੈਂ ਥੋੜੀ ਜਿਹੀ ਭੂਮਿਕਾ ਤਾਂ ਬੰਨ ਦਿੱਤੀ ਹੈ, ਪਰ ਬਹੁਤਾ ਜ਼ਿਆਦਾ ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਤੁਹਾਡਾ ਬੜਾ ਲੰਮਾ ਤਜਰਬਾ, ਜਿਵੇਂ ਕਿ ਤੁਹਾਡੇ ਨਾਲ ਜਿਹੜੀ ਪਹਿਲਾਂ ਗੱਲਬਾਤ ਹੋਈ ਉਹਦੇ ਤੋਂ ਪਤਾ ਚੱਲਿਆ ਕਿ ਬਹੁਤ ਸਾਰੀਆਂ ਜਿਹੜੀਆਂ ਨਾਟਕ ਦੇ ਖੇਤਰ ਦੇ ਵਿੱਚ ਇਸ ਵੇਲੇ ਕਾਫੀ ਅਹਿਮ ਸ਼ਖਸੀਅਤਾਂ ਨੇ, ਉਹਨਾਂ ਦੇ ਨਾਲ ਤੁਹਾਨੂੰ ਲਗਾਤਾਰ ਕੰਮ ਕਰਨ ਦਾ ਮੌਕਾ ਮਿਲਦਾ ਰਿਹਾ ਜਦੋਂ ਤੁਸੀਂ ਪੰਜਾਬ ਹੁੰਦੇ ਸੀ, ਪਰ ਪੰਜਾਬ ਤੋਂ ਬਾਅਦ ਫਿਰ ਤੁਸੀਂ ਯੂਐਸ ਤੇ ਗਏ, ਔਰ ਤੁਸੀਂ ਇਸ ਖੇਤਰ ਦੇ ਨਾਲ ਜਿਹੜਾ ਆਪਣਾ ਨਾਤਾ ਆ ਉਹ ਵੀ ਨਹੀਂ ਟੁੱਟਣ ਦਿੱਤਾ, ਹਨਾ। ਸੋ ਇਹਦੇ ਬਾਬਤ ਅਸੀਂ ਜ਼ਰੂਰ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਜਿਹੜਾ ਪਹਿਲਾਂ ਤਾਂ ਤੁਸੀਂ ਬੈਕਗਰਾਉਂਡ ਦੱਸੋ ਕਿ ਪੰਜਾਬ ਤੋਂ ਤੁਸੀਂ ਕਿਹੜੇ ਖੇਤਰ ਤੋਂ ਸੀਗੇ, ਤੇ ਤੁਹਾਡਾ ਜਿਹੜਾ ਪਾਲਣ ਪੋਸ਼ਣ ਹੈ ਜੀ ਜਦੋਂ ਹੋਇਆ ਜਾਂ ਸਕੂਲਿੰਗ ਹੋਈ ਜਾਂ ਫਿਰ ਅੱਗੇ ਯੂਨੀਵਰਸਿਟੀਆਂ ਚ ਜਾਣ ਦਾ ਮੌਕਾ ਮਿਲਿਆ, ਤਾਂ ਉਹ ਸਾਰਾ ਕੁਛ ਕਿਵੇਂ ਦਾ ਸੀਗਾ, ਤੇ ਨਾਟਕ ਦੇ ਨਾਲ ਜਾਂ ਸੰਗੀਤ ਦੇ ਨਾਲ ਜਿਹੜਾ ਰਿਸ਼ਤਾ ਆ ਉਹ ਕਿਵੇਂ ਬਣਿਆ। ਪਰਮਜੀਤ ਸਿੰਘ ਜੀ ਪਹਿਲਾਂ ਤੁਹਾਡੇ ਤੋਂ ਪੁੱਛਣਾ ਚਾਹਾਂਗੇ।
ਜੀ ਸਤਿ ਸ੍ਰੀ ਅਕਾਲ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਹਰਮਨ ਰੇਡੀਓ ਦੇ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਨੂੰ ਰੱਬ ਵਰਗੇ ਸਰੋਤਿਆਂ ਨਾਲ ਰੂਬਰੂ ਕਰਨ ਦਾ ਮੌਕਾ ਦਿੱਤਾ ਏ। ਜਿਸ ਤਰ੍ਹਾਂ ਤੁਸੀਂ ਪੁੱਛਿਆ ਵੀ ਇਸ ਖੇਤਰ ਵਿਚ ਅਸੀਂ ਕਿਸ ਤਰ੍ਹਾਂ ਆਏ, ਮੈਨੂੰ ਯਾਦ ਹੈ ਕਿ ਇਹ ਗੱਲ 1969 ਦੀ ਹੈ ਜਦੋਂ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਸਕੂਲ ਦੇ ਵਿਚ 11ਵੀਂ ਕਲਾਸ ਦਾ ਜਮਾਤ ਦਾ ਵਿਦਿਆਰਥੀ ਸੀਗਾ। ਸਾਡੇ ਐਨੁਅਲ ਫੰਕਸ਼ਨ ਦੇ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਨਾਟਕਕਾਰ ਸਰਦਾਰ ਗੁਰਸ਼ਰਨ ਸਿੰਘ ਜੀ, ਜਿਨ੍ਹਾਂ ਨੂੰ ਭਾਈ ਮੰਨਾ ਸਿੰਘ ਦੇ ਨਾਂ ਨਾਲ ਵੀ ਜਾਣਿਆ ਜਾਂਦਾ, ਬਿਲਕੁਲ, ਉਹ ਪੰਜਾਬੀ ਥੀਏਟਰ ਦੇ ਉਹਨਾਂ ਨੂੰ ਬਾਬਾ ਬੋਹੜ ਵੀ ਕਿਹਾ ਜਾਂਦਾ ਵਾ, ਬਿਲਕੁਲ, ਉਹ ਉੱਥੇ ਮੁੱਖ ਮਹਿਮਾਨ ਸਨ
ਜੀ।
ਤੇ ਮੈਨੂੰ ਕਿਉਂਕਿ ਬਚਪਨ ਤੋਂ ਹੀ ਜਿਹੜਾ ਸੀਗਾ ਗਾਉਣ ਦਾ ਬਹੁਤ ਸ਼ੌਕ ਸੀਗਾ, ਮਿਊਜ਼ਿਕ ਨਾਲ ਬਹੁਤ ਮੇਰੀ ਰੁਚੀ ਸੀ, ਤੇ ਉੱਥੇ ਜਦੋਂ ਮੈਂ ਆਪਣਾ ਪ੍ਰੋਗਰਾਮ ਦੇ ਰਿਹਾ ਸੀ ਸਕੂਲ ਦੇ ਵਿਚ ਤਾਂ ਉਹਨਾਂ ਨੇ ਮੈਨੂੰ ਸੁਣਿਆ
ਜੀ,
ਤੇ ਮੈਨੂੰ ਫੰਕਸ਼ਨ ਤੋਂ ਬਾਅਦ ਕਹਿਣ ਲੱਗੇ ਕਿ ਬੇਟਾ ਅਸੀਂ ਸ਼ਾਮ ਨੂੰ ਨਾਟਕ ਦੀ ਰਿਹਰਸਲ ਕਰਦੇ ਹਾਂ ਤੇ ਤੂੰ ਮੈਨੂੰ ਸ਼ਾਮੀ ਆ ਕੇ ਘਰ ਮਿਲ
ਜੀ।
ਤੇ ਸਕੂਲ ਤੋਂ ਬਾਅਦ ਸ਼ਾਮ ਨੂੰ ਜਦੋਂ ਮੈਨੂੰ ਉਹਨਾਂ ਨੇ ਟਾਈਮ ਦਿੱਤਾ ਤਾਂ ਮੈਂ 5 ਵਜੇ ਦਾ ਸ਼ਾਮ ਦਾ ਟਾਈਮ ਸੀ ਤੇ ਮੈਨੂੰ ਕਹਿੰਦੇ 5 ਵਜੇ ਪੂਰੇ ਪਹੁੰਚ ਜਾਣਾ
ਜੀ।
ਤੇ ਸਭ ਤੋਂ ਪਹਿਲਾਂ ਇਹ ਦੱਸਣਾ ਮੈਂ ਬਹੁਤ ਜ਼ਰੂਰੀ ਸਮਝਦਾ ਕਿ ਉਹ ਸਮੇਂ ਦੇ ਬਹੁਤ ਪਾਬੰਦ ਸੀਗੇ
ਜੀ,
ਤੇ ਉਹੀ ਆਦਤ ਸਾਨੂੰ ਅਮਰੀਕਾ ਜਾਣ ਤੋਂ ਪਹਿਲਾਂ ਹੀ ਇੰਡੀਆ ਵਿਚ ਹੀ ਉਹਨਾਂ ਨੇ ਪਾ ਦਿੱਤੀ ਸੀ ਵੀ ਜਿਹੜਾ ਟਾਈਮ ਤੁਸੀਂ ਕਿਸੇ ਨੂੰ ਦਿੱਤਾ ਉਹਦੇ ਸਮੇਂ ਦੀ ਪਾਬੰਦੀ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿਚ
ਜੀ।
ਸੋ 1969 ਦੇ ਵਿਚ ਜਦੋਂ ਮੈਂ ਉਹਨਾਂ ਨੂੰ ਮਿਲਿਆ ਤਾਂ ਉਹਨਾਂ ਨੇ ਮੈਨੂੰ ਗਲੀ ਨਾਲ ਲਾ ਕੇ ਕਿਹਾ ਬੇਟਾ ਅੱਜ ਤਾਂ ਤੂੰ ਮੇਰਾ ਬੱਚਾ ਹੈ, ਮੇਰਾ ਪੁੱਤਰ ਹੈ
ਜੀ,
ਔਰ ਪੁੱਤਰ ਨੂੰ ਬਾਪ ਜਿਹੜਾ ਹੈਗਾ ਵੈ ਉਹ ਚੰਗੀ ਸੇਧ ਦੇਣ ਵਾਸਤੇ ਮੈਂ ਤੈਨੂੰ ਇਹੀ ਕਹਾਂਗਾ ਕਿ ਅੱਜ ਤੋਂ ਬਾਅਦ ਉਹੀ ਗਾਣਾ ਹੈ ਜਿਹੜਾ ਇੱਕ ਪਰਿਵਾਰ ਦੇ ਵਿਚ ਆਪਣੇ ਭੈਣ ਭਰਾਵਾਂ ਦੇ ਨਾਲ ਆਪਣੇ ਮਾਤਾ ਪਿਤਾ ਦੇ ਨਾਲ ਬੱਚਿਆਂ ਦੇ ਸਾਹਮਣੇ ਜਿਹੜਾ ਵਾ ਸਾਰਿਆਂ ਦੇ ਵਿਚ ਸੁਣਿਆ ਜਾ ਸਕੇ
ਜੀ,
ਔਰ ਲੱਚਰ ਗਾਇਕੀ ਤੋਂ ਬਹੁਤ ਪਰੇ ਰਹਿਣਾ ਹੈ। ਸੋ ਇਹ ਸੇਧ ਜਿਹੜੀ ਸੀਗੀ ਉਹ ਮੈਨੂੰ ਆਪਣੇ ਗੁਰੂ ਭਾਜੀ ਗੁਰਸ਼ਰਨ ਸਿੰਘ ਜੀ ਤੋਂ ਮਿਲੀ ਜਿਨ੍ਹਾਂ ਨੇ ਮੈਨੂੰ ਠੀਕ ਸੇਧ ਦਿੱਤੀ
ਜੀ। ਬਿਲਕੁਲ ਪਰਮਜੀਤ ਸਿੰਘ, ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਕਿ ਤੁਸੀਂ 1969 ਤੋਂ ਜਿਹੜਾ ਇਹ ਸਫ਼ਰ ਸ਼ੁਰੂਆਤ ਉੱਥੋਂ ਕਰ ਲਈ ਸੀਗੀ ਤੁਸੀਂ, ਔਰ ਸਭ ਤੋਂ ਮੈਨੂੰ ਲੱਗਦਾ ਕਿ ਕਿਸਮਤ ਵਾਲੇ ਰਹੇ ਹੋਣੇ ਆ, ਕਿਉਂਕਿ ਜਦੋਂ ਗੁਰਸ਼ਰਨ ਭਾਜੀ ਦੀ ਗੱਲ ਹੁੰਦੀ ਹੈ ਬੜੇ ਹੀ ਸਤਿਕਾਰਯੋਗ ਸ਼ਖਸੀਅਤ ਸੀ, ਔਰ ਉਹਨਾਂ ਦੇ ਨਾਲ ਜੁੜੇ ਹੋਏ ਜਿੰਨੇ ਵੀ ਰੰਗ ਕਰਮੀ ਨੇ, ਜਿੰਨੇ ਵੀ ਨਾਟਕ ਦੇ ਨਾਲ ਜੁੜੇ ਹੋਏ ਲੋਕ ਨੇ, ਹਨਾ, ਬਹੁਤ ਕੁਛ ਸਿੱਖਣ ਨੂੰ ਉਹਨਾਂ ਲੋਕਾਂ ਨੂੰ ਮਿਲਿਆ, ਔਰ ਤੁਸੀਂ ਵੀ ਉਹਨਾਂ ਦੇ ਵਿੱਚੋਂ ਇੱਕ ਸੀ, ਔਰ ਸਾਡੇ ਵਿੱਚੋਂ ਬਹੁਤ ਸਾਰੇ ਇਹੋ ਜਿਹੇ ਲੋਕ ਹੈ ਜਿਨ੍ਹਾਂ ਦਾ ਉਦੋਂ ਜਨਮ ਵੀ ਨਹੀਂ ਸੀ ਹੋਇਆ, ਹਨਾ। ਸੋ ਮੈਂ ਕਹੂੰਗੀ ਵੀ ਇਸ ਮਾਮਲੇ ਦੇ ਵਿੱਚ ਤੁਸੀਂ ਬਹੁਤ ਲੱਕੀ ਸੀ, ਔਰ ਉਸ ਸਮੇਂ ਤੋਂ ਤੁਸੀਂ ਉਹਨਾਂ ਦੇ ਨਾਲ ਔਰ ਨਾਟਕ ਦੇ ਨਾਲ ਜਿਹੜਾ ਆਪਣਾ ਸੰਬੰਧ ਆ ਉਹ ਕਾਇਮ
ਕੀਤਾ। ਆਲਮੋਸਟ 50 ਸਾਲ ਹੋ ਗਏ ਜੀ ਇਸ ਜੀ ਇਸ ਖੇਤਰ ਦੇ ਵਿੱਚ।
ਸੋ ਅਸੀਂ ਸਿਰਫ ਅੰਦਾਜ਼ਾ ਜਿਹੜਾ 30-35 ਸਾਲ ਦਾ ਲਾਇਆ ਸੀ, ਪਰ ਤੁਸੀਂ ਬੜਾ ਲੰਮਾ ਤਜਰਬਾ ਲਈ ਬੈਠੇ ਹੋ ਨਾਟਕ ਦੇ ਖੇਤਰ ਦੇ ਵਿਚ, ਸੋ ਚਲੋ ਨਾਟਕ ਦੇ ਨਾਲ ਜਿਹੜਾ ਤੁਹਾਡਾ ਇਸ ਤਰ੍ਹਾਂ ਜੁੜਨਾ ਹੋਇਆ, ਤੇ ਜਿਵੇਂ ਤੁਸੀਂ ਗੱਲਾਂ ਬਾਤਾਂ ਦੇ ਦੌਰਾਨ ਇਹ ਵੀ ਦੱਸਿਆ ਸੀਗਾ ਕਿ ਉੱਥੇ ਵੀ ਬਹੁਤ ਅੱਛੇ ਅਹੁਦਿਆਂ ਦੇ ਉੱਤੇ ਤੁਸੀਂ ਸਰਕਾਰੀ ਜਿਹੜੀ ਨੌਕਰੀ ਆ ਉਹ ਕੀਤੀ ਆ, ਔਰ ਉਹਨਾਂ ਸਰਕਾਰੀ ਨੌਕਰੀਆਂ ਕਰਨ ਦੌਰਾਨ ਕਦੇ ਵੀ ਕੋਈ ਦਿੱਕਤ ਨੀ ਆਈ ਵੀ ਇੱਧਰ ਅਸੀਂ ਨਾਟਕ ਵੀ ਕਰਨਾ ਤੇ ਉੱਧਰ ਅਸੀਂ ਜਿਹੜੀ ਨੌਕਰੀ ਆ ਉਹ ਵੀ ਕਰਨੀ ਆ, ਤੇ ਦੋਵਾਂ ਦਾ ਜਿਹੜਾ ਬੈਲੈਂਸ ਫਿਰ ਦੂਸਰੇ ਪਾਸੇ ਹੁੰਦਾ ਜੀ ਕਿ ਜਿਹੜਾ ਪਰਿਵਾਰ ਆ ਉਹਨੂੰ ਵੀ ਬੈਲੈਂਸ ਕਰਨਾ ਹੁੰਦਾ, ਫਿਰ ਉਹ ਤਿੰਨੋ ਚੀਜ਼ਾਂ ਜਿਹੜੀਆਂ ਜਦੋਂ ਸਮ ਰੱਖ ਕੇ ਆਪਾਂ ਚੱਲਦੇ ਆ ਤੇ ਫਿਰ ਉੱਥੇ ਕਈ ਵਾਰ ਹੁੰਦਾ ਨਾ ਵੀ ਕੁਛ ਪਰੇਸ਼ਾਨੀਆਂ ਆਉਂਦੀਆਂ, ਕੁਛ ਦਿੱਕਤਾਂ ਆਉਂਦੀਆਂ। ਚਲੋ ਪਰਮਜੀਤ ਜੀ, ਇਸ ਵਾਰ ਅਸੀਂ ਤੁਹਾਡੇ ਤੋਂ ਨੀ ਪੁੱਛਦੇ, ਇਹ ਅਸੀਂ ਰੇਨੂ ਜੀ ਤੋਂ ਪੁੱਛਾਂਗੇ। ਤੁਹਾਡੀ ਵੀ ਸ਼ੁਰੂਆਤ ਦੇ ਬਾਰੇ ਰੇਨੂ ਜੀ ਸਾਨੂੰ ਜ਼ਰੂਰ ਦੱਸੋ, ਔਰ ਫਿਰ ਇਸ ਜਵਾਬ ਦਾ ਵੀ ਅਸੀਂ ਤੁਹਾਡੇ ਤੋਂ ਹੀ ਸੁਣਨਾ ਚਾਹਾਂਗੇ, ਉੱਤਰ ਕੀ ਹੈ ਇਸ ਸਵਾਲ ਦਾ ਜੀ।
ਮੇਰੇ ਪਿਆਰੇ ਸੋਤਿਓ, ਬਹੁਤ ਬਹੁਤ ਨਿੱਘੀ ਸਤਿ ਸ੍ਰੀ ਅਕਾਲ ਤੁਹਾਨੂੰ ਸਭ ਨੂੰ। ਮੈਂ ਰੇਨੂ ਸਿੰਘ ਆਪ ਜੀ ਦਾ ਸਾਰਿਆਂ ਨੂੰ ਨਮਸਕਾਰ ਕਹਿੰਦੀ ਆ, ਤੇ ਇੱਕ ਸ਼ੇਅਰ ਤੋਂ ਸ਼ੁਰੂ ਕਰਾਂਗੀ। ਕੰਮ ਕਰੋ ਐਸਾ ਕਿ ਪਹਿਚਾਨ ਬਣੇ, ਹਰ ਕਦਮ ਚਲੋ ਐਸੇ ਕਿ ਨਿਸ਼ਾਨ ਬਣੇ, ਯੇ ਜ਼ਿੰਦਗੀ ਤੋਂ ਸਭ ਕਾਟ ਲੇਤੇ ਹੈ, ਜ਼ਿੰਦਗੀ ਐਸੇ ਜੀਓ ਕਿ ਮਿਸਾਲ ਬਣੇ। ਇਹ ਚੀਜ਼ ਮੇਰੀ ਮੈਨੂੰ ਸੰਸਕਾਰ ਜਿਹੜੇ ਮਿਲੇ ਸੀ ਆਪਣੀ ਮਾਂ ਕੋਲੋਂ ਮਿਲੇ ਸੀ, ਕਿਉਂਕਿ ਉਹ ਵੀ ਹਰ ਬੰਦੇ ਦਾ ਸਤਿਕਾਰ ਕਰਨਾ ਸਾਨੂੰ ਸਿਖਾਉਂਦੇ ਸੀ, ਔਰ ਆਪਣੇ ਪਰਿਵਾਰ ਦੇ ਵਿੱਚ ਜੋ ਸੰਸਕਾਰ ਮਿਲੇ ਸਨ ਉਹ ਹੀ ਮੈਂ ਜਾ ਕੇ ਅੱਗੇ ਆਪਣੇ ਸਹੁਰਿਆਂ ਘਰ ਦੇ ਵਿੱਚ ਉਹਨਾਂ ਨੂੰ ਜਦੋਂ ਵਿਚਰੀ ਉਹਨਾਂ ਦੇ ਵਿੱਚ, ਤੇ ਉਹ ਮੇਰੀ ਮਾਂ ਦਾ ਧੰਨਵਾਦ ਕਰਨਾ ਨਹੀਂ ਸੀ ਥੱਕਦੇ ਕਿ ਵੀ ਜਿੰਨੀਆਂ ਵੀ ਨੂੰਹਾਂ ਸਾਡੇ ਘਰ ਚ ਆਈਆਂ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਜਿਆਦਾ ਨੰਬਰ 1 ਸਾਡੀ ਰੇਨੂ ਸੀ, ਉਹ ਮੇਰੀ ਮਾਂ ਦਾ ਦੇਣ ਸੀ
ਜੀ ਜੀ।
ਤੇ ਉਹਦੇ ਵਿੱਚ ਉਹਨਾਂ ਦੇ ਅੰਦਰ ਭਾਵੇਂ ਉਹ ਅਨਪੜ੍ਹ ਔਰਤ ਸੀ ਪਰ ਗੁਰਬਾਣੀ ਦਾ ਉਹਨਾਂ ਦੇ ਅੰਦਰ ਬਹੁਤ ਵੱਡਾ ਇੱਕ ਅੰਸ਼ ਸੀ ਜਿਹੜਾ ਕਿ ਉਹਨਾਂ ਨੇ ਸਾਨੂੰ ਸਿਖਾਇਆ ਕਿ ਕੋਈ ਐਸੀ ਚੀਜ਼ ਹੈ ਤੁਹਾਡੇ ਅੰਗ ਸੰਗ ਹੈ ਜਿਹਦੇ ਕੋਲ ਤੁਸੀਂ ਡਰਨਾ, ਜਿਹਦੇ ਨਾਲ ਤੁਸੀਂ ਨੀਅਤ ਸਾਫ਼ ਰੱਖਣੀ ਹੈ, ਔਰ ਉਹ ਨੀਅਤ ਸਾਫ਼ ਜਿਹੜੀ ਸਿਖਾਈ ਉਹਨਾਂ ਨੇ, ਅੱਜ ਉਸ ਮਾਂ ਨੇ ਉਸ ਬੁਲੰਦੀਆਂ ਤੇ ਪਹੁੰਚਣ ਦਾ ਜੋ ਮੌਕਾ ਦਿੱਤਾ ਹੈ ਉਹ ਉਹਦੀ ਦੇਣ ਸੀ, ਮੇਰੇ ਮਾਂ ਬਾਪ ਦੀ ਦੇਣ ਸੀ, ਮੇਰੇ ਭੈਣ ਭਰਾਵਾਂ ਦੀ ਦੇਣ ਸੀ ਜਿਨ੍ਹਾਂ ਨੇ ਕਿ ਸਾਨੂੰ ਇਮਾਨਦਾਰੀ ਸਿਖਾਈ, ਤੇ ਅੱਜ ਅਸੀਂ ਉਹ ਬੱਚਿਆਂ ਨੂੰ ਦੇ ਰਹੇ ਹਾਂ ਕਿ ਉਸ ਚੀਜ਼ ਦਾ ਕਿ ਤੁਮ ਕਰੋ ਤਿਨ ਕੇ ਇਕੱਠੇ ਆਸ਼ੀਆਂ ਬਣ ਜਾਏਗਾ, ਲੋਕ ਮਿਲਤੇ ਜਾਏਗੇ ਔਰ ਕਾਰਵਾਂ ਬਣ ਜਾਏਗਾ, ਤੁਮ ਬੜੋ ਆਜ਼ਾਦ ਲੇਕਰ ਖੂਬਸੂਰਤ ਸੇ ਖਿਆਲ ਇੱਕ ਪਿਆਰਾ ਸਾ ਮੁਹੱਬਤ ਸਾ ਜਹਾਂ ਬਣ ਜਾਏਗਾ। ਉਹ ਚੀਜ਼ ਦਾ ਬਸ ਇੱਕ ਮਨ ਦੇ ਵਿੱਚ ਜਨੂਨ ਸੀ ਕਿ ਅਸੀਂ ਆਪਣੇ ਸੁੰਦਰ ਜਹਾਨ ਬਣਾਉਣਾ, ਜੋ ਸਾਡੀ ਮਾਂ ਨੇ ਸਾਨੂੰ ਸਿਖਾਇਆ ਅਸੀਂ ਅੱਗੋ ਵੀ ਉਹ ਜਿਹਾ ਮਾਹੌਲ ਦੇਣਾ, ਆਸਾ ਪਾਸਾ ਵੀ ਅਸੀਂ ਸਵਾਰਨਾ, ਅਸੀਂ ਇਹ ਨੀ ਕਰਨਾ ਕੰਪੀਟੀਸ਼ਨ ਨਹੀਂ ਕਰਨਾ, ਕੰਟਰੀਬਿਊਸ਼ਨ ਕਰਨਾ ਕਿ ਮੈਂ ਕਿਸੀ ਸੇ ਬਿਹਤਰ ਕਰੂੰ ਇਸਸੇ ਕਿਆ ਫਰਕ ਪੜਤਾ, ਮੈਂ ਕਿਸੀ ਕਾ ਬਿਹਤਰ ਕਰੂੰ ਇਸਸੇ ਬਹੁਤ ਫਰਕ ਪੜਤਾ। ਇਹ ਚੀਜ਼ ਨੂੰ ਅਸੀਂ ਲੈ ਕੇ ਚੱਲ ਰਹੇ ਸਾਂ ਔਰ ਉਹ ਸਾਰਾ ਸਾਡੇ ਸੰਸਕਾਰ ਆਪਣੇ ਮਾਂ ਬਾਪ ਤੋਂ ਮਿਲੇ ਤੇ ਅੱਗੋਂ ਆਪਣੇ ਬੱਚਿਆਂ ਨੂੰ ਦਿੱਤੇ, ਤੇ ਜਿੱਥੇ ਜਿੱਥੇ ਵੀ ਮੈਂ ਰਹੀ ਭਾਵੇਂ ਉਹ ਮੇਰੇ ਵਾਸਤੇ ਬੜੀ ਚੈਲੇਂਜੇਬਲ ਜੋਬ ਸੀਗੀਆਂ, ਬੜੇ ਚੈਲੇਂਜੇਬਲ ਮੇਰੇ ਆਪਣੇ ਘਰ ਦਾ ਮਾਹੌਲ ਸੀ, ਪਰ ਮੈਂ ਉਸ ਵਿੱਚ ਤਾਂ ਕਾਮਯਾਬ ਹੋਈ ਕਿਉਂਕਿ ਮੇਰੇ ਹਸਬੈਂਡ ਨੇ ਮੇਰਾ ਬਹੁਤ ਸਾਥ ਦਿੱਤਾ, ਮੇਰੇ ਬੱਚਿਆਂ ਨੇ ਮੇਰਾ ਬਹੁਤ ਸਾਥ ਦਿੱਤਾ, ਜਿੱਥੇ ਜਿੱਥੇ ਜੋ ਮੈਂ ਕਰਦੀ ਰਹੀ ਉਹਦੇ ਨਾਲ ਉਹ ਮੇਰਾ ਪਿਛੋਕੜ ਨਾਲ ਨਾਲ ਪੂਰਾ ਮੇਰਾ ਸਾਥ ਦਿੰਦੇ ਰਹੇ ਕਿ ਵੀ ਅਸੀਂ ਮਾਮਾ ਤੇਰੇ ਨਾਲ ਆ, ਅਸੀਂ ਤੇਰੇ ਨਾਲ ਹੀ ਜੋ ਜੋ ਤੁਸੀਂ ਕਰ ਰਹੇ ਅਸੀਂ ਵੀ ਕਰਾਂਗੇ ਔਰ ਕਰਦੇ ਪਏ। ਅੱਜ ਉਹ ਜੇ ਇੰਨੀ ਬੁਲੰਦੀਆਂ ਤੇ ਮੇਰੀ ਬੇਟੀ ਜਿਹੜੀ ਹੈ ਨਿਊ ਜਰਸੀ ਦੇ ਵਿੱਚ ਬਹੁਤ ਵੱਡੀ ਕੰਪਨੀ ਦੀ ਉਹ ਡਾਇਰੈਕਟਰ ਹੈ, 100-200 ਗੋਰਾ ਉਹਦੇ ਥੱਲੇ ਕੰਮ ਕਰਦਾ, ਉਹ ਉਸੇ ਚੀਜ਼ ਦੀ ਗੱਲ ਹੈ ਕਿ ਵੀ ਉਹਨੇ ਮੇਰੀ ਖੁੱਲੀ ਕਿਤਾਬ ਪੜ੍ਹੀ ਸੀ ਕਿ ਜੋ ਜੋ ਤੁਸੀਂ ਮਾਮਾ ਕਰਦੇ, ਹਾਂਜੀ ਉਹਨੇ ਸਭ ਕੁਛ ਸਿੱਖਿਆ ਮੇਰੇ ਕੋਲ ਇਸ ਚੀਜ਼ ਦਾ, ਤੇ ਜਦੋਂ ਜਦੋਂ ਵੀ ਉਹ ਮੇਰੇ ਨਾਲ ਰਹੀ ਉਹਨਾਂ ਨੂੰ ਹਰ ਚੀਜ਼ ਦਾ ਕਲਾਕਾਰੀ ਦਾ, ਉਹਨਾਂ ਨੂੰ ਪੇਂਟਿੰਗ ਦਾ, ਡਾਂਸ ਦਾ, ਹਰ ਚੀਜ਼ ਦਾ ਮੇਰਾ ਜਨੂਨ ਹੁੰਦਾ ਸੀ ਕਿ ਮੈਂ ਬੱਚਿਆਂ ਦੇ ਅੰਦਰ ਸਭ ਕੁਛ ਆ ਜਾਏ ਕਿਉਂਕਿ ਬੱਚਿਆਂ ਨੇ ਜਦੋਂ ਜਾਣਾ ਬਾਹਰ ਪਤਾ ਨੀ ਕਿਹੜੀ ਚੀਜ਼ ਦੀ ਲੋੜ ਪੈ ਜਾਣੀ, ਔਰ ਵਾਕਿਆ ਹੀ ਉਸ ਚ ਹਰ ਚੀਜ਼ ਚੋ ਪਰਫੈਕਟ ਹੋਏ ਬੱਚੇ। ਬਸ ਇਹ ਮੇਰੇ ਸੰਸਕਾਰ ਪਰਿਵਾਰ ਵੱਲੋਂ ਆਏ ਸਨ। ਇੰਨਾ ਹੀ ਕਹਾਂਗੀ ਕਿ ਫਿਰ ਗੁਰਸ਼ਰਨ ਸਿੰਘ ਭਾਜੀ ਮੇਰੀ ਜ਼ਿੰਦਗੀ ਚ ਮੇਰੇ ਵਿਆਹ ਤੋਂ ਬਾਅਦ ਆਏ
ਜੀ,
ਪਰ ਉਹਨਾਂ ਕੋਲੋਂ ਵੀ ਮੈਂ ਡਿਸਿਪਲਿਨ, ਪੰਕਚੁਅਲਿਟੀ ਔਰ ਆਨੈਸਟੀ ਉਹੀ ਚੀਜ਼ ਮੈਨੂੰ ਅੱਗੋ ਜਦੋਂ ਮਿਲੀ ਤੇ ਮੇਰਾ ਹੋਰ ਬੜੋਤਰੀ ਹੋਈ ਤੇ ਮੇਰਾ ਹੋਰ ਕੰਮ ਕਰਨ ਤੇ ਦਿਲ ਕੀਤਾ, ਕਿਉਂਕਿ ਮੈਂ ਸੋਸ਼ਲ ਵੈਲਫੇਅਰ ਦੇ ਵਿੱਚ ਕੰਮ ਕਰਦੀ ਸੀ ਤੇ ਉਹਦੇ ਵਿੱਚ ਵੀ ਮੈਨੂੰ ਜਿਹੜੀਆਂ ਲੜਕੀਆਂ ਦਾ ਵਿਆਹ ਕੀਤੇ 10-12 ਇੱਕ ਵਾਰੀ 10-12 ਇੱਕ ਵਾਰੀ ਉਹਦੇ ਵਿੱਚ ਜੋ ਜੋ ਐਕਸਪੀਰੀਅੰਸ ਹੋਇਆ ਜਾਂ ਜੋ ਜੋ ਮੈਨੂੰ ਸੱਸ ਬਣਨ ਦਾ ਵੀ ਮੌਕਾ ਮਿਲਿਆ ਉਹ ਵੀ ਬੜਾ ਅੱਛਾ ਲੱਗਾ, ਔਰ ਜੋ ਜੋ ਉਹਨਾਂ ਨੂੰ ਦਾਜ ਦੇਣਾ ਜਾਂ ਕੁਛ ਦੇਣਾ, ਜਿਹੜੇ ਲੋਕ NGO ਸੀ ਉਹਨਾਂ ਨੇ ਮੇਰੀ ਬੜੀ ਮਦਦ ਕੀਤੀ, ਮਤਲਬ ਸਮਾਜ ਨੇ ਵੀ ਮੈਨੂੰ ਬੜਾ ਇਨੀਸ਼ੀਏਟ ਦਿੱਤਾ ਵੀ ਉਸ ਚੀਜ਼ ਬਣਨ ਦੇ ਵਿੱਚ।
ਕਿਆ ਬਾਤ ਹੈ ਰੇਨੂ ਜੀ, ਇਹ ਜਾਣ ਕੇ ਬੜਾ ਚੰਗਾ ਲੱਗਿਆ ਕਿ ਪਹਿਲਾਂ ਤਾਂ ਖੂਬਸੂਰਤ ਸੰਸਕਾਰ ਜਿਹੜੇ ਸੀ ਉਹ ਪਹਿਲਾਂ ਹੀ ਪਰਿਵਾਰ ਤੋਂ ਮਿਲੇ ਸੀਗੇ, ਔਰ ਫਿਰ ਜਿਸ ਪਰਿਵਾਰ ਦੇ ਵਿੱਚ ਆਏ ਉੱਥੇ ਤੁਹਾਨੂੰ ਪਰਮਜੀਤ ਸਿੰਘ ਹੋਰਾਂ ਦਾ ਸਾਥ ਮਿਲਿਆ, ਔਰ ਉਸ ਸਾਥ ਨੂੰ ਪਾ ਕੇ ਤੁਸੀਂ ਜਿਹੜੇ ਜਿਵੇਂ ਤੁਸੀਂ ਦੱਸਿਆ ਵੀ ਭਾਈ ਮੰਨਾ ਸਿੰਘ ਜਾਂ ਗੁਰਸ਼ਰਨ ਭਾਜੀ ਉਹਨਾਂ ਦੇ ਸੰਪਰਕ ਦੇ ਵਿੱਚ ਵੀ ਤੁਸੀਂ ਵਿਆਹ ਤੋਂ ਬਾਅਦ ਆਏ, ਔਰ ਬਹੁਤੀ ਵਾਰ ਕੀ ਹੁੰਦਾ ਵੀ ਇਹ ਵੀ ਦੇਖਣ ਦੇ ਵਿੱਚ ਆਉਂਦਾ ਕਿ ਜਿਹੜੇ ਹਸਬੈਂਡ ਹੁੰਦੇ ਆ ਉਹ ਖੁਦ ਤਾਂ ਚਲੋ ਉਸ ਤਰ੍ਹਾਂ ਦੀ ਆਜ਼ਾਦੀ ਚਾਹੁੰਦੇ ਹੁੰਦੇ ਆ, ਪਰ ਕਈ ਵਾਰ ਕੀ ਹੁੰਦਾ ਕਿ ਆਪਣੀ ਪਤਨੀ ਨੂੰ ਲੈ ਕੇ ਥੋੜੇ ਜਿਹੇ ਨੈਰੋ ਮਾਈਂਡਡ ਵੀ ਹੋ ਜਾਂਦੇ ਆ ਹਨਾ। ਪਰ ਮੈਨੂੰ ਇਹ ਗੱਲ ਬੜੀ ਚੰਗੀ ਲੱਗੀ ਕਿ ਪਰਮਜੀਤ ਸਿੰਘ ਹੋਰਾਂ ਨੇ ਵੀ ਮੇਰੇ ਨਾਲ ਜਦੋਂ ਆਫ ਏਅਰ ਗੱਲ ਕੀਤੀ ਸੀ ਇਹਨਾਂ ਨੇ ਦੱਸਿਆ ਸੀਗਾ ਕਿ ਇਹਨਾਂ ਨੇ ਵੀ ਤੁਹਾਨੂੰ ਨਾਲ ਲੈ ਕੇ ਚੱਲਣਾ ਜਿਹੜਾ ਜ਼ਿੰਦਗੀ ਦੇ ਵਿੱਚ ਕੀਤਾ, ਔਰ ਇਹਨਾਂ ਨੇ ਦੱਸਿਆ ਸੀ ਕਿ ਪਹਿਲਾ ਜਿਹੜਾ ਪਲੇ ਸੀਗਾ ਤੁਹਾਡਾ ਉਹ ਵੀ ਭਾਜੀ ਗੁਰਸ਼ਰਨ ਸਿੰਘ ਹੋਰਾਂ ਦੀ ਪ੍ਰੋਡਕਸ਼ਨ ਦੇ ਵਿੱਚ ਤੁਸੀਂ ਕੀਤਾ ਸੀਗਾ। ਸੋ ਪਹਿਲਾ ਤਜਰਬਾ ਕਿੱਦਾਂ ਦਾ ਸੀਗਾ, ਕੀ ਸੋਚ ਕੇ ਤੁਸੀਂ ਉਸ ਨਾਟਕ ਦੇ ਵਿੱਚ ਗਏ, ਔਰ ਅਦਾਕਾਰੀ ਦੇ ਨਾਲ ਜਿਹੜਾ ਉਹ ਨਾਤਾ ਸੀ, ਜਿਵੇਂ ਕਿ ਮੈਨੂੰ ਪਤਾ ਕਿ ਤੁਸੀਂ ਸੰਗੀਤ ਦੇ ਨਾਲ ਤਾਂ ਜੁੜੇ ਹੋਏ ਸੀ ਪਰ ਅਦਾਕਾਰੀ ਦੇ ਵਿੱਚ ਤੁਹਾਡਾ ਆਉਣਾ ਜਿਹੜਾ ਉਹ ਲੇਟ ਹੋਇਆ, ਸੋ ਉਹ ਪਹਿਲਾ ਤਜਰਬਾ ਕਿੱਦਾਂ ਦਾ ਸੀ?
ਉਹ ਇਸੇ ਤਰ੍ਹਾਂ ਹੀ ਸੀ ਕਿ ਵੀ ਮੈਨੂੰ ਇੰਜ ਲੱਗਦਾ ਸੀਗਾ ਜੇ ਭਾਜੀ ਸਾਨੂੰ ਨੂੰ ਪੁੱਤਰ ਸਮਝਦੇ ਨੇ ਤੇ ਉਹ ਸਾਨੂੰ ਬਾਹਰ ਲੈ ਕੇ ਚੱਲੇ ਹਨੀਮੂਨ ਮਨਾਉਣ ਵਾਸਤੇ। ਮੈਨੂੰ ਬਿਲਕੁਲ ਖਿਆਲ ਨਹੀਂ ਸੀਗਾ ਕਿ ਵੀ ਮੇਰੇ ਵਾਸਤੇ ਵੀ ਕੁਛ ਉਹਨਾਂ ਨੇ ਸੋਚਿਆ ਹੋਇਆ
ਜੀ।
ਤੇ ਜਦੋਂ ਵਿਆਹ ਸਟੱਪੇ ਤੇ ਉਹਨਾਂ ਨੇ ਸਾਨੂੰ ਜਦੋਂ ਸਕ੍ਰਿਪਟ ਫੜਾ ਦਿੱਤੀ ਤੂਤਾਂ ਵਾਲਾ ਖੂਹ
ਜੀ,
ਤੇ ਉਹਦੇ ਵਿੱਚ ਸ਼ਾਨੀ ਦਾ ਰੋਲ ਮੈਂ ਕਰਨਾ ਸੀਗਾ, ਤੇ ਮੈਨੂੰ ਬੜਾ ਇਹਨਾਂ ਨੂੰ ਮੈਂ ਬਾਰ ਬਾਰ ਕਹਾਂ ਕਿ ਮੈਨੂੰ ਤੇ ABCD ਨਹੀਂ ਪਤਾ ਡਰਾਮੇ ਦੀ, ਤੇ ਤੁਸੀਂ ਪਲੀਜ਼ ਮੈਨੂੰ ਇਹ ਉਹਨਾਂ ਨੂੰ ਕਹਿ ਦਿਓ ਕਿ ਵੀ ਮੈਂ ਨੀ ਹੈ, ਜਦੋਂ ਅਸੀਂ ਅੰਮ੍ਰਿਤਸਰ ਜਾਵਾਂਗੇ ਫਿਰ ਮੈਂ ਤੁਹਾਡੇ ਕੋਲ ਕੁਛ ਸਿੱਖਾਂਗੀ ਤੇ ਕੁਛ ਕਰਾਂਗੀ। ਉਹ ਕਹਿੰਦੇ ਨਹੀਂ, ਉਹਨੂੰ ਕਹੋ ਲੇਟ ਨਾ ਕਰੇ, ਤੇਰੇ ਵਾਸਤੇ ਇਹ ਜੋ ਰੱਖਿਆ ਆ ਮੈਂ ਤੂੰ ਹੀ ਕਰੇਂਗੀ। ਔਰ ਜਦੋਂ ਉੱਥੇ ਜਾ ਕੇ ਕੀਤਾ, ਮੈਂ ਹੁਣ ਬਹੁਤੀ ਲੰਬੀ ਨੀ ਗੱਲ ਕਰਨਾ ਚਾਹੁੰਦੀ, ਜਦੋਂ ਉੱਥੇ ਜਦੋਂ ਜਾ ਕੇ ਕੀਤਾ ਤੇ ਉਹ ਇੰਨੇ ਕੁ ਖੁਸ਼ ਭਾਜੀ ਹੋਏ, ਉਹ ਇੰਨੀ ਆਡੀਅੰਸ ਜਿਹੜੀ ਨਾ ਉਹਨਾਂ ਨੇ ਮੈਨੂੰ ਰਿਸਪੋਂਸ ਦਿੱਤਾ ਕਿ ਭਾਜੀ ਦੀ ਅੱਖਾਂ ਚ ਪਾਣੀ ਆ ਗਿਆ, ਕਹਿੰਦਾ ਅੱਜ ਮੈਨੂੰ ਦੂਜੀ ਜਤਿੰਦਰ ਮਿਲ ਗਈ। ਮਤਲਬ ਇੰਨਾ ਉਹਨਾਂ ਨੂੰ ਮੇਰੇ ਤੇ ਮਾਣ ਹੋਇਆ। ਫਿਰ ਉਸ ਤੋਂ ਬਾਅਦ ਚੱਲ ਸੋ ਚੱਲ, ਉਹ ਭਾਜੀ ਨੇ ਜੋ ਮੇਰੇ ਕੋਲ ਕੰਮ ਲੈਣਾ ਸੀ ਜਿਸ ਤਰ੍ਹਾਂ ਉਹਨਾਂ ਦੇ ਦਿਮਾਗ ਚ ਜੋ ਜੋ ਸੀ ਉਹ ਫਿਰ ਮੇਰੇ ਕੋਲ ਕਰਾਉਂਦੇ ਰਹੇ ਮੇਰੇ ਕੋਲ
ਜੀ ਜੀ। ਸੋ ਅਗਲਾ ਸਵਾਲ ਪਰਮਜੀਤ ਸਿੰਘ ਹੋਰਾਂ ਨੂੰ ਕਰਾਂਗੇ। ਇਸ ਵੇਲੇ ਤੁਸੀਂ ਕੂਲ ਪੰਜਾਬੀ ਵਿਰਸਾ ਨਾਮ ਦੀ ਇੱਕ ਸੰਸਥਾ ਵੀ ਉੱਥੇ ਚਲਾ ਰਹੇ ਹੋ। ਅੱਛਾ, ਇੰਨੇ ਵਧੀਆ ਅਹੁਦਿਆਂ ਤੇ ਤੁਸੀਂ ਉੱਥੇ ਤਾਇਨਾਤ ਸੀਗੇ, ਉਸ ਤੋਂ ਬਾਅਦ USA ਜਾਣ ਦਾ ਇੱਕਦਮ ਕਿਸ ਤਰ੍ਹਾਂ ਸੋਚਿਆ?
ਉਹ ਇਸ ਤਰ੍ਹਾਂ ਜੀ ਵੀ ਮੈਂ ਸਭ ਤੋਂ ਪਹਿਲਾਂ ਤੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਸਮਝਦਾ ਵੀ ਸਾਡੀਆਂ, ਮੈਂ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਐਜ਼ ਐਨ ਆਫਿਸਰ ਰਿਟਾਇਰ ਹੋਇਆ
ਜੀ,
ਤੇ ਮੇਰੇ ਮਿਸਿਸ ਵੀ ਜਿਹੜੇ ਨੇ ਉਹ ਪੰਜਾਬ ਗਵਰਨਮੈਂਟ ਦੇ ਵਿੱਚ ਡਿਸਟ੍ਰਿਕਟ ਵੈਲਫੇਅਰ ਆਫਿਸਰ ਸੀਗੇ, ਬਹੁਤ ਅੱਛੀ ਕਲਾਸ 1 ਜੋਬ ਸੀਗੀ
ਜੀ।
ਤੇ ਜਦੋਂ ਮੇਰੀ ਬੈਂਕ ਦੇ ਵਿੱਚ 1980 ਦੇ ਵਿੱਚ ਸਿਲੈਕਸ਼ਨ ਹੋਈ, ਤੇ ਮੈਂ ਇੱਕ ਛੋਟੀ ਜਿਹੀ ਘਟਨਾ ਤੁਹਾਨੂੰ ਦੱਸਾਂਗਾ ਵੀ ਮੈਂ ਰਿਟਨ ਐਗਜ਼ਾਮ ਤੇ ਕਲੀਅਰ ਕੀਤਾ ਸੀ, ਪਰ ਜਦੋਂ ਮੈਂ ਇੰਟਰਵਿਊ ਦੇਣ ਗਿਆ ਤੇ ਉੱਥੇ 300-400 ਕੈਂਡੀਡੇਟ ਸੀ ਜਿਹੜਾ ਇੰਟਰਵਿਊ ਵਾਸਤੇ ਆਇਆ ਸੀਗਾ ਸਿਲੈਕਸ਼ਨ ਵਾਸਤੇ, ਜਿਹਦੇ ਵਿੱਚ ਉਹਨਾਂ ਨੇ ਸਿਰਫ 5 ਕੈਂਡੀਡੇਟ ਰੱਖਣੇ ਸੀਗੇ, ਤੇ ਸਾਰੇ ਉੱਥੇ ਇੰਨਾ ਰਸ਼ ਸੀਗਾ, ਇੰਨਾ ਰੌਲਾ ਪੈ ਰਿਹਾ ਸੀ, ਮੈਂ ਸਾਈਡ ਤੇ ਇਕੱਲਾ ਹੀ ਬੈਠਾ ਸੀਗਾ, ਕਿਸੇ ਨਾਲ ਕੋਈ ਗੱਲ ਨੀ ਸੀ ਕਰ ਰਿਹਾ, ਤੇ ਜਿਹੜਾ ਉਹਨਾਂ ਦਾ PA ਸੀ ਉਹ ਮੈਨੂੰ ਵਾਚ ਕਰ ਰਿਹਾ ਸੀਗਾ। ਤੇ ਇੰਟਰਵਿਊ ਤੋਂ ਠੀਕ 10 ਮਿੰਟ ਪਹਿਲਾਂ ਮੇਰੇ ਪਾਸ ਆਇਆ ਤੇ ਮੈਨੂੰ ਕਹਿੰਦਾ ਸਰਦਾਰ ਜੀ ਤੁਹਾਡਾ ਨਾਂ ਕੀ ਹੈ? ਤਾਂ ਮੈਂ ਕਿਹਾ ਮੇਰਾ ਨਾਮ ਪਰਮਜੀਤ ਸਿੰਘ ਹੈ। ਕਹਿੰਦਾ ਮੈਂ ਕਦੋਂ ਦਾ ਤੁਹਾਨੂੰ ਵਾਚ ਕਰ ਰਿਹਾ ਬਈ, ਤੁਸੀਂ ਇਕੱਲੇ ਕਿਸੇ ਨਾਲ ਕੋਈ ਗੱਲ ਨੀ ਕਰ ਰਹੇ, ਸਾਰੇ ਇੱਥੇ ਜਿਵੇਂ ਪਿਕਨਿਕ ਮਨਾਉਣ ਆਏ ਨੇ, ਤੇ ਤੁਸੀਂ ਕਰਦੇ ਕੀ ਹੋ? ਮੈਂ ਕਿਹਾ ਜੀ ਮੈਂ ਸੰਗੀਤ ਨਾਲ ਜੁੜਿਆ ਹੋਇਆ ਤੇ ਇੱਦਾਂ ਥੀਏਟਰ ਨਾਲ ਜੁੜਿਆ ਵਾ, ਤੇ ਇੱਦਾਂ ਮੈਂ ਸਰਦਾਰ ਗੁਰਸ਼ਰਨ ਸਿੰਘ ਹੋਰਾਂ ਦੇ ਨਾਲ ਕੰਮ ਕਰਦਾ ਵਾ, ਉਹ ਵੀ ਉਹਨਾਂ ਦਾ ਬਹੁਤ ਫੈਨ ਸੀ। ਕਹਿੰਦਾ ਮੈਂ ਤੁਹਾਨੂੰ ਇੱਕੋ ਗੱਲ ਕਹਾਂਗਾ ਪਰਮਜੀਤ ਜੀ, ਬਈ ਅੰਦਰ ਬੋਰਡ ਆਫ ਡਾਇਰੈਕਟਰ ਜਿਹੜੇ ਬੈਠੇ ਨੇ ਉਹਨਾਂ ਵਿੱਚ 5 ਬੰਦੇ ਨੇ ਜਿਨ੍ਹਾਂ ਵਿੱਚ ਵੱਖ ਵੱਖ ਫੀਲਡ ਦੇ ਨੇ, ਤੇ ਤੁਹਾਨੂੰ ਮੈਂ ਇਹੀ ਗਾਈਡ ਕਰਾਂਗਾ ਵੀ ਉਹਨਾਂ ਦੇ ਕੁਐਸਚਨ ਕਰਨ ਤੋਂ ਪਹਿਲਾਂ ਉਹਨਾਂ ਨੇ ਕਹਿਣਾ ਤੁਸੀਂ ਕੀ ਕਰਦੇ ਹੋ, ਤੇ ਤੁਸੀਂ ਉਹਨਾਂ ਨੇ ਮੈਨੂੰ ਗਾਈਡ ਕੀਤਾ ਵੀ ਇਸ ਤਰ੍ਹਾਂ ਜਾ ਕੇ ਇੰਟਰਵਿਊ ਦੇਣੀ ਹੈ। ਤੇ ਜਦੋਂ ਮੈਂ ਅੰਦਰ ਗਿਆ ਤੇ ਉਹ ਗੱਲ ਹੋਈ, ਮੈਨੂੰ ਕਹਿੰਦੇ ਤੁਹਾਡਾ ਨਾਂ? ਮੈਂ ਕਿਹਾ ਜੀ ਪਰਮਜੀਤ ਸਿੰਘ। ਕਹਿੰਦੇ ਐਜੂਕੇਸ਼ਨ? ਮੈਂ ਜੀ MA BEd। ਤੇ ਕਹਿੰਦੇ ਬਾਕੀ ਸ਼ੌਕ? ਸੋ ਉਹਨਾਂ ਨੇ ਜੋ ਉਹਨਾਂ ਦੇ PA ਨੇ ਮੈਨੂੰ ਕਿਹਾ ਸੀ ਮੈਂ ਉਹੀ ਕਿਹਾ ਜੀ ਮੈਂ ਸੰਗੀਤ ਨਾਲ ਜੁੜਿਆ ਹੋਇਆ ਵਾ ਤੇ ਥੀਏਟਰ ਨਾਲ ਜੁੜਿਆ ਹੋਇਆ ਵਾ, ਤੇ ਉਹ ਬੜੇ ਖੁਸ਼ ਹੋਏ ਸੁਣ ਕੇ। ਕਹਿੰਦੇ ਅੱਛਾ, ਤੇ ਫਿਰ ਜੇ ਸਾਡਾ ਕੋਈ ਬੈਂਕ ਦਾ ਫੰਕਸ਼ਨ ਹੋਵੇ ਤੇ ਤੁਸੀਂ ਉਸ ਨੂੰ ਕਰੋਗੇ ਤੁਸੀਂ? ਮੈਂ ਕਿਹਾ ਜੀ ਜ਼ਰੂਰ ਕਰਾਂਗਾ। ਕਹਿੰਦੇ ਸਾਨੂੰ ਤਾਂ ਸੰਗੀਤਕਾਰਾਂ ਦੀ ਬਹੁਤ ਜ਼ਰੂਰਤ ਹੈ, ਕਿਉਂਕਿ ਜਦੋਂ ਸਾਡੀ ਓਪਨਿੰਗ ਹੁੰਦੀ ਹੈ ਥਾਂ ਥਾਂ ਤੇ, ਉੱਥੇ ਅਸੀਂ ਸ਼ੁਰੂ ਦੇ ਵਿੱਚ ਲੋਕਾਂ ਨੂੰ ਇਕੱਠੇ ਕਰਨ ਵਾਸਤੇ ਸੰਗੀਤ ਦੀ ਬਹੁਤ ਜ਼ਰੂਰਤ ਹੈ ਸਾਨੂੰ, ਤੇ ਤੁਸੀਂ ਜਿਹੜਾ ਹੈਗਾ ਵਾ ਕਿਸ ਤਰ੍ਹਾਂ ਦਾ ਸੰਗੀਤ ਪਸੰਦ ਕਰਦੇ ਹੈਗੇ ਹੋ? ਤਾਂ ਮੈਂ ਕਿਹਾ ਜੀ ਤੁਸੀਂ ਕਿਸ ਤਰ੍ਹਾਂ ਦਾ ਸੁਣਨਾ ਚਾਹੁੰਦੇ ਹੋ? ਤੋ ਹੱਸਣ ਲੱਗ ਪਏ। ਕਹਿੰਦੇ ਤੁਸੀਂ ਦੱਸੋ ਮੈਂ ਜੀ, ਤੁਸੀਂ ਕੋਈ ਲਾਈਟ ਵੋਕਲ ਸੁਣਨਾ ਚਾਹੁੰਦੇ ਹੋ, ਕੋਈ ਫੋਕ ਸੁਣਨਾ ਚਾਹੁੰਦੇ ਹੋ, ਕੋਈ ਗੁਰਬਾਣੀ ਸੁਣਨਾ ਚਾਹੁੰਦੇ ਹੋ, ਕੋਈ ਸਾਹਿਤਕ ਸੁਣਨਾ ਚਾਹੁੰਦੇ ਹੋ? ਤੇ ਬੜੇ ਖੁਸ਼ ਹੋਏ
ਜੀ।
ਤੇ ਕਹਿੰਦੇ ਤੁਹਾਨੂੰ ਕੋਈ ਸ਼ੇਬ ਦਾ ਕੋਈ ਗੀਤ ਆਉਂਦਾ ਹੈਗਾ ਵਾ?
ਅੱਛਾ,
ਸ਼ੇਬ ਬਟਾਲਵੀ ਦਾ। ਮੈਂ ਕਿਹਾ ਜੀ ਕਿਹੜਾ ਸੁਣਨਾ ਵਾ? ਸ਼ਿਕਰਾ ਯਾਰ ਸੁਣਨਾ ਵਾ, ਮੈਨੂੰ ਤੇਰਾ ਸ਼ਬਾਬ ਲੈ ਬੈਠਾ ਸੁਣਨਾ ਹੈ, ਜਿੱਥੇ ਇਸ ਤਰ੍ਹਾਂ ਦੇ ਵਗਦੇ ਨੇ ਚੋ ਉੱਥੇ ਮੇਰਾ ਯਾਰ ਵਸਦਾ। ਜਦੋਂ ਮੈਂ ਪੰਜ ਸੱਤ ਗੀਤਾਂ ਦੇ ਨਾਂ ਲਿਆ ਤਾਂ ਇੰਨੇ ਖੁਸ਼ ਹੋਏ ਤੇ ਫਿਰ ਮੈਨੂੰ ਕਹਿੰਦੇ ਚਲੋ ਤੁਸੀਂ ਸ਼ਿਵ ਦਾ ਕੁਛ ਸੁਣਾ ਦਿਓ। ਤੇ ਜਦੋਂ ਮੈਂ ਸ਼ਿਵ ਦਾ ਉਹਨਾਂ ਨੂੰ ਸੁਣਾਇਆ ਤੇ ਉਸੇ ਵੇਲੇ ਮੈਨੂੰ ਕਹਿੰਦੇ ਸਾਈਨ ਕਰਕੇ ਕਹਿੰਦੇ ਜਾਓ ਤੁਹਾਨੂੰ ਵਿਦਨ ਵੀਕ ਜਿਹੜੀ ਹੈਗੀ ਆ ਚਿੱਠੀ ਮਿਲ ਜਾਵੇਗੀ। ਸੋ ਉਹਨਾਂ ਨੇ ਮੈਨੂੰ ਐਜ ਐਨ ਆਰਟਿਸਟ ਨੈਸ਼ਨਲ ਲੈਵਲ ਦੇ ਤੌਰ ਤੇ ਡਾਇਰੈਕਟ ਸਿਲੈਕਸ਼ਨ ਜਿਹੜੀ ਮੇਰੀ ਬੈਂਕ ਦੇ ਵਿੱਚ ਹੋਈ। ਇਸ ਤਰ੍ਹਾਂ ਮੈਨੂੰ ਕਦੀ ਵੀ ਜ਼ਿੰਦਗੀ ਦੇ ਵਿੱਚ ਜਾਬ ਦੇ ਦੌਰਾਨ, ਮੈਂ 1983 ਦੇ ਵਿੱਚ ਭਾਜੀ ਗੁਰਸ਼ਰਨ ਸਿੰਘ ਦੇ ਨਾਲ ਮੈਨੂੰ ਜਿਹੜਾ ਸੀਗਾ 8-10 ਥਾਵਾਂ ਤੇ ਜਾਣ ਦਾ ਮੌਕਾ ਮਿਲਿਆ ਵਿਦੇਸ਼ਾਂ ਦੇ ਵਿੱਚ। ਸਭ ਤੋਂ ਪਹਿਲਾਂ ਅਸੀਂ ਕੈਨੇਡਾ ਗਏ, ਉੱਥੇ ਅਸੀਂ 20 ਸ਼ੋਅ ਕੀਤੇ 1983 ਦੇ ਵਿੱਚ। ਫਿਰ ਅਮਰੀਕਾ ਦੇ ਵਿੱਚ 15 ਸ਼ੋਅ ਕੀਤੇ, 19 ਸ਼ੋਅ ਅਸੀਂ ਇੰਗਲੈਂਡ ਦੇ ਵਿੱਚ ਕੀਤੇ, ਫਿਰ ਸਵੀਡਨ, ਡੈਨਮਾਰਕ, ਨਾਰਵੇ ਤੇ ਫਰੈਂਕਫਰਟ, ਇਨ੍ਹਾਂ ਸਾਰੀਆਂ ਥਾਵਾਂ ਤੇ ਉਹਨਾਂ ਦੇ ਨਾਲ ਜਾਣ ਦਾ ਮੌਕਾ ਮਿਲਿਆ। ਤੇ ਜਦੋਂ ਵੀ ਮੈਂ ਗਿਆ ਵਾ ਬੈਂਕ ਵੱਲੋਂ, ਮੈਨੂੰ ਓਨ ਡਿਊਟੀ ਜਿਹੜੀ ਉਹਨਾਂ ਨੇ ਮੈਨੂੰ ਭੇਜੀ ਆ, ਕਿਉਂਕਿ ਜਿੱਥੇ ਵੀ ਮੈਂ ਜਾਂਦਾ ਸੀ ਮੇਰੀ ਇੰਟਰੋਡਕਸ਼ਨ ਹੁੰਦੀ ਸੀ ਪੰਜਾਬ ਨੈਸ਼ਨਲ ਬੈਂਕ ਦਾ ਕਲਾਕਾਰ ਹੈ ਤੇ ਬੈਂਕ ਦੀ ਐਡਵਰਟਾਈਜ਼ਮੈਂਟ ਉਸ ਦੇ ਨਾਲ ਹੁੰਦੀ ਸੀ। ਤੋ ਕਦੀ ਵੀ ਮੈਨੂੰ ਜ਼ਿੰਦਗੀ ਦੇ ਵਿੱਚ ਜਿੰਨੀ ਦੇਰ ਮੈਂ ਕੰਮ ਦੇ ਦੌਰਾਨ ਰਿਹਾ ਵਾ, ਕਦੀ ਵੀ ਮੈਨੂੰ ਇਹਦੇ ਵਿੱਚ ਮੁਸ਼ਕਲ ਨਹੀਂ ਆਈ। ਸੋ ਇਸ ਤਰ੍ਹਾਂ ਮੈਨੂੰ ਭਾਜੀ ਵੱਲੋਂ ਵੀ ਤੇ ਮੈਨੂੰ ਬੈਂਕ ਵੱਲੋਂ ਵੀ ਤੇ ਆਪਣੇ ਪਰਿਵਾਰ ਵੱਲੋਂ ਵੀ ਬੜਾ ਸਹਿਯੋਗ ਮਿਲਿਆ।
ਸਹਿਯੋਗ ਵੀ ਮਿਲਿਆ ਔਰ
ਮਾਣ ਵੀ ਮਿਲਿਆ।
ਬਹੁਤ ਵਿਰਲਿਆਂ ਦੇ ਹਿੱਸੇ ਆਉਂਦਾ ਅਜਿਹਾ ਮਾਣ, ਔਰ ਬੜੀ ਚੰਗੀ ਚੰਗਾ ਲੱਗਿਆ ਤੁਹਾਡੇ ਤੋਂ ਜਾਣ ਕੇ ਕਿ ਤੁਸੀਂ ਨੌਕਰੀ ਦੇ ਦੌਰਾਨ ਇਸ ਕਲਾ ਨੂੰ ਅੱਗੇ ਲੈ ਕੇ ਆਏ ਹੋ ਹੈ ਨਾ, ਔਰ ਉੱਥੇ ਤੁਹਾਨੂੰ ਇਹੋ ਜਿਹਾ ਜਿਹੜਾ ਸਹਿਯੋਗ ਆ ਉਹ ਸਾਥੀਆਂ ਤੋਂ ਵੀ ਮਿਲਦਾ ਰਿਹਾ। ਅੱਛਾ, ਅਸੀਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਜਿਹੜਾ ਇਹ ਬੈਲੈਂਸ ਜਦੋਂ ਬਣਾਉਣਾ ਹੁੰਦਾ ਸੀ ਉਹ ਬੈਲੈਂਸ ਥੋੜਾ ਜਿਹਾ ਕਈ ਵਾਰ ਮੁਸ਼ਕਲਾਂ ਹੁੰਦੀਆਂ, ਜਦੋਂ ਬੱਚੇ ਆ, ਪਰਿਵਾਰ ਆ, ਉਹ ਸਾਰਾ ਕੁਛ ਦੇਖਣਾ, ਔਰ ਤੁਹਾਨੂੰ ਪਰਫਾਰਮੈਂਸਿਸ ਦੇ ਲਈ ਜਾਣਾ ਵੀ ਪੈਣਾ, ਪਰਿਵਾਰ ਨੂੰ ਛੱਡ ਕੇ ਜਾਣਾ ਪੈਣਾ, ਬੱਚਿਆਂ ਨੂੰ ਛੱਡ ਕੇ ਜਾਣਾ ਪੈਣਾ, ਕਿੰਨਾ ਕੁ ਸੌਖਾ ਸੀ?
ਬਹੁਤ ਮੁਸ਼ਕਲ ਸੀਗਾ ਜੀ, ਕਿਉਂਕਿ ਮੈਂ ਦੱਸਣਾ ਵੀ ਜਦੋਂ 1983 ਦੇ ਵਿੱਚ ਮੇਰਾ ਪਹਿਲਾ ਵਿਦੇਸ਼ ਦਾ ਟੂਰ ਲੱਗਾ ਤਾਂ ਉਦੋਂ ਮੇਰਾ ਬੇਟਾ ਜਿਹੜਾ ਸੀਗਾ ਉਹ 2 ਸਾਲ ਦਾ ਸੀਗਾ ਤੇ ਬੇਟੀ ਮੇਰੀ ਜਿਹੜੀ ਸੀਗੀ ਸਿਰਫ ਹਾਰਡਲੀ 7-8 ਮਹੀਨੇ ਦੀ ਸੀ।
ਅੱਛਾ ਜੀ।
ਤੇ ਸਾਡੇ ਦੋਨਾਂ ਦਾ ਪ੍ਰੋਗਰਾਮ ਸੀਗਾ, ਮਿਸਿਸ ਦਾ ਵੀ, ਰੇਨੂ ਜੀ ਦਾ ਵੀ, ਲੇਕਿਨ ਬੱਚਿਆਂ ਦੇ ਕਰਕੇ ਜਿਹੜਾ ਸੀਗਾ ਜਾਣਾ ਮੁਸ਼ਕਲ ਸੀਗਾ। ਸੋ ਮੈਨੂੰ ਮੇਰੀ ਜਿਹੜੀ ਧਰਮ ਪਤਨੀ ਨੇ ਬਹੁਤ ਸਹਿਯੋਗ ਦਿੱਤਾ, ਕਹਿੰਦੇ ਵੀ ਇਹ ਚਾਂਸ ਜਿਹੜਾ ਰੋਜ਼ ਰੋਜ਼ ਨੀ ਮਿਲਦਾ, ਤੁਸੀਂ ਬੱਚਿਆਂ ਦਾ ਫਿਕਰ ਨਾ ਕਰੋ, ਮੈਂ ਕੋਈ ਗੱਲ ਨੀ, ਮੈਂ ਬੱਚਿਆਂ ਦੀ ਟੇਕ ਕੇਅਰ ਮੈਂ ਕਰਾਂਗੀ, ਤੁਸੀਂ ਭਾਜੀ ਦੇ ਨਾਲ ਜਾ ਕੇ ਟੂਰ ਲਾਓ। ਸੋ ਇਹਨਾਂ ਦੇ ਸਹਿਯੋਗ ਦੇ ਬਦਲਾ ਜਿਹੜਾ ਮੈਂ ਸਾਰੀ ਦੁਨੀਆਂ ਦਾ ਟੂਰ ਕੀਤਾ। ਬਾਕੀ ਪਹਿਲਾਂ ਵੀ ਤੁਸੀਂ ਮੈਨੂੰ ਪੁੱਛਿਆ ਵੀ ਜਿਹੜਾ ਹੈਗਾ ਵਾ ਬਾਹਰ ਜਾ ਕੇ ਜਿਹੜਾ ਹੈਗਾ ਵਾ ਕਿਸ ਤਰ੍ਹਾਂ ਅਸੀਂ ਇਸ ਦੇ ਨਾਲ ਥੀਏਟਰ ਦੇ ਨਾਲ ਸੰਗੀਤ ਦੇ ਨਾਲ ਜੁੜੇ ਰਹੇ। ਉਹ ਇਸ ਤਰ੍ਹਾਂ ਹੋਇਆ ਵੀ ਅਸੀਂ ਜਦੋਂ ਨਵੇਂ ਨਵੇਂ ਉੱਥੇ ਗਏ ਹੈਗੇ ਆ 1997 ਦੇ ਵਿੱਚ, ਤਾਂ ਸਭ ਤੋਂ ਪਹਿਲਾਂ ਸਾਨੂੰ ਗੁਰਦੁਆਰਾ ਸਾਹਿਬ ਨੇ ਉੱਥੇ ਬੜੀ ਸਾਡੀ ਮਦਦ ਕੀਤੀ, ਕਿਉਂਕਿ ਸਾਨੂੰ ਕੀਰਤਨ ਦਾ ਵੀ ਬੜਾ ਸ਼ੌਕ ਸੀਗਾ। ਤੇ ਜਦੋਂ ਅਸੀਂ ਜਾਂਦੇ ਸੀਗੇ ਗੁਰਦੁਆਰਾ ਸਾਹਿਬ ਕੀਰਤਨ ਕਰਦੇ ਸੀਗੇ, ਉੱਥੇ ਬੜੇ ਬੜੇ ਪੜ੍ਹੇ ਲਿਖੇ ਡਾਕਟਰ, ਵਕੀਲ ਔਰ ਬੜੇ ਬੜੇ ਅੱਛੇ ਅਹੁਦਿਆਂ ਦੇ ਜਿਹੜੇ ਸੀਗੇ ਪੰਜਾਬੀ ਆਉਂਦੇ ਸੀਗੇ, ਤੇ ਉਹ ਇਹ ਵੇਖ ਕੇ ਬਹੁਤ ਖੁਸ਼ ਹੁੰਦੇ ਸੀਗੇ ਜਦੋਂ ਅਸੀਂ ਕੀਰਤਨ ਕਰਦੇ ਸੀਗੇ। ਅਸੀਂ ਦੋਨੋਂ ਜਾਣੇ, ਮੈਂ ਤੇ ਮੇਰੀ ਮਿਸਿਸ, ਮੈਂ ਜਿਹੜਾ ਸੀਗਾ ਉਹ ਕਰਦਾ ਸੀਗਾ ਹਾਰਮੋਨੀਅਮ ਦੇ ਨਾਲ ਕੀਰਤਨ ਕਰਦਾ ਸੀਗਾ, ਵਾਈਫ ਮੇਰੀ ਜਿਹੜੀ ਸੀ ਉਹ ਢੋਲਕ ਤੇ ਹੁੰਦੀ ਸੀ, ਬੇਟਾ ਮੇਰਾ ਤਬਲੇ ਤੇ ਹੁੰਦਾ ਸੀਗਾ, ਤੇ ਬੇਟੀ ਮੇਰੀ ਜਿਹੜੀ ਕੈਂਚੀਆਂ ਤੇ ਹੁੰਦੀ। ਸਾਰਾ ਪਰਿਵਾਰ ਅਸੀਂ ਸਟੇਜ ਤੇ ਕੀਰਤਨ ਕਰਦੇ ਸੀ, ਔਰ ਜਦੋਂ ਕੀਰਤਨ ਤੋਂ ਬਾਅਦ ਡਾਕਟਰ ਇੰਨੇ ਖੁਸ਼ ਹੁੰਦੇ ਸੀਗੇ ਵੀ ਉਹ ਆ ਕੇ ਜਿਹੜੇ ਸੀਗੇ ਅੱਖਾਂ ਚ ਉਹਨਾਂ ਦੇ ਪਾਣੀ ਆ ਜਾਂਦਾ ਸੀਗਾ ਵੀ ਅਸੀਂ ਪਹਿਲਾ ਪਰਿਵਾਰ ਵੇਖਿਆ ਜਿਹੜਾ ਗੁਰੂ ਘਰ ਦੇ ਵਿੱਚ ਆ ਕੇ ਬੱਚਿਆਂ ਸਮੇਤ ਜਿਹੜਾ ਵਾ ਉਹ ਡੈਡੀਕੇਟਡ ਹੋਵੇ। ਉਹ ਸਾਨੂੰ ਬਲੈਂਕ ਚੈੱਕ ਤੇ ਸਾਈਨ ਕਰਕੇ ਦੇ ਦਿੰਦੇ ਸੀਗੇ ਵੀ ਰਕਮ ਤੁਸੀਂ ਆਪ ਭਰੋ ਇਹਦੇ ਉੱਤੇ। ਇੰਨੇ ਜਿਆਦਾ ਖੁਸ਼ ਸੀ ਕਿ ਅਸੀਂ ਹੱਥ ਜੋੜ ਦਿੰਦੇ ਸੀਗੇ ਵੀ ਡਾਕਟਰ ਸਾਹਿਬ ਸਾਨੂੰ ਆਸ਼ੀਰਵਾਦ ਚਾਹੀਦਾ ਤੇ ਸਾਨੂੰ ਜਾਂ ਗੁਰੂ ਦੀ ਜਿਹੜੀ ਰਹਿਮਤ ਜਿਹੜੀ ਚਾਹੀਦੀ ਹੈਗੀ ਇਸ ਦਰ ਤੋਂ ਲਵਾਂਗੇ, ਬੰਦੇ ਦੇ ਦਿੱਤੀਆਂ ਕੁਛ ਨੀ ਬਣਦਾ ਹੈਗਾ। ਉਹ ਇੰਨੇ ਜਿਆਦਾ ਖੁਸ਼ ਹੁੰਦੇ ਸੀਗੇ ਵੀ ਇਸ ਤਰ੍ਹਾਂ ਉਹਨਾਂ ਨੇ ਸਾਨੂੰ ਸਟੈਂਡ ਕੀਤਾ ਤੇ ਅਸੀਂ 13 ਸਾਲ ਜਿਹੜਾ ਉੱਥੇ ਆਪਣਾ ਬਿਜ਼ਨਸ ਚਲਾਇਆ ਵਾ। ਪੀਜ਼ਾ ਰੈਸਟੋਰੈਂਟ ਸੀਗਾ ਸਾਡਾ ਤੇ ਨਾਲ ਵੀਡੀਓ ਗੇਮਸ ਵਗੈਰਾ ਸੀਗੀ। 13 ਸਾਲ ਚਲਾਉਣ ਤੋਂ ਬਾਅਦ 2016 ਦੇ ਵਿੱਚ ਸਾਡੇ ਬੇਟੇ ਨੂੰ ਜਿਹੜਾ ਸੀਗਾ ਆਪਣੀ ਪੜ੍ਹਾਈ ਪੂਰੀ ਕੀਤੀ, ਉਹ ਇਸ ਵੇਲੇ ਅਮਰੀਕਾ ਦੇ ਵਿੱਚ ਕਮਰਸ਼ੀਅਲ ਪਾਇਲਟ ਹੈ ਤੇ ਉਸਨੇ ਫਿਰ 2016 ਚ ਕਿਹਾ ਵੀ ਪਾਪਾ ਤੁਸੀਂ ਜ਼ਿੰਦਗੀ ਚ ਬਹੁਤ ਸਾਡੇ ਵਾਸਤੇ ਕੀਤਾ ਹੈਗਾ ਵਾ, ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਸੀ ਟੋਟਲੀ ਉਸਨੇ ਸਾਨੂੰ ਫ੍ਰੀ ਕੀਤਾ ਬਈ ਜਿਹੜਾ ਮਿਸ਼ਨ ਤੁਸੀਂ ਅੱਜ ਤੱਕ ਪੂਰਾ ਨਹੀਂ ਕਰ ਸਕੇ ਹੁਣ ਤੁਸੀਂ ਫ੍ਰੀ ਹੋ, ਜੋ ਜ਼ਿੰਦਗੀ ਜਿਹੜਾ ਤੁਹਾਡਾ ਬਾਕੀ ਰਹਿ ਗਿਆ ਕਰੋ, ਪਿੱਛੇ ਦੀ ਤੁਸੀਂ ਫਿਕਰ ਨਾ ਕਰੋ, ਮੈਂ ਉਸਦੀ ਟੇਕ ਕੇਅਰ ਕਰਾਂਗਾ। ਸੋ ਬੱਚਿਆਂ ਨੇ ਜਿਹੜਾ ਹੈਗਾ ਸੀਗਾ ਸਾਨੂੰ ਬਹੁਤ ਜ਼ਿਆਦਾ ਇਸ ਦੇ ਵਿੱਚ ਸਹਿਯੋਗ ਦਿੱਤਾ ਹੈਗਾ ਜੀ।
ਅੱਛਾ ਰੇਨੂ ਜੀ, ਕੂਲ ਪੰਜਾਬੀ ਵਿਰਸਾ ਨਾਮ ਦੀ ਸੰਸਥਾ ਤੁਸੀਂ ਉੱਥੇ ਚਲਾ ਰਹੇ ਹੋ, ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਉਹਦੇ ਦੌਰਾਨ ਕਰਦੇ ਹੋ ਤੁਸੀਂ ਤੇ ਕਿਸ ਤਰ੍ਹਾਂ ਜਿਹੜਾ ਤੁਹਾਡਾ ਯੋਗਦਾਨ ਹੈ ਉਹ ਭਾਈਚਾਰੇ ਨੂੰ ਮਿਲ ਰਿਹਾ?
ਹਾਂਜੀ, ਇਸ ਤਰ੍ਹਾਂ ਹੈ ਕਿ ਵੀ ਅਸੀਂ ਉੱਥੇ 13 ਸਾਲ ਜਦੋਂ ਵੀਜ਼ਾ ਚਲਾਉਂਦੇ ਰਹੇ ਉਹਦੇ ਨਾਲ ਨਾਲ ਹੀ ਅਸੀਂ ਜਿਹੜਾ ਸਕੂਲ ਪੰਜਾਬੀ ਵਿਰਸਾ ਗਰੁੱਪ ਖੋਲਿਆ ਸੀ
ਜੀ,
ਉਹਦੇ ਵਿੱਚ ਸਾਰੇ ਜਿਹੜੇ ਅਸੀਂ ਜਿਹੜੇ ਸੰਸਕਾਰ ਦੇਣੇ ਹੁੰਦੇ ਸੀ ਉਹ ਭਾਜੀ ਦੇ ਡਰਾਮਿਆਂ ਦੇ ਥਰੂ, ਜਾਂ ਜਿਸ ਤਰ੍ਹਾਂ ਤੁਹਾਡਾ ਜਿਸ ਤਰ੍ਹਾਂ ਦੇਸ਼ ਭਗਤੀ ਦੇ ਵੱਲ ਬੱਚਿਆਂ ਨੂੰ ਜਿਹੜਾ ਮੋੜਨਾ ਸੀ ਸਾਡਾ, ਉਹ ਵੀ ਸਾਡਾ ਉਹ ਭਾਜੀ ਦੇ ਡਰਾਮੇ ਜਿਹੜੇ ਹੁੰਦੇ ਸੀ
ਜੀ,
ਉਹਨਾਂ ਨੂੰ ਅਸੀਂ ਰਾਤ ਨੂੰ ਬੱਚਿਆਂ ਨੂੰ ਫੋਨ ਕਰਨਾ, ਫੋਨ ਦੇ ਉੱਤੇ ਅਸੀਂ ਕਾਨਫਰੰਸ ਕਾਲ ਕਰਕੇ ਸਾਰਾ ਉਹ ਡਰਾਮਾ ਤਿਆਰ ਕਰਨਾ, ਤੇ ਜਦੋਂ ਛੁੱਟੀ ਹੋਣੀ ਉਸ ਦਿਨ ਫਿਰ ਉਹਨਾਂ ਦੇ ਘਰਾਂ ਦੇ ਵਿੱਚ ਜਾਂ ਸਾਡੇ ਘਰ ਦੇ ਵਿੱਚ ਇਕੱਠੇ ਹੋ ਕੇ ਅਸੀਂ ਆਪਣੇ ਗਦਰੀ ਬਾਬਿਆਂ ਦੇ ਉੱਥੇ ਮੇਲੇ ਹੁੰਦੇ ਸੀ ਉਹਨਾਂ ਦੇ ਵਿੱਚੋਂ ਬੱਚਿਆਂ ਨੂੰ ਅਸੀਂ ਆਪਣੇ ਨਾਟਕ ਵਗੈਰਾ ਕਰਾਉਂਦੇ ਰਹੇ। ਇਹ ਸਾਡਾ ਨਾਲ ਨਾਲ ਅਸੀਂ ਇੱਕ ਇਹ ਨੀ ਕੀਤਾ ਕਿ ਅਸੀਂ ਸਿਰਫ ਸਕੂਲ ਪੰਜਾਬੀ ਵਿਰਸਾ ਗਰੁੱਪ ਹੀ ਚਲਾ ਰਹੇ ਹਾਂ, ਅਸੀਂ ਨਾਲ ਨਾਲ ਆਪਣੇ ਬੱਚਿਆਂ ਨੂੰ ਵੀ ਸਿੱਖਿਆ ਦਿੰਦੇ ਰਹੇ, ਆਪਣੇ ਉਹਨਾਂ ਦੀ ਪੜ੍ਹਾਈਆਂ ਦੇ ਨਾਲ ਕਰਾਉਂਦੇ ਰਹੇ, ਨਾਲ ਆਪਣੀਆਂ ਕਮਾਈਆਂ ਵੀ ਕਰਦੇ ਰਹੇ ਤੇ ਨਾਲ ਉਹਨਾਂ ਬੱਚਿਆਂ ਨੂੰ ਵੀ ਜਿਹੜੇ ਕਿ ਬਿਲਕੁਲ ਵੀ ਆਪਣੇ ਭਾਰਤ ਨਾਲ ਨਹੀਂ ਜੁੜੇ ਸੀ ਜਾਂ ਜਿਹਨਾਂ ਉਹਨਾਂ ਨੂੰ ਨਹੀਂ ਪਤਾ ਸੀਗਾ ਕਿ ਸਾਡੇ ਦੇਸ਼ ਭਗਤੀ ਕੀ ਚੀਜ਼ ਹੁੰਦੀ ਹੈ, ਉਹਨਾਂ ਦੇ ਨਾਲ ਉਹ ਭਾਜੀ ਦੇ ਡਰਾਮੇ ਕਰ ਕਰਕੇ ਉਹਨਾਂ ਨੂੰ ਸਾਰਾ ਕੁਛ ਅਸੀਂ ਉਹਨਾਂ ਨਾਲ ਜੁੜਿਆ। ਇਸ ਕਰਕੇ ਉਹ ਗਦਰੀ ਬਾਬਿਆਂ ਦੇ ਮੇਲਿਆਂ ਦੇ ਵਿੱਚ ਅਸੀਂ ਜ਼ਿਆਦਾ ਉਹਨਾਂ ਨੂੰ ਨਾਲ ਲੈ ਕੇ ਜਾਂਦੇ ਰਹੇ
ਜੀ। ਪਰਮਜੀਤ ਸਿੰਘ ਜੀ, ਇੱਥੇ ਮੈਂ ਵੀ ਥੋੜੀ ਜਿਹੀ ਮਿਸ ਕਰ ਗਈ ਹਾਂ ਗੱਲ, ਜਿਹੜੀ ਗਦਰੀ ਬਾਬਿਆਂ ਦਾ ਜਦੋਂ ਜ਼ਿਕਰ ਆਉਂਦਾ ਤਾਂ ਤੁਹਾਡੇ ਉਸ ਖਾਸ ਇਲਾਕੇ ਦਾ ਵੀ ਜ਼ਿਕਰ ਆਉਂਦਾ, ਅਸੀਂ ਉਹਦੇ ਬਾਰੇ ਥੋੜਾ ਜਿਹਾ ਜ਼ਰੂਰ ਸਰੋਤਿਆਂ ਦੇ ਨਾਲ ਸਾਂਝ ਪਾਉਣੀ ਚਾਹਾਂਗੇ। ਪਲੀਜ਼ ਉੱਥੇ ਬਾਰੇ ਦੱਸੋ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ, ਤੁਸੀਂ ਪਹਿਲਾਂ ਤਾਂ ਆਪਣੇ ਸ਼ਹਿਰ ਦਾ ਜ਼ਿਕਰ ਕਰੋ ਤੇ ਉਸ ਤੋਂ ਬਾਅਦ ਜਿਹੜਾ ਅੰਦਾਜ਼ਾ ਉਹ ਸਾਡੇ ਸਰੋਤੇ ਖੁਦ ਲਾ ਲੈਣਗੇ।
ਜੀ, ਇਹ ਬਹੁਤ ਅੱਛਾ ਤੁਸੀਂ ਸਵਾਲ ਕੀਤਾ ਵਾ। ਅਸੀਂ ਜਿਸ ਸ਼ਹਿਰ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਹਾਂ, ਉਹ ਆਪਣੇ ਸਰੋਤਿਆਂ ਦੀ ਜਾਣਕਾਰੀ ਵਾਸਤੇ ਇਹ ਦੱਸਣਾ ਸਮਝਾਂਗਾ ਮੈਂ ਬਈ, ਅਸੀਂ ਸਟਾਕਟਨ ਸ਼ਹਿਰ ਹੈ, ਉਹ ਸਟਾਕਟਨ ਉਹ ਸ਼ਹਿਰ ਹੈ ਜਿੱਥੇ ਸਭ ਤੋਂ ਪਹਿਲਾਂ ਗਦਰ ਮੂਵਮੈਂਟ ਜਿਹੜੀ ਸ਼ੁਰੂ ਹੋਈ। ਸੋ ਸਭ ਤੋਂ ਪਹਿਲਾਂ ਜਿਹੜਾ ਅਮਰੀਕਾ ਦਾ ਹਿਸਟੋਰਿਕ ਗੁਰਦੁਆਰਾ ਵਾ ਉਹ ਸਟਾਕਟਨ ਸ਼ਹਿਰ ਦੇ ਵਿੱਚ ਹੈ, ਜਦੋਂ 1857 ਦੀ ਜਦੋਂ ਬਾਬਾ ਗੁਰਦੇਵ ਸਿੰਘ ਜੀ ਜਿਹੜੇ ਸੀਗੇ ਉਹਨਾਂ ਨੇ ਮੂਵਮੈਂਟ ਚਾਲੂ ਕੀਤੀ ਤਾਂ ਉਸ ਸ਼ਹਿਰ ਤੋਂ ਜਿਹੜੀ ਹੈਗੀ ਸੀ ਸ਼ੁਰੂ ਹੋਈ। ਸੋ ਅਸੀਂ ਬੜੇ ਸੁਭਾਗੀ ਆ ਵੀ ਅਸੀਂ ਉਸ ਸ਼ਹਿਰ ਦੇ ਵਿੱਚ ਰਹਿ ਰਹੇ ਹਾਂ ਜਿੱਥੇ ਗਦਰ ਮੂਵਮੈਂਟ ਜਿਹੜੀ ਸੀਗੀ ਸ਼ੁਰੂ ਹੋਈ, ਤੇ ਉਹਦੇ ਨਾਲ ਹੀ ਜਿਹੜੇ ਗਦਰੀ ਬਾਬਿਆਂ ਦੇ ਮੇਲੇ ਜਿਹੜੇ ਸੀ ਜੁੜੇ ਹੋਏ ਨੇ।
ਜੀ ਬਿਲਕੁਲ। ਅੱਛਾ ਰੇਨੂ ਜੀ, ਜਿਵੇਂ ਤੁਸੀਂ ਦੱਸਿਆ ਕਿ ਉਥੋਂ ਦੇ ਜਿਹੜੇ ਭਾਈਚਾਰੇ ਦੇ ਨਾਲ ਜਾਂ ਜਿਹੜਾ ਆਪਣਾ ਪੰਜਾਬੀ ਭਾਈਚਾਰਾ ਸੀ ਉੱਥੇ ਜਿੰਨਾ ਵੀ ਉੱਥੇ ਵੱਸਦਾ ਸੀਗਾ ਉਹਨਾਂ ਦੇ ਨਾਲ ਤੁਹਾਡਾ ਜਿਹੜਾ ਸੰਪਰਕ ਉਹ ਲਗਾਤਾਰ ਬਣਦਾ ਰਿਹਾ, ਔਰ ਤੁਸੀਂ ਜਿਹੜੀਆਂ ਇਹ ਥੀਏਟਰ ਦੀਆਂ ਐਕਟੀਵਿਟੀਜ਼ ਜਾਂ ਗਤੀਵਿਧੀਆਂ ਨਾਟਕ ਦੀਆਂ ਇਹ ਸ਼ੁਰੂ ਕੀਤੀਆਂ, ਸੰਗੀਤ ਦੀਆਂ ਗਤੀਵਿਧੀਆਂ ਸ਼ੁਰੂ ਕੀਤੀਆਂ, ਕਿੰਨੀਆਂ ਕੁ ਪ੍ਰੋਡਕਸ਼ਨਸ ਹੁਣ ਤੱਕ ਤੁਸੀਂ ਕਰ ਚੁੱਕੇ ਹੋ?
ਅੱਜ ਉਹ ਹੀ ਜਿਹੜੇ ਤੁਹਾਨੂੰ ਦੱਸਿਆ ਨਾ, ਗਦਰੀ ਬਾਬੇ ਦਾ ਜਦੋਂ ਮੇਲਾ ਹੁੰਦਾ ਸੀ ਜਿੱਥੇ ਵੀ ਹੋਇਆ, ਯੂਬਾ ਸਿਟੀ ਹੋਣਾ ਉੱਥੇ, ਫ੍ਰਿਜ਼ਨੋ, ਉਹ ਹਰ ਜਗ੍ਹਾ ਦੇ ਉੱਤੇ ਸਾਨੂੰ ਫਿਰ ਕਾਲਸ ਆਉਂਦੀਆਂ ਸੀ, ਫਿਰ ਉਹ ਬੱਚੇ ਜਿਹੜੇ ਜਿਹੜੇ ਸਾਡੇ ਗਰੁੱਪ ਦੇ ਹੁੰਦੇ ਸੀ ਉਹਨਾਂ ਸਾਰਿਆਂ ਨੂੰ ਤਿਆਰ ਕਰਕੇ ਉਹਨਾਂ ਬੱਚਿਆਂ ਨੂੰ ਉਹਦੇ ਵਿੱਚ ਉਹਨਾਂ ਦੀਆਂ ਯੂਨੀਫਾਰਮਸ ਜਿਹੜੀਆਂ ਉਹ ਵੀ ਅਸੀਂ ਤਿਆਰ ਕਰਨਾ ਪੈਂਦਾ ਸੀਗਾ, ਉਹ ਸਾਰਾ ਕੁਛ ਜਿਹੜਾ ਸੀ ਉਹ ਤਿਆਰੀ ਕਰਕੇ ਬੱਚਿਆਂ ਨੂੰ ਨਾਲ ਲਿਜਾ ਕੇ ਉਹ ਹਰ ਸਾਲ ਹਰ 6 ਮਹੀਨਿਆਂ ਬਾਅਦ ਕੋਈ ਨਾ ਕੋਈ ਸਾਡਾ ਡਰਾਮਾ ਹੁੰਦਾ ਰਹਿੰਦਾ ਸੀ। ਉਹ ਤੁਹਾਨੂੰ ਦੱਸਿਆ ਨਾ ਵੀ ਹਰ ਤਰ੍ਹਾਂ ਦਾ, ਜਿਸ ਤਰ੍ਹਾਂ ਹੁਣ ਬਰਾੜ ਸਾਹਿਬ ਨੇ ਉਹਨਾਂ ਦਾ ਡਰਾਮਾ ਪਾਏਦਾਨ ਯੇ ਉਹ ਵੀ ਅਸੀਂ ਕੇਵਲ ਧਾਲੀਵਾਲ ਢੋਲ ਦੀ ਵੀ ਇੱਕ ਮੇਰੀ ਹੈਗਾ ਕਿ ਮੈਂ ਢੋਲ ਵੀ ਵਜਾਉਂਦੀ ਹਾਂ, ਤੇ ਉਹ ਵੀ ਬੱਚਿਆਂ ਨੂੰ ਨਾਲ ਨਾਲ, ਮੈਂ ਜਿਸ ਤਰ੍ਹਾਂ ਹੁਣ ਈਦ ਹੈਗੀ ਹੈ, ਮੇਰੀ ਫਰੈਂਡ ਹੈ ਮੇਰੀ ਉਹ ਫਾਇਜ਼ਾ ਅਖਤਰ, ਉਹ ਮੇਰੀ ਫਰੈਂਡ ਹੈ ਮੁਸਲਮਾਨ, ਤੇ ਅੱਗੋਂ ਉਹਨਾਂ ਦੇ ਕਰਕੇ ਸਭ ਮੇਰੇ ਕਾਫੀ ਮੁਸਲਮਾਨ ਦੋਸਤ ਨੇ, ਤੇ ਅਸੀਂ ਜਦੋਂ ਈਦ ਹੁੰਦੀ ਜਾਂ ਕੁਛ ਹੁੰਦੀ ਉੱਥੇ ਜਾ ਕੇ ਮੈਂ ਢੋਲ ਵੀ ਵਜਾਉਂਦੀ ਹਾਂ, ਉਹ ਸਾਰੇ ਬੱਚੇ ਉਹਨਾਂ ਦੇ ਵੀ ਸਾਡੇ ਨਾਲ ਜੁੜੇ ਹੋਏ, ਤੇ ਉਹ ਜਿਹੜੀ ਚੀਜ਼ ਹੈ ਸਿਰਫ ਮੇਰੀ ਇੱਕ ਸ਼ੇਅਰ ਦੇ ਨਾਲ ਮੈਂ ਤੁਹਾਨੂੰ ਦੱਸਾਂਗੀ ਕਿ ਮੇਰੇ ਸਰੋਤੇ ਮੇਰੇ ਵਾਸਤੇ ਕੀ ਨੇ। ਉਹ ਕਹਿੰਦੇ ਮੁਝਸੇ ਦੋਸਤ ਨਹੀਂ ਬਦਲੇ ਜਾਤੇ, ਮੁਝਸੇ ਦੋਸਤ ਨਹੀਂ ਬਦਲੇ ਜਾਤੇ ਚਾਹੇ ਲਾਖ ਦੂਰ ਹੋਣੇ ਪਰ, ਲੋਗੋ ਕੇ ਭਗਵਾਨ ਬਦਲ ਜਾਤੇ ਹੈ ਏਕ ਮੁਰਾਦ ਨਾ ਪੂਰੀ ਹੋਣੇ ਪਰ, ਮੈਨੇ ਕਹਾ ਖੁਦਾ ਸੇ ਕਿਆ ਖੂਬ ਦੋਸਤ ਮਿਲੇ ਹੈ, ਕਿਆ ਖੂਬ ਮੈਨੇ ਕਿਸਮਤ ਪਾਈ ਹੈ, ਖੁਦਾ ਨੇ ਹੱਸ ਕਰ ਕਹਾ ਉਹ ਪਗਲੀ ਸੰਭਾਲ ਕੇ ਰੱਖ, ਉਹ ਪਗਲੀ ਯੇ ਮੇਰੀ ਪਸੰਦ ਹੈ ਜੋ ਤੇਰੇ ਹਿੱਸੇ ਮੈਂ ਆਈ ਹੈ, ਜੋ ਤੇਰੇ ਹਿੱਸੇ ਮੈਂ ਆਈ ਹੈ। ਬਸ ਉਹ ਚੀਜ਼ ਨੂੰ ਲੈ ਕੇ ਮੈਂ ਉਸ ਬੱਚਿਆਂ ਨਾਲ ਉਹਨਾਂ ਦੇ ਮਾਂ ਬਾਪ ਨਾਲ ਅਸੀਂ ਪਿਆਰ ਕਰਦੇ ਨੇ, ਜਦੋਂ ਸਾਡਾ ਨਿਊ ਈਅਰ ਆਉਣਾ ਕੁਝ ਆਉਣਾ, ਸਾਡੇ ਸਿਰਫ ਦੋਸਤ ਹਿੰਦੂ ਜਾਂ ਮੁਸਲਮਾਨ ਜਾਂ ਸਿੱਖ ਦੀ ਹਰ ਤਰ੍ਹਾਂ ਦੇ ਤਬਕੇ ਦੇ ਦੋਸਤ ਸਾਡੇ ਅਸੀਂ ਇਕੱਠੇ ਹੋਣੇ।
ਸੋ ਜਿਹੜਾ ਇਨਸਾਨੀਅਤ ਦਾ ਜਾਂ ਜਿਹੜਾ ਮਨੁੱਖਤਾ ਦਾ ਰਿਸ਼ਤਾ ਸੀ ਵਿੱਚ
ਬਹੁਤ ਪੱਕਾ ਸਾਡਾ।
ਸੋ ਇਹ ਮੈਨੂੰ ਲੱਗਦਾ ਕਿ ਬਹੁਤ ਵਧੀਆ ਇੱਕ ਮੈਸੇਜ ਵੀ ਹੈ ਸਾਡੇ ਸਾਰਿਆਂ ਦੇ ਲਈ, ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਅਸੀਂ ਅਕਸਰ ਦੇਖਦੇ ਹਾਂ ਆਪਣੇ ਦੇਸ਼ ਦੇ ਵਿੱਚ, ਇਹਨਾਂ ਦਿਨਾਂ ਦੇ ਵਿੱਚ ਵੀ ਬਹੁਤ ਖਲਬਲੀ ਮਚੀ ਹੋਈ ਹੈ ਉੱਥੇ, ਔਰ ਇੱਥੇ ਕਲਾਕਾਰਾਂ ਦਾ ਜਿਹੜਾ ਫਰਜ਼ ਬਹੁਤ ਵੱਡਾ ਬਣ ਜਾਂਦਾ ਹੈ, ਔਰ ਤੁਹਾਡੇ ਵਰਗੇ ਜਿਹੜੇ ਕਲਾਕਾਰ ਆ ਇੱਥੇ ਬਹੁਤ ਸਹੀ ਰੋਲ ਅਦਾ ਕਰਦੇ ਆ। ਅੱਛਾ ਪਰਮਜੀਤ ਸਿੰਘ ਜੀ, ਹੁਣ ਤੁਹਾਡੇ ਵੱਲ ਆਉਂਦੇ ਹਾਂ। ਤੁਸੀਂ ਦੱਸਿਆ ਵੀ ਬੱਚਿਆਂ ਦੀਆਂ ਹੁਣ ਜ਼ਿੰਮੇਵਾਰੀਆਂ ਤੋਂ ਤੁਸੀਂ ਬਿਲਕੁਲ ਵਿਹਲੇ ਹੋ ਗਏ, ਤੇ ਹੁਣ ਇਹਨਾਂ ਜ਼ਿੰਮੇਵਾਰੀਆਂ ਤੋਂ ਬਾਅਦ ਜਿਹੜੀ ਥੀਏਟਰ ਦੀ ਜਾਂ ਸੰਗੀਤ ਜਾਂ ਨਾਟਕ ਦੀ ਜਿਹੜੀ ਜ਼ਿੰਮੇਵਾਰੀ ਆ ਉਹਨੂੰ ਹੁਣ ਤੁਸੀਂ ਆਪਣੀ ਫਸਟ ਪ੍ਰਾਇਓਰਿਟੀ ਜਿਹੜੀ ਆ ਉਹ ਮੰਨ ਲਿਆ। ਅੱਛਾ ਫਿਊਚਰ ਪਲਾਨ ਕੀ ਨੇ ਹੁਣ?
ਫਿਊਚਰ ਪਲਾਨ ਵੀ ਹੁਣ ਬਿਲਕੁਲ ਅਸੀਂ ਇਸ ਤਰ੍ਹਾਂ ਜਿਵੇਂ 6 ਮਹੀਨੇ ਅਸੀਂ ਅਮਰੀਕਾ ਚ ਹੁੰਦੇ ਆ ਤੇ 6 ਮਹੀਨੇ ਅਸੀਂ ਇੰਡੀਆ ਦੇ ਵਿਚ ਹੁੰਦੇ ਆ। ਸਿਰਫ ਇਹਨਾਂ ਗਤੀਵਿਧੀਆਂ ਕਰਕੇ ਤੁਸੀਂ ਪਹਿਲਾਂ ਪੁੱਛਿਆ ਵੀ ਸੀਗਾ ਵੀ ਪਰਫਾਰਮੈਂਸ ਦੇ ਬਾਰੇ ਅਸੀਂ ਕਿੰਨੀਆਂ ਕੁ ਕਰ ਚੁੱਕੇ ਆ, ਸੋ ਉਹਦਾ ਮੈਂ ਜਵਾਬ ਦੇਣਾ ਚਾਹਾਂਗਾ ਬਈ ਜਦੋਂ ਅਸੀਂ ਭਾਜੀ ਗੁਰਸ਼ਾਨ ਸਿੰਘ ਜੀ ਦੇ ਨਾਲ ਸੀ, ਇੱਕ ਪਲੇ ਸੀਗਾ ਸਰਦਾਰ ਗੁਰਦਿਆਲ ਸਿੰਘ ਫੁੱਲ ਜੀ ਦਾ ਲਿਖਿਆ ਜਿਨ ਸੱਚ ਪਰਲੇ ਹੋਏ, ਉਸ ਦੀਆਂ ਜਿਹੜੀਆਂ ਭਾਜੀ ਨੇ ਤਾਂ ਬਹੁਤ ਸਟੇਜਾਂ ਕੀਤੀਆਂ, ਲੇਕਿਨ ਜਿਵੇਂ 30 ਸਾਲਾਂ ਦੇ ਵਿਚ ਉਸ ਪਲੇ ਦੀਆਂ ਮੈਂ 1300 ਤੋਂ ਵੱਧ ਸਟੇਜਾਂ ਕਰ ਚੁੱਕਾ, ਤੇ ਫਿਰ ਉਸ ਤੋਂ ਇਲਾਵਾ ਅਸੀਂ ਜਿਹੜੇ ਅਮਰੀਕਾ ਚ ਸ਼ੋ ਕੀਤੇ ਹੈਗੇ ਨੇ ਉਹਦੇ ਵਿਚ ਗਦਰੀ ਬਾਬੇ ਦੇ ਵਿਚ ਅਸੀਂ ਜਿਹੜਾ ਸੀਗਾ ਜਤਿੰਦਰ ਬਰਾੜ ਜੀ ਦਾ ਲਿਖਿਆ ਨਾਟਕ ਟੋਆ ਬੜਾ ਮਸ਼ਹੂਰ ਹੋਇਆ ਵਾ, ਉਹ ਵੀ ਕਰ ਚੁੱਕੇ ਹੈਗੇ ਆ। ਫਿਰ ਇਨਕਲਾਬ ਜਿੰਦਾ ਹੈ ਭਾਜੀ ਗੁਰਸ਼ਾਂਤ ਸਿੰਘ ਜੀ ਦਾ ਲਿਖਿਆ ਉਹ ਵੀ ਕਰ ਚੁੱਕੇ ਆ। ਇਸ ਦੇ ਨਾਲ ਐਕਸ਼ਨ ਸੌਂਗ ਜਿਹੜੇ ਹੈਗੇ ਸੀ ਅਗਾਂਹ ਵਧੂ ਪ੍ਰਗਤੀਸ਼ੀਲ ਗੀਤ ਉਹਨਾਂ ਨੂੰ ਕਰ ਚੁੱਕੇ ਹੈਗੇ ਆ। ਸੁਰਿੰਦਰ ਗਿੱਲ ਦਾ ਲਿਖਿਆ ਛੱਟਾ ਚਾਨਣਾ ਦਾ ਰਹੀ ਜਾਣਾ ਉਹ ਕਰ ਚੁੱਕੇ ਆ। ਔਰ ਇਹਨਾਂ ਤੋਂ ਇਲਾਵਾ ਜਿਹੜਾ ਸਭ ਤੋਂ ਵੱਡੀ ਗੱਲ ਵੀ ਜਦੋਂ ਅਸੀਂ ਗਦਰੀ ਬਾਬਿਆਂ ਦੇ ਮੇਲੇ ਵਿਚ ਇਕ ਵਾਰ ਉਹਨਾਂ ਨੇ ਡਾਕਟਰ ਆਤਮਜੀਤ ਸਿੰਘ ਜੀ ਨੂੰ ਇੰਡੀਆ ਤੋਂ ਨਾਟਕ ਦੀ ਨਿਰਦੇਸ਼ਨਾ ਵਾਸਤੇ ਬੁਲਾਇਆ, ਉਹ ਨਾਟਕ ਦੇ ਵਿਚ ਜਿਹੜਾ ਹੈਗਾ ਸੀਗਾ ਨਾਂ ਸੀਗਾ ਗਦਰ ਐਕਸਪ੍ਰੈਸ। ਗਦਰ ਐਕਸਪ੍ਰੈਸ ਦੀ ਸਕ੍ਰਿਪਟ ਵੀ ਜਿਹੜੀ ਸੀ ਉਹ ਡਾਕਟਰ ਆਤਮਜੀਤ ਹੋਰਾਂ ਨੇ ਲਿਖੀ ਹੋਈ ਸੀ, ਤੇ ਉਹ ਨਿਰਦੇਸ਼ਨਾ ਦੇ ਵਾਸਤੇ ਉਹਨਾਂ ਨੇ ਆਉਣਾ ਸੀ। ਜਦੋਂ ਉਹਨਾਂ ਨੂੰ ਕੰਟੈਕਟ ਕੀਤਾ ਗਿਆ ਤੇ ਉਹਦੇ ਵਿਚ ਉਹਨਾਂ ਨੇ ਪਹਿਲਾ ਕੁਸਚਨ ਹੀ ਉਹਨਾਂ ਨੂੰ ਇਹ ਕੀਤਾ ਵੀ ਮੇਰੇ ਨਾਟਕ ਦੇ ਵਿਚ 15 ਗੀਤ ਹੈਗੇ ਨੇ ਤੇ ਉਸ ਨੂੰ ਕੰਪੋਜ਼ ਜਿਹੜਾ ਹੈਗਾ ਤੇ ਗਾਉਣ ਵਾਸਤੇ ਮੈਨੂੰ ਕੋਈ ਕਲਾਕਾਰ ਚਾਹੀਦਾ ਤੇ ਉਹ ਤੁਸੀਂ ਮੈਨੂੰ ਅਰੇਂਜ ਕਰਕੇ ਦਿਓ। ਉਸ ਮੈਂ ਇੰਡੀਆ ਤੋਂ ਆ ਨਹੀਂ ਸਕਦਾ ਕਿਉਂਕਿ ਬੜੇ ਖਰਚੇ ਹੁੰਦੇ ਨੇ, ਤੇ ਉਹ ਕਹਿੰਦੇ ਸਾਡੇ ਕੋਲ ਹੈ ਕੈਂਡੀਡੇਟ। ਉਹਨਾਂ ਨੇ ਪੁੱਛਿਆ ਕੌਣ, ਜਦੋਂ ਉਹਨਾਂ ਨੇ ਮੇਰਾ ਨਾਂ ਲਿਆ ਉਹ ਆਸ਼ਾ ਸ਼ਕਾਰ ਉੱਠੇ, ਕਹਿੰਦੇ ਮੈਂ ਹੁਣ ਕਿੰਤੂ ਨੀ, ਮੈਨੂੰ 100% ਯਕੀਨ ਆ ਆਪਣੇ ਪਰਮਜੀਤ ਤੇ ਮੇਰੇ ਨਾਲ ਬੜੇ ਡਰਾਮੇ ਕੀਤੇ ਨੇ, ਮੇਰਾ ਹੋਰ ਕਈ ਕੁਸਚਨ। ਤੇ ਮੈਂ ਤੁਹਾਡੀ ਜਾਣਕਾਰੀ ਲਈ ਇਹ ਦੱਸ ਦੇਣਾ ਚਾਹੁੰਦਾ ਵੀ ਉਹ 15 ਗੀਤ ਜਦੋਂ ਉਹਨਾਂ ਨੇ ਮੈਨੂੰ ਭੇਜੇ ਇੱਕ ਘੰਟੇ ਦੇ ਵਿਚ ਵਿਚ ਉਹ 15 ਕੰਪੋਜ਼ ਕਰਕੇ ਉਸੇ ਵੇਲੇ ਮੈਂ ਜਦੋਂ ਉਹਨਾਂ ਨੂੰ ਸੁਣਾਏ ਤੇ ਉਹ ਹੈਰਾਨ ਹੋ ਗਏ, ਕਹਿੰਦੇ 15 ਗੀਤ ਇੱਕ ਘੰਟੇ ਚ ਕੰਪੋਜ਼ ਕਰਕੇ ਤੂੰ ਦੱਸ ਦੇ। ਇੱਕ ਵੀ ਉਹਨਾਂ ਨੇ ਜਿਹੜਾ ਉਹਦਾ ਵਿਚ ਕੱਟ ਨਹੀਂ ਕੀਤਾ ਔਰ ਇੰਨਾ ਉਹ ਪਾਪੂਲਰ ਸਾਡਾ ਨਾਟਕ ਹੋਇਆ ਗਦਰ ਐਕਸਪ੍ਰੈਸ ਜਿਹੜਾ ਹੈਗਾ ਸੀਗਾ ਵੀ ਲੋਕੀ ਆਸ਼ਾ ਸ਼ਕਾਰ ਉੱਠੇ ਉੱਥੇ ਉਸ ਨਾਟਕ ਨੂੰ। ਦੋਨਾਂ ਨੇ ਸੰਗੀਤ ਦਿੱਤਾ, ਰੇਨੂ ਜੀ ਨੇ ਗਾਇਆ ਵੀ ਨਾਲ ਤੇ ਨਾਲ ਇੰਸਟਰੂਮੈਂਟ ਵੀ ਪਲੇ ਕੀਤੇ ਨਾਲ ਜਿਹੜੇ ਸੀਗੇ।
ਬਹੁਤ ਚੰਗਾ ਲੱਗ ਰਿਹਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ। ਸਮੇਂ ਦੀ ਸੀਮਾ ਦਾ ਸਾਨੂੰ ਖਿਆਲ ਰੱਖਣਾ ਪੈਂਦਾ ਪਰ ਦਿਲ ਕਰਦਾ ਵੀ ਤੁਹਾਡੇ ਨਾਲ ਗੱਲਾਂ ਕਰਦੇ ਜਾਈਏ। ਜਦੋਂ ਹੁਣ ਤੁਸੀਂ ਗੀਤਾਂ ਦੀ ਗੱਲ ਕੀਤੀ ਹੈ, ਸਾਡੇ ਸਰੋਤੇ ਜਿਹੜੇ ਆ ਉਹ ਵੀ ਇਸ ਵੇਲੇ ਸਾਇਲੈਂਟ ਲਿਸਨਰ ਬਣ ਕੇ ਸੁਣ ਰਹੇ ਨੇ ਤੁਹਾਡੀ ਗੱਲਬਾਤ, ਕੀ ਅੱਜ ਕੁਛ ਗੀਤ ਵਗੈਰਾ ਸੁਣਾਉਣ ਦਾ ਵੀ ਮਾਹੌਲ ਬਣਾਓਗੇ?
ਜਿਸ ਤਰ੍ਹਾਂ ਆਪ ਜੀ ਦਾ ਧਿਆਨ
ਜੀ, ਜ਼ਰੂਰ ਜ਼ਰੂਰ ਤੁਸੀਂ ਕੁਛ ਵੀ ਅੱਜ ਜੇ ਜੋ ਤੁਹਾਡੇ ਦਿਲ ਨੂੰ ਚਾਹੁੰਦਾ ਜੋ ਤੁਹਾਡਾ ਦਿਲ ਚਾਹੁੰਦਾ ਉਹ ਗੀਤ।
ਉਸ ਤੋਂ ਪਹਿਲਾਂ ਮੈਂ ਇੱਕ ਹੋਰ ਛੋਟੀ ਗੱਲ ਦੱਸਣੀ ਚਾਹਾਂਗਾ ਬਈ ਉੱਥੇ ਆਪਣੀਆਂ ਪੰਜਾਬੀ ਸਹਿ ਸਭਾਵਾਂ ਵੀ ਬਹੁਤ ਨੇ ਕੈਲੀਫੋਰਨੀਆ ਦੇ ਵਿਚ ਤੇ ਸਾਰੀਆਂ ਸੰਸਥਾਵਾਂ ਦੇ ਨਾਲ ਅਸੀਂ ਜੁੜੇ ਹੋਏ ਆ। ਉਹਨਾਂ ਸੰਸਥਾਵਾਂ ਦੇ ਨਾਲ ਅਸੀਂ ਸਟੋਕਟਨ ਸ਼ਹਿਰ ਦੇ ਵਿਚ ਵੀ ਸਾਡੀ ਆਪਣੀ ਪੰਜਾਬੀ ਸਹਿ ਸਭਾ ਹੈ ਜਿਸ ਦੇ ਪ੍ਰਧਾਨ ਜਿਹੜੇ ਹੈਗੇ ਨੇ ਉਹ ਹਰਜਿੰਦਰ ਪੰਧੇਲ ਜੀ ਵੀ ਨੇ ਔਰ ਉਹ ਬਹੁਤ ਅੱਛੇ ਇਨਸਾਨ ਵੀ ਨੇ, ਪੱਤਰਕਾਰ ਪੱਤਰ ਪ੍ਰੇਰਕ ਵੀ ਨੇ ਤੇ ਉਹ ਮੇਰਾ ਖਿਆਲ ਆ ਵੀ ਉਹਨਾਂ ਨੂੰ ਸਾਰੀ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਹਰਮਨ ਰੇਡੀਓ ਦੀ ਵੀ ਨਾਲ ਨਾਲ ਜਾ ਰਹੀ ਹੈਗੀ। ਉਹਨਾਂ ਦੇ ਨਾਲ ਅਸੀਂ ਜੁੜੇ ਆ ਜਿਹੜੇ ਪਿਛਲੇ 15 ਸਾਲਾਂ ਤੋਂ ਜੁੜੇ ਹੋਏ ਆ। ਉਹਨਾਂ ਦੇ ਜਿੰਨੇ ਵੀ ਸਾਹਿਤਕ ਪ੍ਰੋਗਰਾਮ ਹੁੰਦੇ ਨੇ ਉਹ ਉਹਦੇ ਵਿਚ ਅਸੀਂ ਪਾਰਟੀਸਪੇਟ ਕਰਦੇ ਹੈਗੇ ਆ, ਉਹ ਸਾਨੂੰ ਪੂਰਾ ਸਹਿਯੋਗ ਦਿੰਦੇ ਨੇ ਤੇ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਪੂਰਾ ਸਹਿਯੋਗ ਦਿੰਦੇ ਹੈਗੇ ਆ। ਤੇ ਬਾਕੀ ਤੁਸੀਂ ਸੰਗੀਤ ਦੀ ਗੱਲ ਕੀਤੀ ਹੈ, ਉਹਦੇ ਵਿਚ ਸਿਰਫ ਇੱਕ 2 ਲਾਈਨਾਂ ਜਿਹੜੀਆਂ ਹੈਗੀਆਂ ਮੈਂ ਅਸੀਂ ਸੁਣਾਵਾਂਗੇ ਸੁਰਿੰਦਰ ਗਿੱਲ ਜੀ ਦੀਆਂ, ਭਾਵੇਂ ਇੰਸਟਰੂਮੈਂਟ ਨਹੀਂ ਹੈਗੇ ਪਰ ਫੇਰ ਵੀ ਜਿਹੜਾ ਵੈ ਤੁਸੀਂ ਪ੍ਰਵਾਨ ਕਰਨਾ। ਛੱਟਾ ਚਾਨਣਾ ਦੇ ਜਾਣਾ ਉਹ ਛੱਟਾ ਚਾਨਣਾ ਦੇ ਜਾਣਾ ਮੇਰੇ ਸਾਥੀਓ ਮੇਰੇ ਬੇਲੀਓ ਮੇਰੇ ਹਾਣੀਓ ਛੱਟਾ ਚਾਨਣਾ ਦਾ ਚਾਨਣਾ ਦੇ ਜਾਣਾ ਉਹ ਛੱਟਾ ਚਾਨਣਾ ਦੇ ਜਾਣਾ
ਇਸ ਗੱਲ ਬਾਤ ਬਹੁਤ ਕੁਛ ਸਿੱਖਣ ਨੂੰ ਵੀ ਮਿਲ ਰਿਹਾ ਹੋਏਗਾ ਸਾਡੇ ਸੁਣ ਵਾਲਿਆਂ ਨੂੰ ਤੇ ਜਾਣ ਤੋਂ ਪਹਿਲਾਂ ਅਸੀਂ ਸਰੋਤਿਆਂ ਨੂੰ ਵੀ ਜਿਵੇਂ ਸ਼ੁਰੂਆਤ ਦੇ ਵਿੱਚ ਦੱਸਿਆ ਸੀ ਕਿ ਤੁਸੀਂ ਇਸ ਵਿਸ਼ੇਸ਼ ਦੌਰੇ ਤੇ ਆਸਟ੍ਰੇਲੀਆ ਦੇ ਵਿਸ਼ੇਸ਼ ਦੌਰੇ ਤੇ ਔਰ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਮੈਲਬਨ ਦੇ ਵਿੱਚ ਹੋ। ਮੈਲਬਨ ਦੇ ਵਿੱਚ ਕਿਸ ਪ੍ਰਕਾਰ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਹੋ ਰਹੀਆਂ ਨੇ ਤੁਹਾਡੇ ਨਾਲ? ਬਹੁਤ ਸਾਰੇ ਲੋਕ ਵੀ ਜੁੜੇ ਹੋਏ ਨੇ, ਬਹੁਤ ਸਾਰੇ ਰੰਗ ਕਰਮੀ ਨਾਟਕ ਦੇ ਖੇਤਰ ਦੇ ਲੋਕ ਵੀ ਜੁੜੇ ਹੋਏ ਨੇ। ਇਹ ਕੁਛ ਸਾਡੇ ਸਰੋਤਿਆਂ ਨੂੰ ਕੋਈ ਖਾਸ ਸੁਨੇਹਾ ਤੁਸੀਂ ਦੇ ਕੇ ਜਾਣਾ ਚਾਹੁੰਦੇ ਹੋ ਤਾਂ ਜ਼ਰੂਰ ਦਿਓ।
ਬਿਲਕੁਲ ਜੀ, ਅਸੀਂ ਜਿਹੜਾ ਆਸਟ੍ਰੇਲੀਆ ਦਾ ਦੌਰਾ ਸਾਡਾ ਹੈਗਾ ਵਾ, ਉਹ ਸਾਡਾ ਨਿੱਜੀ ਦੌਰਾ ਸੀਗਾ
ਜੀ।
ਜਦੋਂ ਅਸੀਂ ਸਿਡਨੀ ਸ਼ਹਿਰ ਦੇ ਵਿੱਚ ਆਏ ਹਾਂ ਤਾਂ ਸਾਨੂੰ ਇੰਡੀਆ ਤੋਂ ਸਾਡੇ ਮਿੱਤਰ ਨੇ ਡਾਕਟਰ ਸੀਨਾ ਸਾਹਿਬ, ਜਿਹੜੇ ਕਿ ਖਾਲਸਾ ਕਾਲਜ ਅੰਮ੍ਰਿਤਸਰ ਦੇ ਅਲੂਮਨੀਸ ਦੇ ਕਰਤਾ ਧਰਤਾ ਨੇ, ਪ੍ਰੈਜੀਡੈਂਟ ਨੇ ਔਰ ਕਲਚਰ ਦੇ ਉਹ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਨੇ ਸਰਪ੍ਰਸਤ ਨੇ
ਜੀ।
ਸੋ ਉਹ 5 ਮਾਰਚ ਨੂੰ ਬਹੁਤ ਵੱਡਾ ਫੰਕਸ਼ਨ ਕਰਦੇ ਨੇ ਅਲੂਮਨੀਸ ਦਾ ਖਾਲਸਾ ਕਾਲਜ ਦੇ ਵਿੱਚ, ਕਿਉਂਕਿ ਮੈਂ ਵੀ ਬਹੁਤ ਪੁਰਾਣਾ ਵਿਦਿਆਰਥੀ ਹਾਂ, ਖਾਲਸਾ ਕਾਲਜ ਦੀ ਸਾਰੀ ਐਜੂਕੇਸ਼ਨ ਮੇਰੀ ਉਥੋਂ ਦੀ ਅੰਮ੍ਰਿਤਸਰ ਦੀ ਹੈ। ਸੋ ਉਹਦੇ ਵਿੱਚ ਵੀ 5 ਮਾਰਚ ਨੂੰ ਸਾਡਾ ਉਹਨਾਂ ਨੇ ਪ੍ਰੋਗਰਾਮ ਰੱਖਿਆ ਹੈਗਾ। ਉਹਨਾਂ ਨੇ ਮੈਨੂੰ ਇੰਡੀਆ ਤੋਂ ਕਾਲ ਕੀਤੀ ਵੀ ਪਰਮਜੀਤ ਜੀ ਤੁਸੀਂ ਆਸਟ੍ਰੇਲੀਆ ਜਾ ਰਹੇ ਹੋ ਤੇ ਉੱਥੇ ਮੇਰੇ ਮਿੱਤਰ ਸਿਡਨੀ ਦੇ ਵਿੱਚ ਨੇ ਸਰਦਾਰ ਨਿਰਮਲ ਸਿੰਘ ਜੀ, ਤੇ ਜਦੋਂ ਮੈਂ ਉਹਨਾਂ ਨੂੰ ਜ਼ਰੂਰ ਮਿਲਣਾ, ਜਦੋਂ ਮੈਂ ਨਿਰਮਲ ਸਿੰਘ ਜੀ ਨੂੰ ਮਿਲਿਆ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਜ਼ਿਕਰ ਜਿਹੜਾ ਸੀ ਹਰਮਨ ਰੇਡੀਓ ਦਾ ਕੀਤਾ।
ਕਿਆ ਬਾਤ ਹੈ,
ਉਹਨਾਂ ਨੇ ਸਾਨੂੰ ਨੰਬਰ ਦਿੱਤਾ ਜਿਨ੍ਹਾਂ ਦੀ ਸਹਿਯੋਗ ਦੇ ਨਾਲ ਜਿਹੜਾ ਹੈਗਾ ਵਾ ਅਸੀਂ ਤੁਹਾਡੇ ਤੱਕ ਪਹੁੰਚ ਚੁੱਕੇ। ਅਸੀਂ ਧੰਨਵਾਦੀ ਹਾਂ ਸਰਦਾਰ ਨਿਰਮਲ ਸਿੰਘ ਜੀ ਦੇ ਵੀ, ਜਿਨ੍ਹਾਂ ਨੇ ਸਾਨੂੰ ਤੁਹਾਡੇ ਵਰਗੇ ਜਿਹੜੇ ਹੈ ਇੰਨੇ ਵਧੀਆ ਇਨਸਾਨ ਹੋ ਤੁਸੀਂ ਔਰ ਇੰਨਾ ਵਧੀਆ ਕੰਮ ਕਰ ਰਹੇ ਹੈਗੇ ਹੋ। ਉਹ ਸਾਡੀ ਇਹੀ ਅਰਦਾਸ ਹੈ ਦੋਨਾਂ ਦੀ ਕਿ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ, ਸਭ ਤਰ੍ਹਾਂ ਦੇ ਸੁੱਖ ਜਿਹੜਾ ਵਾ ਤੁਹਾਡੀ ਝੋਲੀ ਦੇ ਵਿੱਚ ਪੈਣ
ਜੀ।
ਤੋ ਇਸ ਤਰ੍ਹਾਂ ਤੁਸੀਂ ਜਿਹੜੀ ਇਹ ਆਪਣੀ ਸਭਿਅਤਾ ਦੀ ਜਿਹੜੀ ਸੇਵਾ ਕਰਦੇ ਰਹੋ, ਸਾਡੀ ਇਹੀ ਦੁਆ ਹੈ ਤੇ ਬਹੁਤ ਧੰਨਵਾਦ।
ਸਾਡੇ ਨਾਲ ਰਵਿੰਦਰ ਸਿੰਘ ਜੁੜੇ ਨੇ ਸਿਡਨੀ ਤੋਂ, ਸਾਨੂੰ ਮੈਸੇਜ ਕਰ ਰਹੇ ਨੇ। ਸਤਿ ਸ੍ਰੀ ਅਕਾਲ, ਪਹਿਲਾਂ ਤਾਂ ਬੁਲਾਈਏ ਜੀ। ਸਤਿ ਸ੍ਰੀ ਅਕਾਲ ਰਵਿੰਦਰ ਜੀ, ਤੇ ਕਹਿੰਦੇ ਬਹੁਤ ਵਧੀਆ ਜੀ ਪ੍ਰੋਗਰਾਮ ਚੱਲ ਰਿਹਾ, ਗੱਲਬਾਤ ਜਿਹੜੀ ਉਹਨਾਂ ਨੇ ਸੁਣੀ ਆ, ਔਰ ਹੋਰ ਵੀ ਬਹੁਤ ਸਾਰੇ ਜਿਹੜੇ ਸਰੋਤੇ ਆ ਇਸ ਵੇਲੇ ਸਾਡੇ ਨਾਲ ਬਣੇ ਹੋਏ ਨੇ ਪ੍ਰੋਗਰਾਮ ਦੌਰਾਨ। ਔਰ ਮੈਨੂੰ ਲੱਗਦਾ ਕਿ ਅੱਜ ਤੁਹਾਡੇ ਨਾਲ ਮਿਲ ਕੇ ਉਹਨਾਂ ਨੂੰ ਵੀ ਬਹੁਤ ਚੰਗਾ ਲੱਗਿਆ ਹੋਣਾ, ਔਰ ਕਿਉਂਕਿ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਸਾਡੇ ਲਈ ਸਭ ਤੋਂ ਪਹਿਲਾਂ ਰੋਜ਼ੀ ਰੋਟੀ ਦਾ ਜਿਹੜਾ ਮੁੱਦਾ ਉਹ ਬਹੁਤ ਵੱਡਾ ਹੁੰਦਾ ਹੈ ਨਾ, ਤੇ ਉਹਦੇ ਕਾਰਨ ਕਈ ਵਾਰ ਜਿਹੜੀਆਂ ਅੰਦਰ ਦੀਆਂ ਕਲਾਵਾਂ ਆ ਉਹ ਦੱਬ ਜਾਂਦੀਆਂ। ਸੋ ਤੁਹਾਡੇ ਵਰਗੇ ਲੋਕ ਜਦੋਂ ਉਹਨਾਂ ਦੇ ਲਈ ਚਾਨਣ ਮੁਨਾਰਾ ਬਣਦੇ ਆ ਤਾਂ ਫੇਰ ਉਹਨਾਂ ਦਾ ਵੀ ਜੀ ਕਰਦਾ ਕਿ ਨਹੀਂ ਅਸੀਂ ਵੀ ਉਹ ਜੋ ਸਾਡੇ ਅੰਦਰ ਉਹਨੂੰ ਬਾਹਰ ਕੱਢੀਏ। ਬਿਲਕੁਲ, ਪ੍ਰੇਰਣਾ ਮਿਲਦੀ ਹੈ। ਤੇ ਅੱਜ ਵੀ ਇਸ ਇੰਟਰਵਿਊ ਦੌਰਾਨ ਉਹਨਾਂ ਨੂੰ ਕੋਈ ਨਾ ਕੋਈ ਪ੍ਰੇਰਣਾ ਜਿਹੜੀ ਆ ਜ਼ਰੂਰ ਮਿਲੀ ਹੋਏਗੀ। ਔਰ ਪਰਮਜੀਤ ਜੀ ਤੇ ਰੇਨੂ ਜੀ, ਤੁਹਾਡਾ ਵੀ ਹਰਮਨ ਰੇਡੀਓ ਦੇ ਇਸ ਮੰਚ ਤੇ ਪਹੁੰਚਣ ਦੇ ਲਈ, ਆਪਣੇ ਰੁਝੇਵਿਆਂ ਦੇ ਵਿੱਚੋਂ ਵਿਸ਼ੇਸ਼ ਸਮਾਂ ਕੱਢਣ ਦੇ ਲਈ ਬਹੁਤ ਬਹੁਤ ਧੰਨਵਾਦ।
ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ
ਜੀ, ਸ਼ੁਕਰੀਆ। ਸੋ ਦੋਸਤੋ, ਇਹ ਸਨ ਪਰਮਜੀਤ ਤੇ ਰੇਨੂ ਸਿੰਘ ਜੀ, ਜਿਹੜੇ ਕਿ USA ਤੋਂ, ਖਾਸ ਤੌਰ ਤੇ ਕੈਲੀਫੋਰਨੀਆ ਤੋਂ ਆਸਟ੍ਰੇਲੀਆ ਦੇ ਵਿੱਚ ਪਹੁੰਚੇ ਹੋਏ ਨੇ। ਔਰ ਜਿਵੇਂ ਕਿ ਉਹਨਾਂ ਨੇ ਆਪਣੇ ਤਜਰਬਿਆਂ ਦਾ ਜ਼ਿਕਰ ਕੀਤਾ, ਸੰਗੀਤ ਤੇ ਨਾਟਕ ਦੇ ਖੇਤਰ ਦੇ ਵਿੱਚ ਬਹੁਤ ਲੰਮਾ ਤਜਰਬਾ ਹੈ, ਔਰ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਜਿਹੜੇ ਜੀਵਨ ਦੇ ਨਾਲ ਜੁੜੇ ਹੋਏ ਕੁਛ ਤਜਰਬੇ ਉਹ ਵੀ ਸਾਡੇ ਨਾਲ ਸਾਂਝੇ ਕੀਤੇ ਆ। ਉਹਨਾਂ ਸਾਰੀਆਂ ਗੱਲਾਂ ਬਾਤਾਂ ਤੋਂ ਤੁਸੀਂ ਵੀ ਜ਼ਰੂਰ ਕੁਛ ਨਾ ਕੁਛ ਸਿੱਖਿਆ ਹੋਏਗਾ, ਕੁਛ ਵੀ ਜੋ ਵੀ ਤੁਹਾਨੂੰ ਚੰਗਾ ਲੱਗਿਆ ਉਹਦੀ ਫੀਡਬੈਕ ਜਿਹੜੀ ਉਹ ਜ਼ਰੂਰ ਸਾਡੇ ਤੱਕ ਤੁਸੀਂ ਪਹੁੰਚਾਇਓ। ਫਿਲਹਾਲ ਪ੍ਰੋਗਰਾਮ ਦੇ ਵਿੱਚ ਇੱਕ ਬ੍ਰੇਕ ਦਾ ਸਮਾਂ ਤੇ ਬ੍ਰੇਕ ਤੋਂ ਬਾਅਦ ਐਮੀ ਵਿਰਕ ਦਾ ਗੀਤ ਬੰਬੂ ਘਾਟ ਤੁਹਾਡੀ ਨਜ਼ਰ ਕਰ ਰਹੇ ਹਾਂ। ਲੈਣੇ ਆ ਜੀ ਇੱਕ ਬ੍ਰੇਕ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਜੁੜੇ ਰਹੋ ਪ੍ਰੋਗਰਾਮ ਦੇ ਵਿੱਚ।